सवेर दी फिजा च सरगश की करदे होए सवेर दी ताजगी सन ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक
लो जी हरमन रेडियो ते अज दा लहरां प्रोग्राम सुनने लई साडे नाल जुड़न वाले सारे दर्शकां ते स्रोतियां दा स्वागत करदे आं। दोस्तो हरमन रेडियो ते इस वेले तुसी मेरे नाल जुड़ चुके हो यानी अमरदीप कौर दे नाल अज दा लहरां प्रोग्राम लैके मैं तुहाडी खिदमत दे विच हाजिर हां। सो लहरां प्रोग्राम सुनने वाले सारे दोस्तां नूं अमरदीप वल्लों बहुत प्यार भरी सत श्री अकाल, गुड मॉर्निंग, आदाब, नमस्कार ते वाहिगुरू जी का खालसा, वाहिगुरू जी की फतेह। जी उम्मीद करदी आं दोस्तो तुहाडा अज दा दिन सुहावना चढ़िया होना है ते तुसी जिथे किते भी हो तुहाडा अज दा दिन, तुहाडा हर दिन, तुहाडे दिन दी हर कड़ी, हर पल जिहड़ा जी ओह सुहावना होवे, सुखां लद्दा होवे, इह अरदास असीं परमात्मा दे अग्गे करदे आं। सो अज दा दिन हैगा मंगलवार दा, मंगलवार असीं लहरां प्रोग्राम मैलबर्न तों लैके हाजिर हुंदे आं ते अज दा वी इह प्रोग्राम पूरे 2 घंटे लई तुहाडी खिदमत च लैके मैं हाजिर हां यानी अमरदीप कौर ते तुहाडे नाल इह जिहड़ा लहरां दा सफर आ इह असीं करांगे अज पूरे 2 घंटे हमेशा वांग। ते अज दा दिन मंगलवार दा ते साल दी गल करिए तां साल 2021 दे अगस्त महीने दी दोस्तो 24 तरीक जिहड़ी आ हो चुकी है ते उधर नानक शाही संवत 553 दे भादो महीने दी 9 तरीक हो चुकी है। घड़ियां वल नजर मारां तां घड़ियां कहिंदियां इस वेले ब्रिस्बेन, कैनबरा, मेलबर्न ते सिडनी च समां 8:03 दा हो चुकिआ जदके पर्थ दे विच अजे जड़ा समा 6:03 दा है ते एडिलेड दे विच समा 7:33 दा है। जे असी आस्ट्रेलिया तो बाहर चलिए तो साडे गुआंढी मुल्क यानी न्यूजीलैंड दे ऑकलैंड शहर दे विच समा 10:03 दा हो चुकिआ इस वेले मंगलवार की सवेर दे 10:03 उत्थे हो चुके ने। ते इसे तरह मंगलवार का दिन चढ़ चुकिआ जी डुबई दे विच, डुबई दे विच भी काफी वड्डा तड़का 2:03 दा समा इस वेले तड़क सार दा। इसे तरह डुबई का समा जड़ा ओ भी काफी अद्धी रात का तड़का ही आपां कहांगे, पर इस तो भी वड्डा तड़का जड़ा ओ हैगा इटली दे विच इस वेले रोम शहर दे विच 12:04 का जड़ा समा। सो मंगलवार अजे हुणे हुणे चढ़िया ताजा ताजा है ना। ते जे असी भारत की गल करिए पंजाब दे विच इस वेले समा 3:34 का उत्थे भी तड़कसार का समा यानी मंगलवार उत्थे भी चढ़ चुकिआ, पर बहुत सारे मुल्कां दे विच अजे भी सोमवार चल रहा है। सोमवार जड़ा इंग्लैंड दे विच रात पई हुई है सोमवार की, लंडन दे 11:04 का इस वेले समा हो चुकिआ। ते इसे तरह कैनेडा दे बहुत सारे सूबिआं दे विच वख वखरा समा, टोरोंटो दे विच इस वेले शाम पई हुई है सोमवार की 6:04 का इस वेले समा उत्थे हो चुकिआ। ते वैनकूवर दे विच इस वेले बाद दुपहर का समा 3:04 उत्थे होए ने। ते इधर यूएस चलिए तो दोस्तों यूएस दे भी शहरां दे विच वखो वखरा समा, न्यूयॉर्क दे विच शाम दे 6:04 होए ने जदके एलए दे विच 3:04 का समा, सियाटल दे विच भी यही समा यानी बाद दुपहर चल रही है सोमवार की 3:05 सियाटल दे विच हो चुके ने। मियामी दे विच शाम पई हुई है 6:05 का समा मियामी दे विच, सो न्यूयॉर्क वाला समा ही है यही समा जिहड़ा टोरोंटो दे विच इस वेले होया होया। कैनेडा दे वख वख होर शहरां दा समा तां असीं सांझा करता, विनीपैग दा नहीं कीता, विनीपैग तो भी कुछ दोस्त साडे नाल जुड़दे ने, 5:05 उत्थे हो चुके ने, सोमवार की शाम उत्थे भी पै चुकी है। ते कुछ होर मुल्कां दी गल जिथे असल दे विच सोमवार चढ़िया होया मैं ओ भी शायद मिस कर गई हां, हांगकांग दे विच मंगलवार चढ़िया होया, मंगलवार ਹਾਂਗਕਾਂਗ ਦੇ ਵਿਚ ਚੜਿਆ ਹੋਇਆ 6:05 ਦਾ ਸਮਾਂ ਉਥੇ ਵੀ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਦੋਸਤੋ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇਕ ਵਾਰ ਫਿਰ ਪ੍ਰੋਗਰਾਮ ਦੇ ਵਿਚ ਹੀ ਆਇਆਂ ਨੂੰ ਕਹਿੰਦੇ ਆ। ਸੋ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਆ, ਯਾਨੀ ਕਿ ਰੂਪਰੇਖਾ ਜਿਹੜੀ ਉਹ ਸਾਂਝੀ ਕਰ ਲੈਂਦੇ ਆ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਸਿਲਸਿਲੇ ਅਸੀਂ ਹਮੇਸ਼ਾ ਵਾਂਗ ਲੈ ਕੇ ਆਵਾਂਗੇ। ਸੋ ਅੱਜ ਸਭ ਤੋਂ ਪਹਿਲਾਂ ਮੌਸਮ ਤੇ ਅੱਜ ਦਾ ਵਿਚਾਰ ਜਿਹੜਾ ਕਿ ਅਸੀਂ ਹਮੇਸ਼ਾ ਸਾਂਝਾ ਕਰਦੇ ਹਾਂ, ਤੇ ਉਸ ਤੋਂ ਬਾਅਦ ਜਿਹੜੇ ਅਗਲੇ ਸਿਲਸਿਲੇ ਆ ਉਹ ਵਾਰੋ ਵਾਰੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਅੱਜ ਅਸੀਂ ਨਹੀਂ ਸਾਂਝਾ ਕਰ ਪਾਵਾਂਗੇ, ਤੇ ਇਸ ਤੋਂ ਇਲਾਵਾ ਦੋਸਤੋ ਹੋਰ ਬਹੁਤ ਸਾਰੇ ਜਿਹੜੇ ਸਿਲਸਿਲੇ ਆ ਜਿਨ੍ਹਾਂ ਦੇ ਵਿਚ ਅਸੀਂ ਦਿਨ ਦੇ ਬਾਰੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਹਾਂ ਉਹ ਜ਼ਰੂਰ ਸਾਂਝੀ ਕਰਾਂਗੇ। ਗੱਲਾਂ ਬਾਤਾਂ ਜਿਹੜੀਆਂ ਅੱਜ ਕੁਝ ਖਾਸ ਵਿਸ਼ਿਆਂ ਦੇ ਉੱਤੇ ਅਸੀਂ ਕਰਨੀਆਂ ਨੇ, ਸੋ ਉਹਨਾਂ ਵਿਸ਼ਿਆਂ ਦੇ ਉੱਤੇ ਤੁਹਾਡੀ ਰਾਏ ਵੀ ਅਸੀਂ ਲੈਣੀ ਆ, ਤੇ ਤੁਸੀਂ ਸਾਡੇ ਨਾਲ ਇਸ ਕਰਕੇ ਜੁੜੇ ਰਹਿਣਾ, ਤੇ ਤੁਸੀਂ ਸਾਡੇ ਨਾਲ ਜੁੜਨਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ। ਟੈਲੀਗ੍ਰਾਮ ਐਪ ਸਾਡੇ ਰੇਡੀਓ ਐਪ ਦੀ ਜਿਹੜੀ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਆ ਉਹਨਾਂ ਦੇ ਵਿੱਚ ਦਿੱਤੀ ਹੋਈ ਆ, ਉਸ ਐਪ ਦਾ ਲਿੰਕ ਦਿੱਤਾ ਗਿਆ। ਉੱਥੇ ਜਾ ਕੇ ਤੁਸੀਂ ਉਸ ਲਿੰਕ ਨੂੰ ਕਲਿੱਕ ਕਰਨਾ, ਉੱਥੇ ਆਪਣਾ ਮੈਸੇਜ ਟਾਈਪ ਕਰਨਾ ਤੇ ਸਾਡੇ ਤੱਕ ਪਹੁੰਚਾ ਦੇਣਾ, ਜਾਂ ਫਿਰ ਤੁਸੀਂ ਈਮੇਲ ਦਾ ਲਿੰਕ ਜਿਹੜਾ ਉਹਨੂੰ ਕਲਿੱਕ ਕਰਕੇ ਵੀ ਸਾਡੇ ਤੱਕ ਪਹੁੰਚ ਸਕਦੇ ਹੋ। ਯਾਨੀ ਜੇਕਰ ਤੁਸੀਂ ਉਸ ਲਿੰਕ ਨੂੰ ਕਲਿੱਕ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਅਸੀਂ ਈਮੇਲ ਐਡਰੈਸ ਦੱਸ ਦਿੰਦੇ ਹਾਂ, request@harmanradio.com। ਇਸ ਈਮੇਲ ਲਿੰਕ ਤੇ ਜਾ ਕੇ ਵੀ ਤੁਸੀਂ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਦੋਸਤੋ ਹੋਰ ਕੀ ਕਰਨਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਸੋ ਇਸ ਨੰਬਰ ਤੇ ਜਾ ਕੇ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੀ ਸਿਲਸਿਲੇ ਹੋਰ ਕਿਹੜੇ ਹੋਣੇ ਆ, ਸਿਲਸਿਲਾ ਖਬਰਾਂ ਦਾ ਵੀ ਲੈ ਕੇ ਆਉਣਾ ਅਸੀਂ। ਸੋ ਖਬਰਾਂ ਤੋਂ ਇਲਾਵਾ ਹੋਰ ਕੀ ਹੋਣਾ, ਹੋਰ ਕੀ ਹੋਣਾ ਜੀ, ਵਧਾਈਆਂ ਦਾ ਸਿਲਸਿਲਾ ਹੋਣਾ। ਸੋ ਵਧਾਈਆਂ ਦੇ ਸਿਲਸਿਲੇ ਦੇ ਵਿਚ ਜੇਕਰ ਤੁਸੀਂ ਆਪਣੇ ਕਿਸੇ ਖਾਸ ਦੋਸਤ ਨੂੰ, ਮਿੱਤਰ ਨੂੰ, ਰਿਸ਼ਤੇਦਾਰ ਨੂੰ, ਕਿਸੇ ਆਪਣੇ ਸਕੇ ਸੰਬੰਧੀ ਨੂੰ ਆਪਣੇ ਵੱਲੋਂ ਪਿਆਰੀਆਂ ਜਿਹੀਆਂ ਵਧਾਈਆਂ ਜਾਂ ਫਿਰ ਪਿਆਰ ਜਾਂ ਮੁਹੱਬਤੀ ਪੈਗਾਮ ਭੇਜਣਾ ਚਾਹੁੰਦੇ ਹੋ ਉਹਨਾਂ ਦੇ ਖਾਸ ਦਿਨ ਤੇ, ਤਾਂ ਸਾਨੂੰ ਉਹਨਾਂ ਦਾ ਨੰਬਰ, ਉਹਨਾਂ ਦਾ ਉਹ ਖਾਸ ਦਿਨ ਤੇ ਉਹਨਾਂ ਦਾ ਨਾਮ ਜ਼ਰੂਰ ਭੇਜ ਦਿਓ। ਅਸੀਂ ਯਾਨੀ ਹਰਮਨ ਰੇਡੀਓ ਵੱਲੋਂ ਅਸੀਂ ਕਾਲ ਕਰਾਂਗੇ ਉਹਨਾਂ ਨੂੰ ਵਧਾਈਆਂ ਪਹੁੰਚਾਉਣ ਦੇ ਲਈ, ਤੇ ਇੱਕ ਸਰਪ੍ਰਾਈਜ਼ ਕਾਲ ਜਿਹੜੀ ਇਹ ਹੋਏਗੀ, ਤੇ ਉਹਨਾਂ ਦੇ ਲਈ ਇੱਕ ਖਾਸ ਇਹ ਮੌਕਾ ਹੋਏਗਾ, ਇੱਕ ਤੋਹਫਾ ਹੋਏਗਾ। ਸੋ ਲਓ ਜੀ ਤੁਸੀਂ ਆਪਣੇ ਵੱਲੋਂ ਸਾਨੂੰ ਭੇਜ ਦਿਓ ਫਿਰ ਉਹਨਾਂ ਦਾ ਨਾਮ, ਉਹਨਾਂ ਦਾ ਉਹ ਖਾਸ ਮੌਕਾ, ਖਾਸ ਦਿਨ ਤੇ ਉਹਨਾਂ ਦਾ ਨੰਬਰ। ਸੋ ਨੰਬਰ ਜਿਹੜਾ ਭੇਜਣਾ ਵਟਸਐਪ ਨੰਬਰ ਭੇਜਿਓ ਤਾਂ ਕਿ ਉਹਨਾਂ ਤੱਕ ਕਾਲ ਜਿਹੜੀ ਆ ਲਗਾਉਣੀ ਸੌਖੀ ਹੋ ਜਾਏ। ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ, ਹੋਰ ਕੀ ਹੋਣਾ, ਹੋਣਾ ਬਹੁਤ ਕੁਛ ਹੋਣਾ। ਸੋ ਅੱਜ ਇੱਕ ਸ਼ਬਦ ਮੈਂ ਸਾਂਝਾ ਕਰਨਾ, ਸੋ ਵਰਡ ਆਫ ਦਾ ਡੇ ਆਪਾਂ ਅੱਜ ਜ਼ਰੂਰ ਇੱਕ ਖਾਸ ਜਿਹੜਾ ਸਿਲਸਿਲਾ ਆ ਉਹ ਰੱਖਾਂਗੇ। ਸੋ ਇੱਕ ਸ਼ਬਦ ਜਿਹੜਾ ਆ ਉਹ ਮੈਂ ਸਾਂਝਾ ਕਰੂੰਗੀ ਤੁਹਾਡੇ ਨਾਲ, ਪਰ ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਖਾਸ ਕਿਹੜਾ ਸ਼ਬਦ ਰਿਹਾ, ਕਿਹੜਾ ਲਫ਼ਜ਼ ਆ ਜਿਹੜਾ ਤੁਹਾਨੂੰ ਅਪੀਲ ਕੀਤਾ ਸਵੇਰ ਤੋਂ ਲੈ ਕੇ ਹੁਣ ਤੱਕ, ਕਿਹੜਾ ਸ਼ਬਦ ਬਾਰ ਬਾਰ ਜ਼ੁਬਾਨ ਦੇ ਉੱਤੇ ਆਇਆ, ਜਾਂ ਫਿਰ ਕਿਹੜਾ ਇਹੋ ਜਿਹਾ ਸ਼ਬਦ ਆ ਜਿਸ ਸ਼ਬਦ ਨੂੰ ਤੁਸੀਂ ਅੱਜ ਵੀ ਜ਼ਿਆਦਾ ਯੂਜ਼ ਦੇ ਵਿੱਚ ਲਿਆਂਦਾ, ਪ੍ਰਯੋਗ ਦੇ ਵਿੱਚ ਲਿਆਂਦਾ, ਇਸਤੇਮਾਲ ਕੀਤਾ, ਜਾਂ ਫਿਰ ਅਕਸਰ ਤੁਹਾਡੇ ਮੂੰਹ ਚੋਂ ਉਹ ਸ਼ਬਦ ਨਿਕਲਦਾ ਤੇ ਉਸ ਸ਼ਬਦ ਦੇ ਨਾਲ ਇੱਕ ਵਾਕ ਤੁਸੀਂ ਬਣਾਉਣਾ। ਪਹਿਲਾਂ ਸ਼ਬਦ ਭੇਜ ਦਿਓ, ਸੋ ਸ਼ਬਦ ਕਿਹੜਾ ਤੁਹਾਨੂੰ ਅੱਜ ਅਪੀਲ ਕੀਤਾ, ਹਨਾ। ਮੈਂ ਵੀ ਆਪਣਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ, ਤੇ ਜਦੋਂ ਅੱਜ ਦਾ ਵਿਚਾਰ ਮੈਂ ਸਾਂਝਾ ਕਰੂੰਗੀ, ਸੋ ਅੱਜ ਦੇ ਵਿਚਾਰ ਤੋਂ ਬਾਅਦ ਫਿਰ ਆਪਾਂ ਸ਼ਬਦ ਦੀ ਜਿਹੜੀ ਸਾਂਝ ਆ ਉਹ ਵੀ ਪਾਵਾਂਗੇ। ਸੋ ਤੁਸੀਂ ਆਪਣੇ ਵੱਲੋਂ ਇੱਕ ਵਰਡ, ਇੱਕ ਸ਼ਬਦ ਸਾਡੇ ਨਾਲ ਸਾਂਝਾ ਕਰਨਾ, ਸੋ ਉਸ ਸ਼ਬਦ ਤੋਂ ਬਾਅਦ ਉਸੇ ਹੀ ਸ਼ਬਦ ਦੇ ਉੱਤੇ ਅਸੀਂ ਇੱਕ ਸੈਂਟੈਂਸ, ਇੱਕ ਗੱਲ, ਇੱਕ ਡਾਇਲੋਗ ਜਿਹੜਾ ਉਹ ਰਚਾਵਾਂਗੇ ਅੱਜ ਜ਼ਰੂਰ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਇੱਕ ਨਾ ਖਾਸ ਗੱਲਬਾਤ ਜਿਹੜੀ ਉਹ ਕਰਨੀ ਆ ਆਪਾਂ ਘਰਾਂ ਦੇ ਕੰਮਾਂ ਕਾਰਾਂ ਬਾਰੇ, ਹਨਾ। ਇੱਕ ਨਾ ਮੈਂ ਪਿੱਛੇ ਜੇ ਆਰਟੀਕਲ ਪੜ੍ਹ ਰਹੀ ਸੀਗੀ ਕਿ ਜਿਹੜੀਆਂ ਸਾਡੀਆਂ ਸਵਾਣੀਆਂ ਵੈਸੇ ਘਰਾਂ ਦਾ ਹੀ ਨਹੀਂ ਕੰਮ ਕਰਦੀਆਂ, ਸਾਡੀਆਂ ਭੈਣਾਂ ਬੀਬੀਆਂ ਘਰਾਂ ਦਾ ਵੀ ਬਾਹਰ ਦਾ ਵੀ। ਸੋ ਜਿਵੇਂ ਮੈਂ ਗੱਲ ਕਰਦੀ ਹੁੰਦੀ ਆ ਕਿ ਸਾਰੇ ਪਾਸੇ ਜਿਹੜੇ ਆ ਉਹ ਸਾਡੀਆਂ ਭੈਣਾਂ ਨੇ ਦੇਖਣੇ ਹੁੰਦੇ ਆ, ਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵੀਰ ਵੀ ਜਿਹੜੇ ਆ ਉਹ ਵੀ ਸਾਡੇ ਮਦਦਗਾਰ ਹੁੰਦੇ ਆ, ਪਰ ਬਹੁਤ ਸਾਰੇ ਪਰਿਵਾਰਾਂ ਚ ਨਹੀਂ ਵੀ ਹੁੰਦੇ, ਹਨਾ। ਸੋ ਉੱਥੇ ਕਈ ਵਾਰ ਭੈਣਾਂ ਦੇ ਉੱਤੇ ਜਿਹੜਾ ਕੰਮ ਦਾ ਬੋਝ ਆ ਕਾਫੀ ਜ਼ਿਆਦਾ ਹੋ ਜਾਂਦਾ। ਮੈਂ ਇੱਕ ਆਸਟ੍ਰੇਲੀਅਨ ਆਰਟੀਕਲ ਜਿਹੜਾ ਸੀ ਉਹ ਪੜ੍ਹ ਰਹੀ ਸੀਗੀ, ਆਸਟ੍ਰੇਲੀਅਨ ਵੇ ਆਫ ਲਾਈਫ ਜਿਹੜੀ ਆ ਉਹ ਕੀ ਆ, ਅਸਲ ਦੇ ਵਿੱਚ ਅਸੀਂ ਹਮੇਸ਼ਾ ਆਪਣਾ ਹੀ ਰੌਲਾ ਪਾਉਂਦੇ ਰਹਿੰਦੇ ਹਾਂ ਹਨਾ, ਵੀ ਜਿਹੜੇ ਇੰਡੀਅਨ ਲੋਕ ਆ, ਪੰਜਾਬੀ ਲੋਕ ਆ ਹਨਾ, ਆਪਾਂ ਲੋਕ ਜਿਹੜੀਆਂ ਸਾਡੀਆਂ ਬੀਬੀਆਂ ਉਹ ਹਮੇਸ਼ਾ ਕੰਮਾਂ ਕਾਰਾਂ ਦੇ ਵਿੱਚ ਹੀ ਵਿਚਾਰੀਆਂ ਦੱਬੀਆਂ ਰਹਿੰਦੀਆਂ, ਪਰ ਜਿਹੜੀਆਂ ਆਸਟ੍ਰੇਲੀਅਨ ਬੀਬੀਆਂ ਹੈ ਨਾ ਉਹਨਾਂ ਦੇ ਵੀ ਕਾਫੀ ਇਹੋ ਜਿਹੇ ਰੋਣੇ ਹੈਗੇ. ਸੋ ਅੱਜ ਇਹੋ ਜਿਹੀ ਦਿਲਚਸਪ ਗੱਲਬਾਤ ਜਿਹੜੀ ਉਹ ਵੀ ਪ੍ਰੋਗਰਾਮ ਦੌਰਾਨ ਅਸੀਂ ਕਰਾਂਗੇ. ਖੈਰ ਪਤਾ ਨਹੀਂ ਹੁਣ ਤੁਸੀਂ ਇਹ ਗੱਲਬਾਤ ਸੁਣ ਰਹੇ ਹੋ ਕਿ ਨਹੀਂ, ਮੈਨੂੰ ਵਾਰ ਵਾਰ ਇਹ ਦੁਹਰਾਉਣਾ ਪਏਗਾ ਕਿ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਾਂਗੇ. ਪਰ ਜੇਕਰ ਤੁਸੀਂ ਸਾਡੇ ਨਾਲ ਹੋ ਤਾਂ ਤੁਹਾਡੀ ਆਮਦ ਦੀ ਉਡੀਕ ਹੈ, ਤੁਸੀਂ ਕਦੋਂ ਪਹੁੰਚਦੇ ਹੋ ਪ੍ਰੋਗਰਾਮ ਦੇ ਵਿੱਚ, ਇਹਦੇ ਲਈ ਅਸੀਂ ਉਡੀਕ ਕਰ ਰਹੇ ਹਾਂ. ਤੇ ਤੁਹਾਡੀ ਉਡੀਕ ਦੇ ਨਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਵੀ ਜਾਰੀ ਰਹੇਗਾ. ਪਹਿਲਾ ਗੀਤ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਆਉਣੇ ਆ, ਬਹੁਤ ਜਲਦੀ ਵਾਪਸ ਬਣੇ ਰਹੋ.
ਨੂਰੇ ਮਾਹੀ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਵਿੱਖ ਵਿੱਚ ਖਾਲਸੇ ਦੀ ਹੋਣ ਵਾਲੀ ਚੜ੍ਹਤ ਦੀ ਇਸ ਤਰ੍ਹਾਂ ਭਵਿੱਖਬਾਣੀ ਕਰਦੇ ਹਨ. ਅੱਖਾਂ ਖੋਲ ਬੋਲੇ ਹੱਸ ਦੱਸ ਮੈਂ ਗੁਰੂ ਮੇਰੀਆਂ ਪੁੱਤਾਂ ਦੀ ਗਾਥਾ ਸੱਥਾਂ ਚ ਤੁਰੂ ਮੇਰੀਆਂ ਪੁੱਤਾਂ ਦੀ ਗਾਥਾ ਸੱਥਾਂ ਚ ਤੁਰੂ ਜ਼ਾਲਮਾਂ ਦਾ ਤਾਜ ਪੈਰੀ ਰੁੱਲੂ ਸੰਗ ਤੇ ਜ਼ਾਲਮਾਂ ਦਾ ਤਾਜ ਪੈਰੀ ਰੁੱਲੂ ਸੰਗ ਤੇ ਸੂਰ ਮੇ ਵਹਾਉਣਗੇ ਸੋਨੇ ਨਾਲੋਂ ਮਿੱਟੀ ਮਹਿੰਗੀ ਤੁਲੂ
ਲੋ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ। ਗੀਤ ਪਸੰਦ ਜ਼ਰੂਰ ਆਇਆ ਹੋਣਾ। ਖਾਲਸਾ ਪੰਥ ਦੀ ਉਸ ਸਿਖਰ ਦਾ ਉਸ ਪ੍ਰਫੁੱਲਤਾ ਦੇ ਬਾਰੇ ਚ ਇਹ ਗੀਤ, ਔਰ ਵਾਕਈ ਖਾਲਸਾ ਪੰਥ ਜਿਹੜਾ ਹੈ ਉਸ ਨੂੰ ਕਦੇ ਵੀ ਵਧਣ ਫੁੱਲਣ ਤੋਂ ਕੋਈ ਰੋਕ ਨਹੀਂ ਸਕਿਆ। ਬਹੁਤ ਸਾਰੇ ਲੋਕ ਜਿਹੜੇ ਵੈਰੀ ਬਣ ਕੇ ਸਾਹਮਣੇ ਆਏ ਆ, ਔਰ ਉਹਨਾਂ ਦਾ ਬਾਅਦ ਵਿਚ ਜਿਹੜਾ ਨੁਕਸਾਨ, ਜੋ ਹਰਸ਼ ਉਹਨਾਂ ਦਾ ਹੋਇਆ, ਜੋ ਹਸ਼ਰ ਉਹਨਾਂ ਦਾ ਹੋਇਆ, ਮਾਫ਼ੀ ਚਾਹਾਂਗੇ, ਜੋ ਹਸ਼ਰ ਉਹਨਾਂ ਦਾ ਹੋਇਆ ਉਹ ਸਾਡੇ ਸਾਹਮਣੇ ਹੈ, ਹਨਾ। ਸੋ ਇਸ ਕਰਕੇ ਜਦੋਂ ਅਸੀਂ ਸਿੱਖੀ ਦੀ, ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿਚ ਇੱਕ ਤਾਂ ਸੁੱਚਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਕ ਸੱਚਾਈ ਦਾ। ਸੱਚ ਤੇ ਸੁੱਚ ਇਹ ਦੋਵੇਂ ਚੀਜ਼ਾਂ ਜਿਹੜੀਆਂ ਉਹ ਇਸ ਸਿੱਖੀ ਦੇ ਜਾਮੇ ਦੇ ਅੰਦਰ ਹੋਣੀਆਂ ਬਹੁਤ ਜ਼ਰੂਰੀ ਹੈ, ਕਿਉਂਕਿ ਬਾਹਰੋਂ ਬਾਹਰ ਤਾਂ ਅਸੀਂ ਬਹੁਤ ਕੁਛ ਪਹਿਨੀ ਫਿਰਦੇ ਹਾਂ, ਪਰ ਅੰਦਰੋਂ ਜਦੋਂ ਤੱਕ ਅਸੀਂ ਸੱਚ ਜਾਂ ਸੁੱਚ ਦੇ ਨੇੜੇ ਨਹੀਂ ਆ, ਉਦੋਂ ਤੱਕ ਇਹ ਜਿਹੜੇ ਜਾਮੇ ਨੇ, ਇਹ ਜਿਹੜੇ ਬਾਹਰੀ ਦਿਖਾਵੇ ਨੇ, ਹਨਾ, ਇਹ ਅਕਸਰ ਸਾਡਾ ਹੀ ਨੁਕਸਾਨ ਕਰਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਜਾਮੇ ਦੇ ਵਿਚ, ਅਸੀਂ ਇਸ ਸਿੱਖੀ ਸਰੂਪ ਦੇ ਵਿਚ ਚੰਗੇ ਜਿਹੜੇ ਕਾਰਜ ਆ ਉਹ ਕਰੀਏ, ਔਰ ਖਾਲਸੇ ਦਾ ਵਾਕਈ ਉਹ ਜਿਹੜਾ ਬੁਲੰਦ ਝੰਡਾ ਹੈ ਉਹ ਇਸੇ ਤਰ੍ਹਾਂ ਸਾਡੇ ਕਿਰਦਾਰਾਂ ਦੇ ਨਾਲ ਵੀ ਉੱਚਾ ਹੁੰਦਾ ਰਹੇ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿਚ ਸਾਡੇ ਨਾਲ ਕੁਝ ਦੋਸਤ ਵੀ ਇਸ ਵੇਲੇ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਤੇ ਅੱਗੇ ਜਿਹੜਾ ਸਿਲਸਿਲਾ ਉਹ ਹੈਗਾ ਜੀ ਮੌਸਮ ਦਾ, ਤੇ ਅੱਜ ਦੇ ਵਿਚਾਰ ਦਾ, ਉਹ ਆਪਾਂ ਜ਼ਰੂਰ ਸਾਂਝਾ ਕਰਦੇ ਹਾਂ। ਪਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਜੀ ਆਇਆਂ ਕਹਿੰਦੀ ਹਾਂ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰੀ ਆ ਚੁੱਕੇ ਨੇ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਇਸੇ ਤਰ੍ਹਾਂ ਚਰਨਜੀਤ ਸਿੰਘ ਸਿੱਧੂ ਹੋਰੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਜੀ। ਤੇ ਮੈਂ ਤੁਹਾਡੇ ਮੈਸੇਜ ਬਹੁਤ ਜਲਦ ਸ਼ਾਮਲ ਕਰਾਂਗੀ। ਬਚਿੱਤਰ ਮੌਡ ਪੁਲਰ ਫਿਰੋਜ਼ਪੁਰ ਵਾਲੇ, ਕਿਆ ਬਾਤ ਹੈ, ਬੜੇ ਦਿਨਾਂ ਦੇ ਬਾਅਦ ਪ੍ਰੋਗਰਾਮ ਦੇ ਵਿਚ ਇਹਨਾਂ ਨੇ ਆਉਣਾ ਕੀਤਾ। ਤੇ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਜੀ ਆਇਆਂ ਨੂੰ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਬਚਿੱਤਰ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਪ੍ਰੋਗਰਾਮ ਚ ਤੁਹਾਡੇ ਮੈਸੇਜ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਆਪਾਂ ਅਗਲੇ ਸਿਲਸਿਲੇ ਵੱਲ ਵਧਦੇ ਹਾਂ, ਤੇ ਅਗਲੇ ਸਿਲਸਿਲੇ ਤੋਂ ਬਾਅਦ ਫਿਰ ਮੈਂ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਸ਼ਾਮਲ ਕਰਦੇ ਰਹਾਂਗੇ। ਤੇ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਜੁੜਨ ਦੀ ਕੋਸ਼ਿਸ਼ ਚ ਨੇ, ਉਹਨਾਂ ਨੂੰ ਵੀ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ। ਸੋ ਸਾਡੇ ਨਾਲ ਤੁਸੀਂ ਜੁੜਦੇ ਜਾਓਗੇ ਤੇ ਅਸੀਂ ਤੁਹਾਡੀ ਸ਼ਮੂਲੀਅਤ ਦੇ ਨਾਲ ਪ੍ਰੋਗਰਾਮ ਅੱਗੇ ਲੈ ਕੇ ਵਧਦੇ ਜਾਵਾਂਗੇ। ਤੇ ਇਸ ਵੇਲੇ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਉਹ ਹੈ ਅੱਜ ਦੇ ਮੌਸਮ ਦੇ ਉੱਤੇ ਝਾਤ ਪਾਉਣ ਦਾ। ਸੋ ਆਸਟ੍ਰੇਲੀਆ ਦਾ ਮੌਸਮ ਅੱਜ ਕਿਹੋ ਜਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਪਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿਚ ਮੌਸਮ ਕਿਹੋ ਜਿਹਾ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਤੇ ਲੋ ਫਿਰ ਵਧਦੇ ਹਾਂ ਮੌਸਮ ਦੀ ਜਾਣਕਾਰੀ ਵੱਲ। ਲਓ ਜੀ, ਮੌਸਮ ਅੱਜ ਮੈਲਬਰਨ ਦੇ ਵਿਚ ਠੰਡਾ ਠੰਡਾ ਹੈ। ਅੱਜ ਮੀਂਹ ਦੇ ਚਰਾਟੇ ਜਿਹੜੇ ਉਹ ਦੱਸੇ ਗਏ ਆ, 8 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ। ਤੇ ਇਸੇ ਤਰ੍ਹਾਂ ਸਿਡਨੀ ਦੇ ਵਿਚ ਅੱਜ 9 ਡਿਗਰੀ ਤਾਪਮਾਨ ਘੱਟ ਤੋਂ ਘੱਟ ਹੈ, 14 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਪਰ ਤੇਜ਼ ਹਵਾਵਾਂ ਦੇ ਨਾਲ ਅੱਜ ਮੀਂਹ ਜਿਹੜਾ ਆ ਉਹ ਦੱਸਿਆ ਗਿਆ ਸਿਡਨੀ ਦੇ ਵਿਚ। ਤੇ ਇਸੇ ਤਰ੍ਹਾਂ ਬ੍ਰਿਸਬੇਨ ਦੇ ਵਿਚ 15 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਵੈਸੇ ਚਲੇ ਜਾਣਾ, ਪਰ ਇੱਥੇ ਵੀ ਤੇਜ਼ ਹਵਾਵਾਂ ਦੇ ਨਾਲ ਮੀਂਹ ਦੱਸਿਆ ਗਿਆ ਜੀ, ਔਰ ਮੀਂਹ ਦੀ ਜਿਹੜੀ ਸੰਭਾਵਨਾ ਪੂਰਾ ਦਿਨ ਬਣੀ ਰਹਿਣੀ ਹੈ। ਤੇ ਪਰਥ ਦੇ ਵਿਚ ਅੱਜ 7 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਅੱਜ ਬਹੁਤ ਖਿੜਿਆ ਹੋਇਆ ਦਿਨ ਪਰਥ ਦੇ ਵਿਚ, ਬਹੁਤ ਹੀ ਸੋਹਣਾ ਦਿਨ ਹੈ ਪਰਥ ਦੇ ਵਿਚ। ਐਡੀਲੇਡ ਦੇ ਵਿਚ ਅੱਜ 6 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਅਸਮਾਨ ਦੇ ਵਿਚ ਬੱਦਲਬਾਈ ਜਿਹੜੀ ਉਹ ਦਿਖਾਈ ਦੇ ਸਕਦੀ ਹੈ, ਔਰ ਧੁੱਪ ਜਿਹੜੀ ਉਹ ਵੈਸੇ ਬਣੀ ਰਹਿਣੀ ਹੈ ਸਾਰਾ ਦਿਨ। ਕੈਨਬਰਾ ਦੇ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਹੈ ਤੇ 10 ਡਿਗਰੀ ਤੱਕ ਵੱਧ ਤੋਂ ਵੱਧ ਚਲੇ ਜਾਣਾ। ਤੇ ਇੱਥੇ ਵੀ ਜੀ ਅੱਜ ਬੱਦਲਬਾਈ ਦੱਸੀ ਗਈ ਹੈ ਤੇ ਮੀਂਹ ਪੈਣ ਦੀ ਵੀ ਪੂਰੀ ਪੂਰੀ ਜਿਹੜੀ ਸੰਭਾਵਨਾ ਬਣੀ ਹੋਈ ਹੈ। ਹੋਬਾਰਟ ਚ 2 ਡਿਗਰੀ ਤੋਂ ਲੈ ਕੇ 13 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ ਹੈ। ਇੱਥੇ ਵੀ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈਣੇ ਆ। ਡਾਰਵਿਨ ਚ ਅੱਜ 23 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਹਮੇਸ਼ਾ ਤਕਰੀਬਨ ਇਹੋ ਜਿਹਾ ਹੀ ਮੌਸਮ ਰਹਿੰਦਾ। ਤੇ ਕੇਨਜ਼ ਦੇ ਵਿਚ ਅੱਜ 18 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 29 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਤੇ ਇੱਥੇ ਵੀ ਦਿਨ ਜਿਹੜਾ ਉਹ ਸੋਹਣਾ ਹੈ, ਖਿੜਿਆ ਰਹਿਣਾ, ਪਰ ਵਿਚ ਵਿਚ ਕਿਤੇ ਕਿਤੇ ਅਸਮਾਨ ਚ ਬੱਦਲਬਾਈ ਜਿਹੜੀ ਉਹ ਦਿਖਾਈ ਦੇ ਸਕਦੀ ਹੈ। ਤੇ ਲਓ ਜੀ, ਇਹ ਹੈ ਸਾਡੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦਾ ਮੌਸਮ ਮੈਂ ਆਪਣੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦਾ ਮੌਸਮ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਹੁਣ ਤੁਹਾਡੀ ਵਾਰੀ ਹੈ, ਤੁਸੀਂ ਜਿੱਥੋਂ ਵੀ ਸਾਡੇ ਨਾਲ ਜੁੜ ਰਹੇ ਹੋ ਤੁਸੀਂ ਜ਼ਰੂਰ ਸਾਂਝ ਬਣਾਇਓ ਕਿ ਤੁਹਾਡੇ ਆਪਣੇ ਸ਼ਹਿਰਾਂ ਜਾਂ ਪਿੰਡਾਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਉੱਥੇ ਦਾ ਮੌਸਮ ਕਿਹੋ ਜਿਹਾ, ਇਸ ਵੇਲੇ ਕੀ ਮਾਣ ਰਹੇ ਹੋ ਤੁਸੀਂ ਉੱਥੇ। ਤੇ ਅੱਗੇ ਆਪਾਂ ਵਧਣਾ ਹੈ ਅੱਜ ਦੇ ਵਿਚਾਰ ਵੱਲ, ਤੇ ਆਓ ਫਿਰ ਵਧਦੇ ਹਾਂ ਅੱਜ ਦੇ ਵਿਚਾਰ ਵੱਲ। ਲੋ ਜੀ, ਅੱਜ ਦਾ ਜਿਹੜਾ ਵਿਚਾਰ ਹੈ ਉਹ ਇਹ ਹੈ ਕਿ ਆਪਣੇ ਆਪ ਨੂੰ ਹਮੇਸ਼ਾ ਕਿਸੇ ਦੂਜੇ ਦੀ ਜਗ੍ਹਾ ਰੱਖ ਕੇ ਵੇਖੋ, ਆਪਣੀ ਪੜਤਾਲ ਕਰੋ ਅਤੇ ਜਿਸ ਦੀ ਜਗ੍ਹਾ ਆਪਣੇ ਆਪ ਨੂੰ ਤੁਸੀਂ ਰੱਖ ਕੇ ਵੇਖ ਰਹੇ ਹੋ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੋ ਤੇ ਫਿਰ ਆਪਣੇ ਆਪ ਨੂੰ ਇੱਕ ਸਲਾਹ ਜਿਹੜੀ ਕਿ ਤੁਹਾਨੂੰ ਬਦਲਣ ਦੇ ਲਈ ਜ਼ਰੂਰੀ ਹੈ ਉਹ ਜ਼ਰੂਰ ਦਿਓ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਬਦਲੋ। ਚਲੋ ਜੀ, ਅੱਜ ਦਾ ਵਿਚਾਰ ਇਹ ਹੈ ਕਿ ਹਮੇਸ਼ਾ ਆਪਣੇ ਆਪ ਨੂੰ ਕਿਸੇ ਦੂਜੇ ਦੀ ਜਗ੍ਹਾ ਰੱਖ ਕੇ ਵੇਖੋ, ਫਿਰ ਉਸ ਦੀ ਪੜਤਾਲ ਕਰੋ ਤੇ ਫਿਰ ਜਿਸ ਦੀ ਜਗ੍ਹਾ ਤੁਸੀਂ ਆਪਣੇ ਆਪ ਨੂੰ ਰੱਖ ਰਹੇ ਹੋ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਤੁਸੀਂ ਆਪਣੇ ਆਪ ਨੂੰ ਉਚਿਤ ਸਲਾਹ ਦਿਓ ਜਿਹੜੀ ਕਿ ਤੁਹਾਨੂੰ ਬਦਲਣ ਦੇ ਲਈ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਜ਼ਰੂਰ ਬਦਲੋ। ਇਹ ਹੈ ਜੀ ਅੱਜ ਦਾ ਵਿਚਾਰ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਦੂਜੇ ਦੇ ਲਈ ਅਸੀਂ ਬਹੁਤ ਛੇਤੀ ਜੱਜਮੈਂਟਲ ਹੋ ਜਾਂਦੇ ਹਾਂ, ਹਨਾ, ਬਹੁਤ ਛੇਤੀ ਕਿਸੇ ਨੂੰ ਅਸੀਂ ਜੱਜ ਕਰਦੇ ਹਾਂ। ਪਰ ਹਮੇਸ਼ਾ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਜਦੋਂ ਵੀ ਸੁਧਾਰਨਾ, ਜਦੋਂ ਆਪਣੇ ਆਪ ਦੇ ਵਿੱਚ ਤਬਦੀਲੀ ਲਿਆਉਣੀ ਆ, ਤਾਂ ਫਿਰ ਆਪਣੇ ਆਪ ਨੂੰ ਆਪਣੇ ਆਪ ਵਾਂਗ ਰੱਖ ਕੇ ਨਾ ਵੇਖੀਏ, ਕਿਉਂਕਿ ਆਪਾਂ ਤਾਂ ਹਮੇਸ਼ਾ ਹੀ ਸਹੀ ਹੁੰਦੇ ਹਾਂ, ਹਨਾ। ਆਪਣੇ ਆਪ ਨੂੰ ਤਾਂ ਕਦੇ ਵੀ ਆਪਣਾ ਪੱਖ ਜਿਹੜਾ ਉਹ ਸਾਨੂੰ ਦੇਖਦਾ ਹੀ ਨਹੀਂ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣਾ, ਕਹਿੰਦੇ ਹੁੰਦੇ ਵੀ ਅਸੀਂ ਦੁਨੀਆਂ ਨੂੰ ਨਹੀਂ ਬਦਲ ਸਕਦੇ, ਉਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਬਦਲੋਗੇ ਤਾਂ ਦੁਨੀਆਂ ਵੀ ਹੌਲੀ ਹੌਲੀ ਜ਼ਰੂਰ ਬਦਲੂਗੀ, ਕਿਉਂਕਿ ਇੱਕ ਇੱਕ ਜਣਾ ਜੇ ਆਪਣੇ ਆਪ ਤੇ ਥੋੜਾ ਬਹੁਤਾ ਕੰਮ ਕਰੇਗਾ ਤਾਂ ਜ਼ਰੂਰ ਇੱਕ ਇੱਕ ਛੋਟਾ ਛੋਟਾ ਬਦਲਾਅ ਜਿਹੜਾ ਆ ਉਹ ਇੱਕ ਵੱਡੀ ਤਬਦੀਲੀ ਵੀ ਲਿਆ ਸਕਦਾ, ਹੈ ਨਾ। ਸੋ ਇਸ ਕਰਕੇ ਜਦੋਂ ਅਸੀਂ ਆਪਣੇ ਆਪ ਨੂੰ ਬਦਲਣਾ, ਜਦੋਂ ਆਪਣੇ ਆਪ ਅੰਦਰ ਸੁਧਾਰ ਲਿਆਉਣਾ, ਤਾਂ ਸਾਨੂੰ ਆਪਣੇ ਆਪ ਨੂੰ ਕਿਸੇ ਦੂਜੇ ਦੀ ਜਗ੍ਹਾ ਰੱਖ ਕੇ ਵੇਖਣਾ ਪਏਗਾ। ਤੇ ਉਸ ਢੰਗ ਦੇ ਨਾਲ ਜਿਵੇਂ ਅਸੀਂ ਦੂਜੇ ਨੂੰ ਜੱਜ ਕਰਨ ਵੇਲੇ ਕਾਹਲੀ ਕਰਦੇ ਹਾਂ, ਇਸੇ ਤਰ੍ਹਾਂ ਆਪਣੇ ਆਪ ਨੂੰ ਦੂਜੇ ਦੀ ਜਗ੍ਹਾ ਰੱਖ ਕੇ ਫਿਰ ਜੱਜ ਆਪਣੇ ਆਪ ਨੂੰ ਕਰਕੇ ਦੇਖੀਏ, ਫਿਰ ਦੇਖੀਏ ਕਿ ਸਾਡੇ ਅੰਦਰ ਕੀ ਕਮੀਆਂ ਨੇ, ਹਨਾ, ਫਿਰ ਦੇਖੀਏ ਕਿ ਕਿਹੜੀਆਂ ਭਾਵਨਾਵਾਂ ਜਿਹੜੀਆਂ ਜਿਨ੍ਹਾਂ ਦਾ ਸਤਿਕਾਰ ਵੀ ਹੋਣਾ ਚਾਹੀਦਾ, ਪਰ ਕਿਹੜੀਆਂ ਇਹੋ ਜਿਹੀਆਂ ਜਿਹੜੀਆਂ ਬੁਰਾਈਆਂ ਨੇ ਜਿਹੜੀਆਂ ਸਾਡੇ ਅੰਦਰੋਂ ਜਾਣੀਆਂ ਚਾਹੀਦੀਆਂ, ਕਿਉਂਕਿ ਸਾਨੂੰ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਕਿਉਂ ਹੁੰਦੀ ਹੈ, ਕਿਉਂਕਿ ਸਾਨੂੰ ਇਹ ਬਾਰ ਬਾਰ ਦੇਖਣਾ ਪਏਗਾ ਕਿ ਸਾਨੂੰ ਗੁੱਸਾ ਕਿਹੜੀ ਗੱਲ ਤੇ ਜ਼ਿਆਦਾ ਆਉਂਦਾ ਹੈ, ਹਨਾ, ਅਸੀਂ ਕਿਹੜੀ ਗੱਲ ਤੇ ਬੇਸਬਰੇ ਹੋ ਜਾਂਦੇ ਹਾਂ, ਅਸੀਂ ਕਿਹੜੀਆਂ ਗੱਲਾਂ ਜਿਹੜੀਆਂ ਹਮੇਸ਼ਾ ਆਪਣੇ ਆਪ ਦੇ ਲਈ ਸੁਰੱਖਿਅਤ ਕਰਕੇ ਰੱਖਦੇ ਹਾਂ ਜੇ ਅਸੀਂ ਗਲਤ ਵੀ ਹਾਂ। ਸੋ ਉਹ ਗਲਤੀਆਂ, ਉਹ ਸੁਧਾਰ ਸਾਨੂੰ ਖੁਦ ਨੂੰ ਕਰਨੇ ਪੈਣੇ ਆ, ਪਰ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਆਪਣੇ ਵਜੋਂ ਹੀ ਵੇਖਾਂਗੇ ਉਦੋਂ ਤੱਕ ਇਹ ਸੁਧਾਰ ਸੰਭਵ ਹੀ ਨਹੀਂ ਹੁੰਦੇ, ਹਨਾ। ਸੋ ਅੱਜ ਦਾ ਇਹੀ ਵਿਚਾਰ ਹੈ ਕਿ ਆਪਣੇ ਆਪ ਨੂੰ ਦੂਜੇ ਦੀ ਜਗ੍ਹਾ ਰੱਖ ਕੇ ਦੇਖੋ, ਫਿਰ ਪੜਤਾਲ ਕਰੋ ਆਪਣੇ ਆਪ ਦੀ, ਫਿਰ ਉਹਨਾਂ ਭਾਵਨਾਵਾਂ ਦੀ ਕਦਰ ਵੀ ਕਰੋ ਜਿਹੜੀਆਂ ਭਾਵਨਾਵਾਂ ਬਹੁਤ ਵਧੀਆ ਨੇ ਤੁਹਾਡੇ ਅੰਦਰ, ਔਰ ਉਹਨਾਂ ਦੀ ਕਦਰ ਕਰਦੇ ਹੋਏ ਆਪਣੇ ਆਪ ਨੂੰ ਬਦਲਣ ਦੇ ਲਈ ਆਪਣੇ ਆਪ ਨੂੰ ਹੀ ਸਲਾਹ ਦੇਣੀ ਆ, ਇੱਕ ਦੂਜੇ ਵਾਂਗੂ ਸਮਝ ਕੇ, ਹਨਾ, ਕਿ ਹਾਂ ਭਾਈ ਇੱਥੇ ਵਾਕਈ ਮੈਨੂੰ ਹੇ ਮਨਾ, ਜਿਵੇਂ ਆਪਾਂ ਆਪਣੇ ਆਪ ਨਾਲ ਗੱਲ ਕਰਦੇ ਹਾਂ ਕਿ ਹੇ ਮਨਾ ਆਹ ਚੀਜ਼ ਜਿਹੜੀ ਉਹ ਤੇਰੀ ਵਾਕਈ ਸੁਧਾਰਨ ਵਾਲੀ ਹੈ, ਹਨਾ। ਸੋ ਇੱਥੇ ਤੂੰ ਬੇਸਬਰਾ ਹੋ ਜਾਂਦਾ, ਹੇ ਮਨਾ ਤੂੰ ਇੱਥੇ ਕਾਹਲ ਕਰ ਜਾਂਦਾ, ਹਨਾ। ਸੋ ਇਹ ਚੀਜ਼ਾਂ ਹੁੰਦੀਆਂ, ਖੈਰ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਕਹਿੰਦੇ ਹੁੰਦੇ ਵੀ ਗੱਲਾਂ ਕਰਨੀਆਂ ਬਹੁਤ ਸੌਖੀਆਂ, ਆਪਣੇ ਆਪ ਦਾ ਸੁਧਾਰ ਕਰਨਾ ਸਾਡੇ ਲਈ ਵੀ ਕਈ ਵਾਰ ਔਖਾ ਹੁੰਦਾ, ਬਹੁਤ ਵਾਰ ਔਖਾ ਹੁੰਦਾ, ਪਰ ਸੁਧਾਰ ਵੱਲ ਤੁਰਦੇ ਰਹਿਣਾ, ਸੁਧਾਰ ਵੱਲ ਕਦਮ ਪੁੱਟਦੇ ਰਹਿਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਤੇ ਲਓ ਫਿਰ ਇਸੇ ਤਰ੍ਹਾਂ ਬਦਲ ਵੱਲ ਵਧੀਏ ਤੇ ਬਦਲੀਏ, ਹਨਾ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਤੇ ਲੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ। ਰਾਠੌਰ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਰਾਠੌਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਸਭ ਤੋਂ ਪਹਿਲੀ ਸਾਂਝ ਸਾਡੇ ਨਾਲ ਘੁੰਮਣ ਸਾਹਿਬ ਨੇ ਪਾਈ ਸੀ, ਹਰਜਿੰਦਰ ਸਿੰਘ ਘੁੰਮਣ ਹੋਰੀ, ਬੜੇ ਵੱਡੇ ਤੜਕੇ ਇਸ ਵੇਲੇ ਦੇਖੋ ਭਾਰਤ ਤੋਂ ਪੰਜਾਬ ਤੋਂ ਸਾਨੂੰ ਸੁਣ ਰਹੇ ਨੇ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਘੜੀ ਘੜੀ ਵਿੱਚ ਬਹੁਤ ਫਰਕ ਹੁੰਦਾ ਹੈ, ਆਈਆਂ ਜੱਗ ਤੇ ਲੱਖ ਹਜ਼ਾਰ ਘੜੀਆਂ ਇੱਕ ਘੜੀ ਹੈ ਜੋੜਦੀ ਤੋੜਦੀ ਮਿੱਤਰਾਂ ਨੂੰ ਘੁੰਮਣ ਵਾਰ ਦੇਵੇ ਉਸ ਘੜੀ ਤੇ ਲੱਖ ਹਜ਼ਾਰ ਘੜੀਆਂ। ਵਾਕਈ ਜੀ ਵਾਕਈ ਘੜੀਆਂ ਜਿਹੜੀਆਂ ਵਾਕਈ ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਹਾਂ ਹਨਾ, ਸਮਾਂ ਹੀ ਅਸਲ ਦੇ ਵਿੱਚ ਸਮੇਂ ਦੀ ਹੀ ਇਹ ਜਿਹੜੀ ਦੌੜ ਹੈ, ਸਮੇਂ ਦਾ ਹੀ ਜਿਹੜਾ ਇਤਫਾਕ ਆ ਕਿ ਬਹੁਤ ਸਾਰੇ ਰਿਸ਼ਤੇ ਜਿਹੜੇ ਆ ਉਹ ਨੇੜੇ ਆਉਂਦੇ ਆ, ਬਹੁਤ ਸਾਰੇ ਦੂਰ ਚਲੇ ਜਾਂਦੇ ਆ, ਪਰ ਸਮੇਂ ਦੀ ਜਿਹੜੀ ਇੰਪੋਰਟੈਂਸ ਆ, ਸਮੇਂ ਦਾ ਜਿਹੜਾ ਮਹੱਤਵ ਆ, ਉਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਵੱਡੇ ਤੜਕੇ ਸਾਡੇ ਨਾਲ ਸਾਂਝ ਬਣਾਉਣ ਦੇ ਲਈ, ਤੇ ਇਸੇ ਤਰ੍ਹਾਂ ਚਰਨਜੀਤ ਸਿੰਘ ਸਿੱਧੂ ਹੁਰੀ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ। ਨਰਿੰਦਰ ਰਠੌਰ ਸਾਹਿਬ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਹੀ ਪਰਿਵਾਰ ਨੂੰ ਫਤਿਹ। ਭੈਣ ਜੀ ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ। ਗੁਰਫਤਿਹ ਤੁਹਾਨੂੰ ਤੇ ਸਾਰੇ ਪਰਿਵਾਰ ਤੱਕ ਤੁਹਾਡੀ ਫਤਿਹ ਪਹੁੰਚ ਚੁੱਕੀ ਹੈ ਉਮੀਦ ਕਰਦੇ ਹਾਂ। ਰਠੌਰ ਸਾਹਿਬ ਤੁਸੀਂ ਬਿਲਕੁਲ ਚੜ੍ਹਦੀ ਕਲਾ ਚ ਹੋਵੋਗੇ, ਜਿਵੇਂ ਵੀ ਹੋ ਜਿੱਥੇ ਵੀ ਹੋ ਦੱਸਿਓ ਕਿਵੇਂ ਦਾ ਮਾਹੌਲ ਮਾਣ ਰਹੇ ਹੋ। ਜਗਜੀਵਨ ਮਠਾਰੂ ਹੋਰ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਆਪ ਜੀ ਨੂੰ ਵੀ, ਔਰ ਜਗਜੀਵਨ ਜੀ ਤੁਹਾਡੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਤੱਕ ਪਹੁੰਚ ਚੁੱਕੀ ਹੈ, ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਵੀ ਅੱਜ ਦਾ ਦਿਨ ਜਿਹੜਾ ਉਹ ਸੁਹਾਵਣਾ ਹੀ ਚੜਿਆ ਹੋਣਾ, ਤੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਤੁਹਾਡਾ ਸਾਰਿਆਂ ਦਾ ਸੁਹਾਵਣਾ ਰਹੇ, ਇਹ ਅਰਦਾਸ ਅਸੀਂ ਹਮੇਸ਼ਾ ਹੀ ਪਰਮਾਤਮਾ ਦੇ ਅੱਗੇ ਕਰਦੇ ਹਾਂ। ਚਲੋ ਜੀ ਦੋਸਤੋ, ਅਗਲੇ ਸਿਲਸਿਲੇ ਵੱਲ ਆਪਾਂ ਵਧਣਾ ਹੈ ਬਹੁਤ ਜਲਦ, ਪਰ ਉਸ ਤੋਂ ਪਹਿਲਾਂ ਫਿਰ ਇੱਕ ਗੀਤ ਨਾ ਸੁਣਾ ਦਿੱਤਾ ਜਾਵੇ, ਕੀ ਖਿਆਲ ਹੈ? ਅੱਛਾ, ਗੀਤ ਸੁਣਾਉਣ ਤੋਂ ਵੀ ਪਹਿਲਾਂ ਇੱਕ ਵਾਰ ਫੇਰ, ਕਿਉਂਕਿ ਮੈਨੂੰ ਲੱਗਦਾ ਵੀ ਪਹਿਲਾ ਹਿੱਸਾ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਉਹ ਮਿਸ ਕਰ ਜਾਂਦੇ ਆ, ਸੋ ਅੱਜ ਅਸੀਂ ਕੀ ਕੀ ਗੱਲਬਾਤ ਕਰਨੀ ਹੈ ਉਹਦੇ ਬਾਰੇ ਤਾਂ ਜ਼ਿਕਰ ਜ਼ਰੂਰ ਕਰੀਏ, ਪਰ ਉਸ ਤੋਂ ਵੀ ਪਹਿਲਾਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅੱਜ ਜੇਕਰ ਕਿਸੇ ਵੀ ਤੁਹਾਡੇ ਖਾਸ ਮਿੱਤਰ, ਸਕੇ, ਸੰਬੰਧੀ, ਦੋਸਤ ਜਾਂ ਫਿਰ ਕਿਸੇ ਚਾਹੁਣ ਵਾਲੇ ਦਾ, ਜਾਂ ਫਿਰ ਕੀ ਕਹਿੰਦੇ ਹੁੰਦੇ ਆ ਵੀ ਬੜਾ ਕਰੀਬੀ ਕੋਈ ਤੁਹਾਡਾ ਹਨਾ, ਉਹਦਾ ਅੱਜ ਕੋਈ ਖਾਸ ਦਿਨ ਹੈ, ਤਾਂ ਉਸ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ ਹਰਮਨ ਰੇਡੀਓ ਵੱਲੋਂ ਅਸੀਂ ਇੱਕ ਸਰਪ੍ਰਾਈਜ਼ ਕਾਲ ਜਿਹੜੀ ਉਹ ਕਰਦੇ ਹੁੰਦੇ ਆ। ਸੋ ਤੁਹਾਡਾ ਅੱਜ ਕਿਹੜਾ ਇਹੋ ਜਿਹਾ ਮਿੱਤਰ, ਕਿਹੜਾ ਇਹੋ ਜਿਹਾ ਸਕਾ ਸੰਬੰਧੀ ਜਿਹਨੂੰ ਤੁਸੀਂ ਉਸ ਦੇ ਖਾਸ ਦਿਨ ਦੇ ਉੱਤੇ ਸਰਪ੍ਰਾਈਜ਼ ਕਾਲ ਜਿਹੜੀ ਆ ਉਹ ਕਰਵਾਉਣਾ ਚਾਹੁੰਦੇ ਹੋ, ਸਾਡੇ ਵੱਲੋਂ ਇਹ ਪਿਆਰਾ ਜਿਹਾ ਇੱਕ ਤੋਹਫਾ ਉਹਨਾਂ ਨੂੰ ਉਹਨਾਂ ਦੇ ਖਾਸ ਦਿਨ ਤੇ ਭੇਜਣਾ ਚਾਹੁੰਦੇ ਹੋ, ਤੁਸੀਂ ਉਹਨਾਂ ਦਾ ਨਾਮ, ਉਹਨਾਂ ਦਾ ਖਾਸ ਦਿਨ ਤੇ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਭੇਜ ਦਿਓ, ਅਸੀਂ ਇਹ ਕਾਲ ਤੁਹਾਡੇ ਵੱਲੋਂ ਕਰਾਂਗੇ ਉਹਨਾਂ ਨੂੰ, ਔਰ ਇੱਕ ਕੜੀ ਜਿਹੜੀ ਆ ਉਹ ਬਣਾਂਗੇ ਤੁਹਾਨੂੰ ਤੇ ਉਹਨਾਂ ਨੂੰ ਜੋੜਨ ਦੇ ਲਈ, ਤੇ ਜ਼ਰੂਰ ਭੇਜਿਓ। ਤੇ ਨਾਲ ਹੀ ਨਾਲ ਅੱਜ ਇੱਕ ਖਾਸ ਜਿਹੜਾ ਵਰਡ, ਇੱਕ ਖਾਸ ਸ਼ਬਦ ਮੈਂ ਵੀ ਸਾਂਝਾ ਕਰਨਾ, ਤੇ ਤੁਹਾਨੂੰ ਵੀ ਕਹੂੰਗੀ ਕਿ ਤੁਸੀਂ ਵੀ ਜ਼ਰੂਰ ਆਪਣੇ ਵੱਲੋਂ ਸਾਨੂੰ ਇੱਕ ਖਾਸ ਸ਼ਬਦ ਭੇਜੋ ਅੱਜ ਸਵੇਰ ਤੋਂ ਲੈ ਕੇ, ਜਿਹੜਾ ਸ਼ਬਦ ਤੁਹਾਡੇ ਲਈ ਕੋਈ ਅਪੀਲ ਕੀਤਾ ਜਾਂ ਤੁਹਾਨੂੰ ਚੰਗਾ ਲੱਗਿਆ, ਜਾਂ ਸਾਰੀ ਸਵੇਰ ਤੋਂ ਜਦੋਂ ਤੱਕ ਹੁਣ ਸਵੇਰ ਤੋਂ ਉੱਠ ਕੇ ਹੁਣ ਤੱਕ ਜਿੰਨੇ ਵੀ ਕੰਮ ਕਾਰ ਜਿਹੜੇ ਉਹ ਤੁਸੀਂ ਕੀਤੇ ਆ, ਉਹਨਾਂ ਦੇ ਵਿੱਚ ਤੁਹਾਨੂੰ ਬਾਰ ਬਾਰ ਬੋਲਣਾ ਪਿਆ, ਜਾਂ ਤੁਸੀਂ ਹਰ ਰੋਜ਼ ਦੀ ਕਿਰਿਆ ਦੇ ਵਿੱਚ ਕਿਹੜਾ ਸ਼ਬਦ ਇਹੋ ਜਿਹਾ ਆ ਜਿਹੜਾ ਤੁਹਾਨੂੰ ਅਪੀਲ ਕਰਦਾ ਆ, ਜਾਂ ਫਿਰ ਤੁਸੀਂ ਹਰ ਰੋਜ਼ ਬੋਲਦੇ ਹੋ ਜਾਂ ਤੁਹਾਡੀ ਜ਼ੁਬਾਨ ਤੇ ਚੜਿਆ ਹੋਇਆ, ਤੁਸੀਂ ਉਹ ਸ਼ਬਦ ਸਾਨੂੰ ਭੇਜਣਾ, ਮੈਂ ਵੀ ਤੁਹਾਡੇ ਨਾਲ ਆਪਣਾ ਸ਼ਬਦ ਸਾਂਝਾ ਕਰਨਾ। ਵੈਸੇ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਦੇ ਵਿਚਾਰ ਤੋਂ ਬਾਅਦ ਅਸੀਂ ਉਹ ਸ਼ਬਦ ਦੇ ਉੱਤੇ ਵੀ ਗੱਲਬਾਤ ਕਰਨੀ ਹੈ, ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਕਰਾਂਗੇ, ਪਰ ਇਸ ਵੇਲੇ ਮੈਂ ਤੁਹਾਡੇ ਵੱਲੋਂ ਉਸ ਸ਼ਬਦ ਦੀ ਉਡੀਕ ਕਰਾਂਗੀ, ਉਸ ਵਰਡ ਦੀ, ਉਹ ਵਰਡ ਜਿਹੜਾ ਆ ਤੁਹਾਡੀ ਲਈ ਤੁਹਾਡੀ ਪ੍ਰੇਰਣਾ ਹੋ ਸਕਦਾ ਆ, ਉਹ ਵਰਡ ਜਿਹੜਾ ਆ ਹੋ ਸਕਦਾ ਆ ਤੁਹਾਨੂੰ ਪਸੰਦ ਵੀ ਨਾ ਹੋਵੇ, ਹਨਾ, ਤੁਹਾਡੇ ਕਈ ਵਾਰ ਹੁੰਦਾ ਨਾ ਵੀ ਇਹੋ ਜਿਹਾ ਕੋਈ ਸ਼ਬਦ ਹੈ ਤੁਹਾਡੀ ਜ਼ੁਬਾਨ ਤੇ ਬਾਰ ਬਾਰ ਆਈ ਜਾਂਦਾ, ਪਸੰਦ ਵੀ ਨਹੀਂ ਹੁੰਦਾ, ਪਰ ਤੁਸੀਂ ਕੋਈ ਵੀ ਇਹੋ ਜਿਹਾ ਸ਼ਬਦ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਉਸ ਤੋਂ ਬਾਅਦ ਜੇਕਰ ਤੁਹਾਡੇ ਬਹੁਤ ਸਾਰੇ ਦੋਸਤਾਂ ਦੇ ਸ਼ਬਦ ਜਿਹੜੇ ਆ ਉਸ ਸ਼ਬਦ ਦੇ ਨਾਲ ਮੇਲ ਖਾਂਦੇ ਹੋਣਗੇ, ਤਾਂ ਫਿਰ ਵਰਡ ਆਫ਼ ਦਾ ਡੇ ਅੱਜ ਆਪਾਂ ਉਹ ਕੱਢਾਂਗੇ। ਸੋ ਸ਼ਬਦ ਅੱਜ ਦਾ ਉਹ ਕੀ ਰਿਹਾ ਉਹਦੇ ਉੱਤੇ ਇੱਕ ਡਾਇਲੋਗ ਵੀ ਆਪਾਂ ਰਚਾਉਣਾ। ਸੋ ਤੁਸੀਂ ਆਪਣੇ ਵੱਲੋਂ ਸ਼ਬਦ ਸਾਂਝਾ ਕਰਿਓ, ਮੈਂ ਆਪਣੇ ਵੱਲੋਂ ਇੱਕ ਸ਼ਬਦ ਜ਼ਰੂਰ ਸਾਂਝਾ ਕਰਾਂਗੀ, ਕਿਉਂਕਿ ਅੱਜ ਮੈਂ ਆਪਣੇ ਵੱਲੋਂ ਇੱਕ ਨਿੱਜੀ ਜਿਹੜਾ ਵਿਚਾਰ ਸੀਗਾ ਉਹ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਸਾਂਝਾ ਕੀਤਾ ਸੀਗਾ। ਸੋ ਉਹ ਵਿਚਾਰ ਇਹੋ ਸੀ ਕਿ ਸਾਡਾ ਜਿਹੜਾ ਹਾਸਾ ਆ ਉਹ ਕਿਸੇ ਦੇ ਦੁੱਖ ਦਾ ਕਾਰਨ ਨਾ ਬਣੇ, ਹਨਾ, ਔਰ ਜਿਹੜਾ ਜਦੋਂ ਅਸੀਂ ਕਿਸੇ ਨੂੰ ਕਿਸੇ ਦੇ ਦੁੱਖ ਦੇ ਉੱਤੇ ਹੱਸਦੇ ਹਾਂ ਨਾ ਦੋਸਤੋ, ਤਾਂ ਉਹ ਹਾਸਾ ਜਿਹੜਾ ਆ ਬਹੁਤ ਹੀ ਘਨੌਣਾ ਹਾਸਾ ਹੁੰਦਾ ਆ। ਸੋ ਇਸ ਕਰਕੇ ਸਾਡਾ ਜਿਹੜਾ ਦੁੱਖ ਆ ਜਾਂ ਸਾਡੀ ਜਿਹੜੀ ਤਕਲੀਫ਼ ਆ ਉਹ ਕਿਸੇ ਦੇ ਹਾਸੇ ਦਾ ਕਾਰਨ ਬਣ ਸਕਦੀ ਆ, ਪਰ ਸਾਡਾ ਹਾਸਾ ਜਿਹੜਾ ਆ ਉਹ ਕਿਸੇ ਦੇ ਦੁੱਖ ਦਾ ਕਾਰਨ ਨਾ ਬਣੇ। ਸੋ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਸੋ ਮੈਂ ਜਿਹੜਾ ਅੱਜ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਹੈਗਾ ਜੀ ਹਾਸਾ। ਸੋ ਹਾਸਾ ਮੇਰੇ ਵੱਲੋਂ ਮੈਂ ਆਪਣਾ ਸ਼ਬਦ ਸਾਂਝਾ ਕਰ ਦਿੱਤਾ ਹੈ, ਹੁਣ ਤੁਹਾਡੀ ਵਾਰੀ ਹੈ, ਤੁਸੀਂ ਕਿਹੜਾ ਸ਼ਬਦ ਅੱਜ ਜਾਂ ਕੱਲ ਜਾਂ ਜਦੋਂ ਵੀ ਹਨਾ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਕਿਹੜਾ ਇਹੋ ਜਿਹਾ ਸ਼ਬਦ ਆ ਜਿਹੜਾ ਬਾਰ ਬਾਰ ਤੁਹਾਡੀ ਜ਼ੁਬਾਨ ਤੇ ਵੀ ਆਉਂਦਾ ਆ, ਜਿਹੜਾ ਤੁਹਾਨੂੰ ਪ੍ਰੇਰਨਾਮਈ ਲੱਗਦਾ ਨਹੀਂ ਲੱਗਦਾ ਕੁਛ ਵੀ ਜੋ ਵੀ ਤੁਹਾਨੂੰ ਲੱਗਦਾ ਆ, ਤੁਸੀਂ ਆਪਣੇ ਵੱਲੋਂ ਇੱਕ ਸ਼ਬਦ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ। ਤੇ ਲਓ ਫਿਰ ਤੁਹਾਡੇ ਦੋਸਤਾਂ ਦੇ ਨੰਬਰ ਦੀ ਉਡੀਕ ਦੇ ਵਿੱਚ ਵੀ ਬੈਠੇ ਹਾਂ ਤੇ ਇਸ ਸ਼ਬਦ ਦੀ ਉਡੀਕ ਦੇ ਵਿੱਚ ਵੀ ਬੈਠੇ ਹਾਂ, ਪਰ ਉਸ ਦੌਰਾਨ ਇੱਕ ਗੀਤ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰ ਦੇਣਾ। ਤੇ ਗੀਤ ਅਗਲਾ ਜਿਹੜਾ ਜੀ ਉਹ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਹਰਜੀਤ ਹਰਮਨ ਦੀ ਆਵਾਜ਼।
ਹੱਥੀ ਕਿਰਤ ਕਮਾਵਣ ਵਾਲਾ ਰੱਬ ਦੀਆਂ ਦਿੱਤੀਆਂ ਖਾਵਣ ਵਾਲਾ ਹੱਥੀ ਕਿਰਤ ਕਮਾਵਣ ਵਾਲਾ ਰੱਬ ਦੀਆਂ ਦਿੱਤੀਆਂ ਖਾਵਣ ਵਾਲਾ ਵੰਡ ਕੇ ਛਕਣ ਛਕਾਵਣ ਵਾਲਾ ਅੱਜ ਇਨਸਾਨ ਬੋਲਦਾ ਏ ਸਿੱਧੀ ਖੂਕ ਅੰਬਰ ਤੱਕ ਜਾਂਦੀ ਜਦੋਂ ਕਿਸਾਨ ਬੋਲਦਾ ਏ ਖੂਕ ਸੁਣੇ ਘਰ ਉੱਠਦੇ ਜਦੋਂ ਕਿਸਾਨ ਬੋਲਦਾ ਏ ਹੋਈਆਂ ਓਏ ਵੇਖ ਜ਼ਰਾ ਕਈ ਲੱਖਾਂ
ਲਓ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਮਾਰਨਿੰਗ ਸ਼ੋਅ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਇਕ ਵਾਰ ਫਿਰ ਤੋਂ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹੋਏ ਨਾਲ ਨਾਲ ਜਿਹੜੇ ਸਿਲਸਿਲੇ ਆ ਅਸੀਂ ਵਾਰੋ ਵਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਔਰ ਤੁਹਾਡੇ ਨਾਲ ਇਕ ਵਾਰ ਫਿਰ ਸਾਂਝ ਬਣਾਉਣੇ ਆ ਕਿ ਵਧਾਈਆਂ ਸਿਲਸਿਲੇ ਦੇ ਵਿਚ ਜੇਕਰ ਤੁਸੀਂ ਸਾਡੇ ਵੱਲੋਂ ਇਕ ਸਰਪ੍ਰਾਈਜ਼ ਕਾਲ ਤੁਹਾਡੇ ਆਪਣੇ ਕਿਸੇ ਸਕੇ ਸੰਬੰਧੀ ਜਾਂ ਫਿਰ ਦੋਸਤ ਮਿੱਤਰ ਜਾਂ ਫਿਰ ਤੁਹਾਡੇ ਆਪਣੇ ਕਰੀਬੀ ਨੂੰ ਇਕ ਮੁਹੱਬਤੀ ਪੈਗਾਮ ਉਨ੍ਹਾਂ ਦੇ ਖਾਸ ਦਿਨ ਦੇ ਉੱਤੇ ਭੇਜਣ ਦੇ ਲਈ ਕਰਵਾਉਣਾ ਚਾਹੁੰਦੇ ਹੋ, ਉਨ੍ਹਾਂ ਦਾ ਨੰਬਰ, ਉਨ੍ਹਾਂ ਦਾ ਖਾਸ ਦਿਨ, ਤਾਂ ਕਿ ਉਸ ਨੂੰ ਹੋਰ ਖਾਸ ਅਸੀਂ ਬਣਾ ਸਕੀਏ ਇਸ ਸਰਪ੍ਰਾਈਜ਼ ਕਾਲ ਦੇ ਨਾਲ, ਤੇ ਉਨ੍ਹਾਂ ਦਾ ਨਾਮ ਸਾਨੂੰ ਭੇਜ ਦਿਓ, ਉਨ੍ਹਾਂ ਦਾ ਵਟਸਐਪ ਨੰਬਰ। ਸੋ ਅਸੀਂ ਵਧਾਈਆਂ ਦੇ ਸਿਲਸਿਲੇ ਦੇ ਵਿਚ ਉਨ੍ਹਾਂ ਨੂੰ ਕਾਲ ਕਰਕੇ ਦੇਵਾਂਗੇ ਇਹ ਖੂਬਸੂਰਤ ਸਰਪ੍ਰਾਈਜ਼। ਤੇ ਇਹਦੇ ਨਾਲ ਹੀ ਦੋਸਤੋ, ਕੁਛ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ, ਮੈਂ ਉਨ੍ਹਾਂ ਦੇ ਮੈਸੇਜਸ ਜਿਹੜੇ ਆ ਉਹ ਵੀ ਸ਼ਾਮਲ ਕਰਨੇ ਆ, ਤੇ ਅਗਲਾ ਜਿਹੜਾ ਸਿਲਸਿਲਾ ਜਿਹੜਾ ਕਿ ਅਸੀਂ ਦਿਨ ਦੇ ਬਾਰੇ ਚ ਸਾਂਝਾ ਕਰਦੇ ਹੁੰਨੇ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਜਲਦੀ। ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਨ੍ਹਾਂ ਨੂੰ ਜੀਆਂ ਨੂੰ ਕਹਿੰਦੀ ਆ ਸਾਡੇ ਨਾਲ ਅੱਗੇ ਜਿਹੜੇ ਸੱਜਣ ਜੁੜੇ ਨੇ ਉਹ ਨੇ ਰਾਜੂ ਮੰਗਲੀ ਮੈਲਬਨ ਆਸਟ੍ਰੇਲੀਆ ਤੋਂ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਹਰਪ੍ਰੀਤ ਸਿੰਘ ਰਾਜੂ ਮੰਗਲੀ ਨੇ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਪ੍ਰੋਗਰਾਮ ਦੇ ਵਿਚ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਸੋਚ ਕੇ ਕਰੋ, ਕਰਕੇ ਨਾ ਸੋਚੋ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ ਮੰਗਲੀ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿਚ ਪਹਿਲਾਂ ਤਾਂ ਆਉਣਾ ਕੀਤਾ, ਬਹੁਤ ਬਹੁਤ ਧੰਨਵਾਦ। ਔਰ ਵਾਕਈ ਸੋਚ ਕੇ ਕਰੋ, ਕਰਕੇ ਨਾ ਸੋਚੋ, ਹਨਾ, ਕਈ ਵਾਰ ਉਹੀ ਹੁੰਦਾ ਕਿ ਕਾਹਲੀ ਦੇ ਵਿਚ ਜਿਹੜਾ ਨਤੀਜਾ ਨਿਕਲਦਾ ਉਹ ਕਈ ਵਾਰ ਗਲਤ ਹੋ ਜਾਂਦਾ। ਬਾਕੀ ਕਹਿੰਦੇ ਜੇਕਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸੇ ਸਿੱਟੇ ਬਾਰੇ ਸੋਚਿਆ ਜਾਵੇ ਤਾਂ ਗਲਤੀ ਬਹੁਤ ਘੱਟ ਹੋਵੇਗੀ, ਬਿਨਾਂ ਸੋਚੇ ਕੀਤਾ ਕੰਮ ਜ਼ਿਆਦਾ ਗਲਤੀਆਂ ਨੂੰ ਜਨਮ ਦਿੰਦਾ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿਚ ਇੱਕ ਸਿਆਣੀ ਗੱਲ ਵੀ ਹੈ, ਕਿਉਂਕਿ ਕਾਲ ਦੇ ਵਿਚ ਅਸਲ ਦੇ ਵਿਚ ਕੀਤੇ ਹੋਏ ਜਿਹੜੇ ਕੰਮ ਨੇ ਉਨ੍ਹਾਂ ਦੇ ਵਿਚ ਗਲਤੀਆਂ ਦੀ ਜਿਹੜੀ ਸੰਭਾਵਨਾ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ। ਸੋ ਗਲਤੀਆਂ ਘੱਟ ਤੋਂ ਘੱਟ ਹੋਣ ਇਹਦੇ ਲਈ ਪਹਿਲਾਂ ਜੇਕਰ ਸੋਚ ਕੇ ਕੀਤਾ ਜਾਵੇ ਕੰਮ ਤਾਂ ਉਹ ਜ਼ਿਆਦਾ ਕਾਰਗਰ ਸਿੱਧ ਹੁੰਦਾ। ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਤੇ ਇਸੇ ਤਰ੍ਹਾਂ ਨਰਿੰਦਰ ਰਾਠੌਰ ਸਾਹਿਬ ਸਾਡੇ ਨਾਲ ਜੁੜੇ ਨੇ, ਕਹਿੰਦੇ ਮੌਸਮ ਤਾਂ ਜੀ ਬਹੁਤ ਭਿਆਨਕ ਬਣਿਆ ਹੋਇਆ, ਹਨੇਰੀ ਝੱਖੜ ਤੇ ਤੇਜ਼ ਬਾਰਿਸ਼ ਵਾਲਾ, ਮੀਂਹ ਨੀ ਰੁਕ ਰਿਹਾ, ਕੱਲ ਤੱਕ ਇਹੀ ਮੌਸਮ ਰਹਿਣਾ। ਅੱਛਾ ਜੀ, ਸੋ ਪਿਛਲੇ ਦਿਨਾਂ ਦੇ ਵਿਚ ਮੈਲਬਨ ਦੇ ਵਿਚ ਵੀ ਲਗਾਤਾਰ ਇਹੋ ਜਿਹਾ ਜਿਹੜਾ ਮੌਸਮ ਹੈ ਉਹ ਅਸੀਂ ਹੰਢਾਇਆ, ਪਰ ਆ ਜਿਹੜਾ ਹਫਤਾ ਵੀਕਐਂਡ ਜਿਹੜਾ ਨਿਕਲ ਕੇ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ, ਸੋ ਵੀਕਐਂਡ ਜਿਹੜਾ ਉਹ ਖੂਬਸੂਰਤ ਸੀ, ਸ਼ਨੀਵਾਰ ਐਤਵਾਰ ਦਾ ਜਿਹੜਾ ਦਿਨ ਹੈ ਇੱਥੇ ਸਾਨੂੰ ਧੁੱਪ ਮਾਣਨ ਦਾ ਮੌਕਾ ਮਿਲਿਆ, ਪਰ ਕੱਲ ਤੋਂ, ਪਿਛਲੇ ਕੱਲ ਤੋਂ ਫੇਰ ਇੱਥੇ ਵੀ ਜਿਹੜਾ ਮੀਂਹ ਆ ਜਾਂ ਫਿਰ ਬੱਦਲਬਾਜ਼ੀ ਜਿਹੜੀ ਬਣੀ ਹੋਈ ਹੈ, ਤੇਜ਼ ਹਵਾਵਾਂ ਜਿਹੜੀਆਂ ਇੱਥੇ ਵੀ ਚੱਲ ਰਹੀਆਂ ਨੇ। ਤੇ ਤੁਸੀਂ ਆਪਣੇ ਉਸ ਸ਼ਹਿਰ ਦੇ ਵਿਚ ਇਹ ਮੌਸਮ ਜਿਹੜਾ ਮਾਣ ਰਹੇ ਹੋ, ਨਾਲ ਨਾਲ ਰੇਡੀਓ ਦਾ ਜਿਹੜਾ ਆਨੰਦ ਲੈ ਰਹੇ ਹੋ, ਤੇ ਅਸੀਂ ਤੁਹਾਡੇ ਵਾਲਾ ਉਹ ਮੌਸਮ ਜਿਹੜਾ ਉਹ ਇੱਥੇ ਮਾਣ ਰਹੇ, ਯਾਨੀ ਕਿ ਤੁਸੀਂ ਸਾਨੂੰ ਦੱਸ ਦਿੱਤਾ ਤੇ ਅਸੀਂ ਉਸ ਨੂੰ ਇਮੇਜਿਨ ਕਰਕੇ, ਹਨਾ, ਅਸੀਂ ਮਾਣ ਰਹੇ ਹਾਂ ਕਿ ਵਾਕਈ ਜੇ ਤੇਜ਼ ਬਾਰਿਸ਼ ਵਾਲਾ ਆ ਤਾਂ ਮੀਂਹ ਨਹੀਂ ਰੁਕ ਰਿਹਾ, ਤੇ ਇਸ ਮੀਂਹ ਦੇ ਵਿਚ ਕੀ ਹੋ ਸਕਦਾ। ਮੀਂਹ ਦੇ ਵਿਚ ਦੇਖੋ ਆਪਾਂ ਖਾਣ ਤੋਂ ਤਾਂ ਪਿੱਛੇ ਨਹੀਂ ਹਟਦੇ, ਹਨਾ, ਗੁਰੇਜ਼ ਨਹੀਂ ਕਰਦੇ, ਮੀਂਹ ਦੇ ਵਿਚ ਪਕੌੜੇ ਬਣਾਉਣੇ ਬਹੁਤ ਵਧੀਆ ਰਹਿੰਦੇ ਆ, ਹਨਾ, ਔਰ ਖਾਣੇ ਤਾਂ ਦੇਖੋ ਕਿਸੇ ਨੂੰ ਵੀ ਨੀ ਹੁੰਦਾ ਕਿ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਆ, ਪਰ ਪਕੌੜੇ ਬਣਾਉਣ ਦੀ ਜਿਹੜੀ ਆ ਖੇਚਲ ਆ ਉਹ ਕੌਣ ਕਰਦਾ ਤੁਹਾਡੇ ਵਿਚੋਂ, ਇਹ ਦੱਸਿਓ। ਤੇ ਅੱਜ ਤੇਜ਼ ਮੀਂਹ ਦੇ ਵਿਚ ਤੁਸੀਂ ਪਕੌੜੇ ਛਕਣੇ ਆ ਨਹੀਂ ਛਕਣੇ, ਜਾਂ ਫਿਰ ਚੁਕਾਉਣੇ ਆ ਜਾਂ ਨਹੀਂ ਚੁਕਾਉਣੇ, ਇਹ ਵੀ ਜ਼ਰੂਰ ਦੱਸਿਓ। ਤੇ ਅੱਜ ਦਾ ਜਿਹੜਾ ਮੌਸਮ ਹੈ ਉਹ ਵਾਕਈ ਪਕੌੜਿਆਂ ਵਾਲਾ ਤੁਹਾਡੇ ਬਣਿਆ ਹੋਇਆ, ਸੋ ਇੰਜੋਏ ਕਰੋ ਜੀ ਮੌਸਮ ਦੇ ਨਾਲ ਨਾਲ ਰੇਡੀਓ ਵੀ। ਤੇ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਸਾਹਿਬ ਇੱਕ ਵਾਰ ਫੇਰ ਜੁੜੇ ਨੇ, ਕਹਿੰਦੇ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ, ਕੋੜਕ ਸੱਜਣਾ ਨੇ ਵੀ ਮਰ ਜਾਣਾ, ਆਉਣ ਵਾਲੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ ਕਿਹੋ ਜਿਹਾ ਆਉਣਾ। ਬਿਲਕੁਲ ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿ ਇਹਨਾਂ ਗੱਲਾਂ ਨੂੰ ਵਾਕਈ ਜ਼ਿੰਦਗੀ ਦੇ ਅਮਲ ਦੇ ਵਿਚ ਲਿਆ ਕੇ ਵੀ ਦੇਖਿਆ ਜਾਵੇ, ਹਨਾ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਰਾਜੂ ਮੰਗਲੀ। ਹਾਂਜੀ, ਹਰਪ੍ਰੀਤ ਸਿੰਘ ਰਾਜੂ ਮੰਗਲੀ ਜੁੜੇ ਨੇ ਸਾਡੇ ਨਾਲ। ਅੱਛਾ ਜੀ, ਉਨ੍ਹਾਂ ਦੇ ਬੇਟੇ ਦਾ ਕਹਿੰਦੇ ਅੱਜ ਜਨਮ ਦਿਨ ਆ, ਸੋ ਬਹੁਤ ਬਹੁਤ ਧੰਨਵਾਦ ਅੱਜ ਵਧਾਈਆਂ ਦੇ ਸਿਲਸਿਲੇ ਦੇ ਵਿਚ। ਫਿਰ ਇਹ ਵਧਾਈਆਂ ਉਨ੍ਹਾਂ ਨੂੰ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਚ ਆਪਾਂ ਭੇਜਾਂਗੇ, ਪਰ ਸਾਨੂੰ ਦੱਸਿਓ ਜ਼ਰੂਰ, ਕਿਉਂਕਿ ਆਨਲਾਈਨ ਕਲਾਸਾਂ ਦੇ ਵਿਚ ਉਹ ਫੋਨ ਚੁੱਕ ਸਕਣਗੇ ਜਾਂ ਨਹੀਂ। ਹਰਪ੍ਰੀਤ ਜੀ ਜ਼ਰੂਰ ਦੱਸਿਓ, ਔਰ ਉਨ੍ਹਾਂ ਨੂੰ ਹਰਮਨ ਰੇਡੀਓ ਵੱਲੋਂ ਇਹ ਸਰਪ੍ਰਾਈਜ਼ ਕਾਲ ਉਨ੍ਹਾਂ ਦੇ ਜਨਮ ਦਿਨ ਮੌਕੇ ਆਪਾਂ ਅੱਜ ਜ਼ਰੂਰ ਕਰਾਂਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਅੱਗੇ ਜਿਹੜਾ ਸਿਲਸਿਲਾ ਹੈ ਉਹ ਹੈਗਾ ਅੱਜ ਦੇ ਖਾਸ ਦਿਨ ਦੇ ਉੱਤੇ ਖਾਸ ਝਾਤ ਵੀ ਮਾਰਨੀ ਆਪਾਂ, ਪਰ ਇਸ ਤੋਂ ਵੀ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ, ਤੇ ਗੀਤ ਤੋਂ ਬਾਅਦ ਫੇਰ ਆਉਣੇ ਆ ਵਾਪਸ। ਹਾਂਜੀ, ਜਗਜੀਵਨ ਮਠਾਰੂ ਹੁਰੀ ਸਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦਾ ਵੀ ਮੈਸੇਜ ਸ਼ਾਇਦ ਲੈਣਾ ਭੁੱਲ ਗਈ ਆ। ਕਹਿੰਦੇ ਜ਼ਿਆਦਾਤਰ ਤਾਂ ਕਹਿੰਦੇ ਜ਼ੁਬਾਨ ਤੇ ਇਹੀ ਆਉਂਦਾ ਅੱਜ ਕੀ ਬਣਾਉਣਾ ਆ, ਹਰ ਰੋਜ਼ ਕਹਿੰਦੇ ਜ਼ੁਬਾਨ ਤੇ ਇਹੀ ਆਉਂਦਾ ਅੱਜ ਕੀ। ਅੱਛਾ ਜੀ, ਹੋਰ ਹਰ ਰੋਜ਼ ਜ਼ੁਬਾਨ ਤੇ ਇਹੀ ਆਉਂਦਾ ਆ ਜੀ ਅੱਜ ਕੀ ਬਣਾਉਣਾ। ਸੋ ਇਹ ਤਿੰਨ ਸ਼ਬਦ ਹੋ ਗਏ ਨਾ ਵੀ ਅੱਜ ਕੀ ਬਣਾਉਣਾ, ਹਨਾ। ਤੇ ਜਿਵੇਂ ਦੋਸਤੋ ਮੈਂ ਤੁਹਾਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਆਪਣਾ ਅੱਜ ਦਾ ਸ਼ਬਦ ਮੇਰੇ ਨਾਲ ਜ਼ਰੂਰ ਸਾਂਝਾ ਕਰਨਾ ਆ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝ ਪਾ ਚੁੱਕੀ ਆ। ਮੈਂ ਜਿਹੜਾ ਅੱਜ ਦਾ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਉਹ ਹੈਗਾ ਹਾਸਾ, ਹਨਾ। ਹਾਸਾ ਜਿਹੜਾ ਆ ਜ਼ਿੰਦਗੀ ਦੇ ਵਿੱਚ ਜ਼ਰੂਰੀ ਵੀ ਹੈ, ਪਰ ਮੈਂ ਤੁਹਾਡੇ ਨਾਲ ਇੱਕ ਵਿਚਾਰ ਵੀ ਸਾਂਝਾ ਕੀਤਾ ਸੀਗਾ, ਤੇ ਮੈਂ ਉਸ ਵਿਚਾਰ ਤੋਂ ਹੀ ਮੈਨੂੰ ਉਹ ਜਿਹੜਾ ਸ਼ਬਦ ਆ ਉਹ ਬੜਾ ਅਪੀਲ ਕੀਤਾ, ਮੈਨੂੰ ਬੜਾ ਚੰਗਾ ਲੱਗਿਆ, ਤੇ ਅੱਜ ਦੇ ਲਈ ਮੇਰਾ ਉਹ ਸ਼ਬਦ ਹੀ ਜਿਹੜਾ ਆ ਖਾਸ ਬਣ ਗਿਆ। ਤੁਹਾਡਾ ਅੱਜ ਦਾ ਖਾਸ ਸ਼ਬਦ ਕਿਹੜਾ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ। ਜਿਵੇਂ ਜਗਜੀਵਨ ਮਠਾਰੂ ਹੋਰਾਂ ਨੇ ਤਾਂ ਤਿੰਨ ਸ਼ਬਦ ਕਰ ਦਿੱਤੇ ਸਾਡੇ ਨਾਲ ਸਾਂਝੇ, ਕਹਿੰਦੇ ਅੱਜ ਕੀ ਬਣਾਉਣਾ, ਮੇਰਾ ਤਾਂ ਕਹਿੰਦੇ ਹਰ ਰੋਜ਼ ਇਹੀ ਸ਼ਬਦ ਮੇਰੇ ਜ਼ੁਬਾਨ ਤੇ ਆਉਂਦਾ। ਵੈਸੇ ਸਾਡੀਆਂ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਨਾ ਉਹਨਾਂ ਦੀ ਜ਼ੁਬਾਨ ਤੇ ਇਹੀ ਸ਼ਬਦ ਹੁੰਦਾ। ਵੈਸੇ ਜਿਹੜੇ ਵੀਰ ਬਣਾਉਂਦੇ ਹੋਣੇ ਆ ਨਾ ਜਗਜੀਵਨ ਮਠਾਰੂ ਜੀ, ਉਹਨਾਂ ਦੀ ਜ਼ੁਬਾਨ ਤੇ ਵੀ ਮੈਨੂੰ ਲੱਗਦਾ ਇਹੀ ਸ਼ਬਦ ਆਉਂਦਾ ਹੀ ਹੋਣਾ, ਹਨਾ। ਵੈਸੇ ਬਹੁਤ ਘੱਟ ਵੀਰ ਆ ਜਿਹੜੇ ਅਸਲ ਦੇ ਵਿੱਚ ਦੱਸਦੇ ਆ ਕਿ ਅਸੀਂ ਬਣਾਉਂਦੇ ਆ, ਕਿਉਂਕਿ ਕਈ ਵਾਰ ਬਹੁਤ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੀਆਂ ਜਿਹੜੀਆਂ ਘਰ ਵਾਲੀਆਂ ਉਹ ਦਿਨ ਵੇਲੇ ਕੰਮ ਕਰਦੀਆਂ ਤੇ ਜਿਹੜੇ ਪਿੱਛੋਂ ਘਰ ਵਾਲੇ ਉਹ ਬਣਾ ਕੇ ਰੱਖਦੇ ਆ ਜੀ ਖਾਣਾ ਦਾਣਾ, ਤੇ ਉਹਨਾਂ ਦੀ ਜ਼ੁਬਾਨ ਤੇ ਵੀ ਕੀ ਇਹ ਸ਼ਬਦ ਆਉਂਦਾ ਆ ਦੱਸਿਓ ਜ਼ਰੂਰ। ਵੈਸੇ ਦੱਸਦੇ ਹੀ ਨਹੀਂ ਆ ਉਹ ਤਾਂ, ਹਨਾ। ਉਹ ਕਹਿੰਦੇ ਆ ਵੀ ਘਰ ਵਾਲੀ ਨੂੰ ਵੀ ਆਪਣੀ ਨੂੰ ਸਮਝਾ ਦਿੰਦੇ ਆ ਵੀ ਬਾਹਰ ਨਾ ਐਵੇਂ ਰੌਲਾ ਪਾਈ, ਮੈਂ ਤੇਰੇ ਲਈ ਬਣਾ ਕੇ ਰੱਖ ਦੂੰਗਾ, ਕਰਕੇ ਰੱਖ ਦੂੰਗਾ। ਕਾਰਨ ਕੀ ਹੁੰਦਾ ਜੀ? ਕਾਰਨ ਇਹੀ ਹੁੰਦਾ ਵੀ ਐਵੇਂ ਦੋਸਤਾਂ ਦੇ ਵਿੱਚ ਹਨਾ ਮੈਨੂੰ ਛੇੜਨਗੇ ਵੀ ਲੈ ਤੂੰ ਆਪਣੀ ਘਰ ਵਾਲੀ ਦਾ ਹਨਾ ਕੰਮ ਕਰਦਾ ਫਿਰਦਾ। ਸੋ ਇਹ ਵੀ ਇੱਕ ਸਾਡੇ ਸਮਾਜ ਦਾ ਇੱਕ ਘਨੌਣਾ ਪੱਖ ਆ, ਹਨਾ। ਕਿਉਂਕਿ ਦੇਖੋ ਇੱਕ ਦੂਜੇ ਦਾ ਸਾਥ ਦੇਣਾ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਜਿਹੜਾ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਸਾਡੇ ਸਮਾਜ ਦਾ ਇੱਕ ਪੱਖ ਇਹ ਵੀ ਹੈਗਾ ਵੀ ਇਹੀ ਸਮਝਿਆ ਜਾਂਦਾ ਕਿ ਜਿਹੜੀਆਂ ਇਹ ਰਸੋਈ ਵਾਲੀਆਂ ਜਿਹੜੀਆਂ ਡਿਊਟੀਜ਼ ਜਾਂ ਫਰਜ਼ ਆ ਇਹ ਸਾਰੇ ਘਰ ਵਾਲੀਆਂ ਨੇ ਹੀ ਭੁਗਤਾਉਣੇ ਹੁੰਦੇ ਆ। ਖੈਰ, ਆਪਾਂ ਗੱਲਾਂ ਬਾਤਾਂ ਤਾਂ ਏਦਾਂ ਹੀ ਕਰਦੇ ਰਹਿਣਾ ਆ, ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ, ਪਰ ਗੱਲਾਂ ਬਾਤਾਂ ਦੇ ਦੌਰਾਨ ਇੱਕ ਗੀਤ ਤਾਂ ਜ਼ਰੂਰ ਬਣਦਾ ਹੈ। ਸਲੋ ਸੋਨੀ ਪਾਬਲਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਤੇ ਆਉਂਦੇ ਆ ਫਿਰ ਬਹੁਤ ਜਲਦ। ਬਣੇ ਰਹੋ, ਜੁੜੇ ਰਹੋ।
ਦਿਲਾਂ ਦੇ ਗਮ ਸਾਰੇ ਤੇ ਖੁਸ਼ੀਆਂ ਮਨਾਓ ਮਿੱਤਰੋ, 1 2 3 4 ਕਹਿ ਕੇ ਇਹ 1 2 3 4 ਕਹਿ ਕੇ ਤਾਂ ਬੈਗ ਛਿੜਕਾਓ ਮਿੱਤਰੋ, 1 2 3 4 ਕਹਿ ਕੇ ਤਾਂ ਬੈਗ ਛਿੜਕਾਓ ਮਿੱਤਰੋ।
ਲਓ ਜੀ, ਸੋਨੀ ਪਾਬਲਾ ਦੀ ਆਵਾਜ਼ ਵਿੱਚ ਗੀਤ ਸੀ। ਵੈਸੇ ਗੀਤ ਦਾ ਜਿਹੜਾ ਟਾਈਟਲ ਸੀ ਨਾ ਉਹ ਸੀਗਾ ਖੁਸ਼ ਰਹੋ ਖੁਸ਼ੀਆਂ ਮਨਾਓ ਮਿੱਤਰੋ, ਹਨਾ। ਤੇ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਵੀ ਨਾਲ ਖੜਕਾਉਣਾ ਪੈਂਦਾ ਖੁਸ਼ੀਆਂ ਮਨਾਉਣ ਲਈ। ਖੈਰ, ਖੁਸ਼ੀਆਂ ਮਨਾਉਣ ਦਾ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ, ਆਪਣਾ ਢੰਗ ਹੁੰਦਾ, ਹਨਾ। ਤੇ ਇਹ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਦੀਆਂ ਉਦਾਸੀਆਂ ਤੋਂ ਉੱਪਰ ਉੱਠ ਕੇ ਅਸੀਂ ਖੁਸ਼ੀਆਂ ਵੰਡੀਏ, ਹਾਸੇ ਵੰਡੀਏ, ਹਨਾ। ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ। ਅੱਜ ਮੇਰਾ ਤਾਂ ਸ਼ਬਦ ਵੀ ਹਾਸਾ ਹੀ ਆ ਜਿਹੜਾ ਮੈਂ ਅੱਜ ਖਾਸ ਤੌਰ ਦੇ ਉੱਤੇ ਚੁਣਿਆ। ਮੇਰੇ ਅੱਜ ਦੀ ਸਵੇਰ ਦੇ ਵਿੱਚ ਮੇਰੇ ਲਈ ਬੜਾ ਅਪੀਲਿੰਗ ਸ਼ਬਦ ਸੀਗਾ, ਇਹ ਅਪੀਲਿੰਗ ਵਰਡ ਸੀਗਾ, ਮੈਨੂੰ ਬਹੁਤ ਚੰਗਾ ਲੱਗਿਆ, ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝਾ ਕੀਤਾ ਆ। ਔਰ ਤੁਸੀਂ ਆਪਣਾ ਕਿਹੜਾ ਸ਼ਬਦ ਮੇਰੇ ਨਾਲ ਸਾਂਝਾ ਕਰਨਾ ਆ ਉਹ ਜ਼ਰੂਰ ਭੇਜਿਓ, ਤਾਂ ਕਿ ਅੱਜ ਜਿੰਨੇ ਵੀ ਸ਼ਬਦ ਸਾਡੇ ਤੱਕ ਪਹੁੰਚਣਗੇ ਉਹਨਾਂ ਦੇ ਵਿੱਚੋਂ ਦੇਖਾਂਗੇ ਕਿ ਕਿਹੜਾ ਜਿਹੜਾ ਸ਼ਬਦ ਆ ਸਭ ਤੋਂ ਪਿਆਰਾ ਆ ਔਰ ਸਾਡੇ ਲਈ, ਸਾਡੇ ਸਾਰਿਆਂ ਦੇ ਲਈ ਅਪੀਲਿੰਗ ਸ਼ਬਦ ਬਣਦਾ ਆ, ਹਨਾ। ਤੇ ਲੋ ਜੀ ਦੋਸਤੋ, ਪ੍ਰੋਗਰਾਮ ਦੇ ਵਿਚ ਹੋਰ ਦੋਸਤ ਜਿਹੜੇ ਉਹ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ, ਕੁਝ ਖਾਸ ਜਾਣਕਾਰੀਆਂ ਜਿਹੜੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਤੇ ਇਸ ਵੇਲੇ ਹਰਮਨ ਰੇਡੀਓ ਤੇ ਮੈਂ ਤੁਹਾਡੇ ਨਾਲ ਬਣੀ ਹੋਈ ਹਾਂ। ਸਾਡਾ ਮਾਰਨਿੰਗ ਸ਼ੋਅ ਇਸ ਵੇਲੇ ਚੱਲ ਰਿਹਾ ਜੀ, ਲਹਿਰਾਂ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਸੀਂ ਮੇਰੇ ਨਾਲ ਦੋਸਤੋ ਜੁੜੇ ਹੋਏ ਹੋ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿਚ ਜਿਹੜਾ ਇਹ ਸਿਲਸਿਲਾ, ਇਹਦੇ ਵਿਚ ਮੈਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ, ਉਹ ਹੈਗੀ ਹੈ ਵੀ 24 ਅਗਸਤ ਦੇ ਬਾਰੇ। 24 ਅਗਸਤ ਦਾ ਦਿਨ ਜਿਹੜਾ ਨਾ ਜੀ, ਉਹ ਅਮਰੀਕਾ ਦੇ ਵਿਚ ਇੰਟਰਨੈਸ਼ਨਲ ਸਟਰੇਂਜ ਮਿਊਜ਼ਿਕ ਡੇ ਵਜੋਂ ਵੀ ਜਾਣਿਆ ਜਾਂਦਾ। ਸੋ ਸਟਰੇਂਜ ਮਿਊਜ਼ਿਕ ਡੇ, ਜਿਹਦੇ ਤੋਂ ਅਸੀਂ ਭਾਵ ਲੈਂਦੇ ਹਾਂ ਵੀ ਅਦਭੁਤ ਤਰ੍ਹਾਂ ਦਾ ਸੰਗੀਤ, ਹਨਾ, ਇੱਕ ਅਜੀਬ ਤਰ੍ਹਾਂ ਦਾ ਸੰਗੀਤ। ਵੈਸੇ ਰਵਾਇਤੀ ਸੰਗੀਤ ਤੋਂ ਹਟ ਕੇ ਜਿਹੜਾ ਸੰਗੀਤ ਪਹਿਲਾਂ ਆਪਾਂ ਕਦੇ ਵੀ ਨਹੀਂ ਸੁਣਿਆ ਹੁੰਦਾ, ਉਹ ਆਪਾਂ ਨੂੰ ਅਜੀਬ ਹੀ ਲੱਗਦਾ, ਅਦਭੁਤ ਹੀ ਲੱਗਦਾ, ਹਨਾ। ਜਦੋਂ ਮੈਨੂੰ ਲੱਗਦਾ ਵੀ ਰੈਪ ਮਿਊਜ਼ਿਕ ਆਇਆ ਸੀਗਾ, ਹਨਾ, ਉਹ ਆਪਣੇ ਆਪ ਦੇ ਵਿਚ ਬੜਾ ਹੀ ਅਵੱਲਾ ਜਿਹਾ ਮਿਊਜ਼ਿਕ ਸੀਗਾ, ਬੜਾ ਹੀ ਅਜੀਬ ਜਿਹਾ ਮਿਊਜ਼ਿਕ ਸੀ, ਬੜਾ ਅਦਭੁਤ ਮਿਊਜ਼ਿਕ ਸੀ। ਮੈਨੂੰ ਲੱਗਦਾ ਹੁੰਦਾ ਵੀ ਸਟਰੇਂਜ ਮਿਊਜ਼ਿਕ ਉਹਨੂੰ ਹੀ ਕਹਿ ਸਕਦੇ ਹਾਂ ਆਪਾਂ। ਸੋ ਪੰਜਾਬੀ ਦੇ ਵਿਚ ਆਪਣੇ ਆਪ ਦੇ ਵਿਚ ਹੀ ਬੜਾ ਉਹ ਅਜੀਬ ਕਿਸਮ ਦਾ ਮਿਊਜ਼ਿਕ ਪਹਿਲਾਂ ਸਾਨੂੰ ਲੱਗਿਆ, ਹੌਲੀ ਹੌਲੀ ਤਾਂ ਖੈਰ ਹੁਣ ਸਾਡੇ ਜਿਹੜੇ ਨੌਜਵਾਨ ਆ ਉਹ ਰੈਪ ਦੇ ਚਹੇਤੇ ਬਣ ਗਏ ਆ, ਹਨਾ, ਔਰ ਸਾਡੇ ਲਈ ਅੱਜ ਵੀ ਉਹ ਅਜੀਬ ਹੈ, ਅਦਭੁਤ ਹੈ, ਪਰ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਜ ਉਹਨਾਂ ਦੀ ਮੈਨੂੰ ਲੱਗਦਾ ਪਹਿਲੀ ਪਸੰਦ ਹੋਣਾ ਉਹੋ ਜਿਹਾ ਸੰਗੀਤ। ਪਰ ਇੰਟਰਨੈਸ਼ਨਲ ਸਟਰੇਂਜ ਮਿਊਜ਼ਿਕ ਡੇ ਦਾ ਅਸਲ ਦੇ ਵਿਚ ਕੀ ਮਕਸਦ ਰਿਹਾ ਹੋਣਾ, ਇਹਦੀ ਸ਼ੁਰੂਆਤ ਜਿਹੜੀ ਉਹ ਕਿੱਥੋਂ ਹੁੰਦੀ ਹੈ, ਉਹਦੇ ਬਾਰੇ ਚ ਤੁਸੀਂ ਜ਼ਰੂਰ ਅੱਜ ਜਾਣੋਗੇ। ਸੋ ਕਹਿੰਦੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿਚ ਇਕ ਸੰਗੀਤਕਾਰ ਹੋਇਆ ਪੈਟ੍ਰਿਕ ਗ੍ਰਾਂਟ ਹੋਰਾਂ ਨੇ 1997 ਦੇ ਵਿਚ ਇਕ ਆਪਣੀ ਐਲਬਮ ਜਿਹੜੀ ਸੀਗੀ ਉਹਦਾ ਪ੍ਰਚਾਰ ਸ਼ੁਰੂ ਕੀਤਾ ਸੀਗਾ, ਫੀਲਡ ਅਮੇਜ਼। ਸੋ ਫੀਲਡ ਅਮੇਜ਼ ਨਾਂ ਦੀ ਜਿਹੜੀ ਐਲਬਮ ਸੀ ਉਹਦਾ ਜਦੋਂ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਪ੍ਰਚਾਰ ਦੇ ਲਈ 24 ਅਗਸਤ ਦਾ ਉਹਨਾਂ ਨੇ ਦਿਨ ਜਿਹੜਾ ਸੀ ਉਹ ਚੁਣਿਆ ਸੀਗਾ। 24 ਅਗਸਤ ਦਾ ਦਿਨ ਇਸ ਕਰਕੇ ਚੁਣਿਆ ਸੀ ਕਿਉਂਕਿ ਉਹਨਾਂ ਦੀ ਜਿਹੜੀ ਗਰਲਫ੍ਰੈਂਡ ਸੀ ਜਾਂ ਜਿਹੜੀ ਪਤਨੀ ਸੀ ਜਾਂ ਉਹਦੇ ਜਿਹੜੇ ਫਾਦਰ ਸੀ ਉਹਨਾਂ ਦਾ ਖਾਸ ਜਨਮ ਦਿਨ ਸੀ, ਤੇ ਉਹ ਜਿਹੜੇ ਫਾਦਰ ਸੀ ਉਹ ਜਿਹੜੀਆਂ ਸੂਖਮ ਕਲਾਵਾਂ ਦੇ ਬੜੇ ਚਹੇਤੇ ਸੀਗੇ ਔਰ ਉਸ ਸੰਗੀਤਕਾਰ ਯਾਨੀ ਪੈਟ੍ਰਿਕ ਗ੍ਰਾਂਟ ਦੇ ਉਹ ਮੈਂਟਰ ਸੀਗੇ। ਸੋ ਇਸ ਕਰਕੇ ਉਹਨਾਂ ਨੇ 24 ਅਗਸਤ ਦਾ ਦਿਨ ਚੁਣਿਆ ਸੀ। ਤੇ ਪੈਟ੍ਰਿਕ ਗ੍ਰਾਂਟ ਦਾ ਮੰਨਣਾ ਸੀ ਕਿ ਸੰਗੀਤ ਜਿਹੜਾ ਆ ਉਹ ਸਮਾਜ ਦੇ ਲੋਕਾਂ ਦੇ ਜੀਵਨ ਦੇ ਹਰ ਪੱਖ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕਰਦਾ ਆ, ਜਾਂ ਫਿਰ ਜਿਹੜਾ ਸੰਗੀਤ ਆ ਉਹਦੇ ਵਿੱਚ ਇਹ ਤਾਕਤ ਤਾਂ ਹੁੰਦੀ ਹੈ ਕਿ ਉਹ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਦੇ ਜੀਵਨ ਢੰਗ ਦੇ ਉੱਤੇ ਅਸਰ ਪਾ ਸਕੇ। ਜਦੋਂ ਆਪਾਂ ਅੱਜ ਕੱਲ ਦੇ ਸੰਗੀਤ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਪੰਜਾਬੀ ਸੰਗੀਤ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ, ਹਨਾ। ਅੱਜ ਗੈਂਗਵਾਰ ਜਿਹੜੀ ਹੈ ਉਹ ਪੰਜਾਬੀ ਸੰਗੀਤ ਦੇ ਵਿੱਚ ਉਹਦਾ ਜਿਹੜਾ ਫਿਲਮਾਂਕਣ ਹੁੰਦਾ ਆ ਉਹਦੇ ਵਿੱਚ ਦੇਖਣ ਨੂੰ ਮਿਲਦੀ ਹੈ, ਹਨਾ। ਪਰ ਜਿਹੜਾ ਉਹਦੇ ਵਿੱਚ ਜਿਹੜਾ ਜੋਸ਼ੀਲਾਪਨ ਹੈ, ਹਨਾ, ਉਸ ਨੂੰ ਬਜਾਏ ਕਿ ਅਸੀਂ ਪੋਜ਼ਿਟਿਵ ਪੱਖ ਤੋਂ ਵਰਤੀਏ, ਉਸ ਜੋਸ਼ੀਲੇਪਨ ਨੂੰ ਫਿਲਮਾਂਕਣ ਦੇ ਰੂਪ ਦੇ ਵਿੱਚ ਦਿਖਾ ਕੇ ਉਸ ਦਾ ਜਿਹੜਾ ਜ਼ਿੰਦਗੀ ਦੇ ਉੱਤੇ ਅਸਰ ਹੋ ਰਿਹਾ, ਜੀਵਨ ਢੰਗ ਦੇ ਉੱਤੇ ਅਸਰ ਹੋ ਰਿਹਾ, ਉਹ ਬਹੁਤ ਹੀ ਵੱਖਰੀ ਤਰ੍ਹਾਂ ਦਾ ਹੋ ਰਿਹਾ। ਤੇ ਇਸੇ ਤਰ੍ਹਾਂ ਦੋਸਤੋ, ਇਸ ਦਿਨ ਦੀ ਜਦੋਂ ਅਸੀਂ ਇੰਟਰਨੈਸ਼ਨਲ ਸਟਰੇਂਜ ਮਿਊਜ਼ਿਕ ਡੇ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਵੀ 2002 ਤੋਂ ਬਾਅਦ, ਵੈਸੇ 1997 ਦੇ ਵਿਚ ਪੈਟ੍ਰਿਕ ਜਿਹੜਾ ਹੈ ਪੈਟ੍ਰਿਕ ਗ੍ਰਾਂਟ ਇਹਦੀ ਸ਼ੁਰੂਆਤ ਕਰਦਾ ਹੈ, ਪਰ 2002 ਤੋਂ ਬਾਅਦ ਇਸ ਦਿਨ ਨੂੰ 24 ਅਗਸਤ ਦੇ ਦਿਨ ਨੂੰ ਹੋਰ ਕਲਾਕਾਰਾਂ ਵੱਲੋਂ ਵੀ ਕਹਿੰਦੇ ਇੱਕ ਕਾਨਸਰਟ ਦੇ ਰੂਪ ਦੇ ਵਿਚ ਮਨਾਇਆ ਜਾਣ ਲੱਗ ਪਿਆ। ਤੇ ਨਿਊਯਾਰਕ ਜਾਂ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਨਾਲ ਨਾਲ ਕਹਿੰਦੇ ਸੰਸਾਰ ਦੇ ਕੁਝ ਹੋਰ ਦੇਸ਼ ਜਿਹੜੇ ਆ ਜਿਵੇਂ ਯੂਨੀਵਰਸਿਟੀ ਆਫ ਲੰਡਨ ਦੇ ਵਿਚ ਵੀ 24 ਅਗਸਤ ਦਾ ਜਿਹੜਾ ਦਿਨ ਆ ਸਟਰੇਂਜ ਮਿਊਜ਼ਿਕ ਡੇ ਵਜੋਂ ਮਨਾਇਆ ਜਾਂਦਾ ਆ। ਤੇ ਆਮ ਤੋਂ ਹਟ ਕੇ ਕੋਈ ਗੀਤ ਕੋਈ ਧੁਨ ਜਿਹੜੀ ਹੈ ਉਹ ਹੋਂਦ ਵਿਚ ਲਿਆਂਦੀ ਜਾਂਦੀ ਹੈ, ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਤਜਰਬੇ ਆ ਸੰਗੀਤ ਦੇ ਨਾਲ ਸੰਬੰਧਿਤ ਕਰਦੇ ਆ। ਸੋ ਇਸ ਨੂੰ ਮਨਾਉਣ ਪਿੱਛੇ ਸਿਰਫ ਮਕਸਦ ਇਹੀ ਆ ਕਿ ਵੱਖਰੇ ਤਰ੍ਹਾਂ ਦੀਆਂ ਜਿਹੜੀਆਂ ਸੰਗੀਤਕ ਧੁਨਾਂ ਆ ਉਹ ਪੈਦਾ ਕੀਤੀਆਂ ਜਾਣ, ਜਾਂ ਫਿਰ ਵੱਖਰੇ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਕੀਤੇ ਜਾਣ। ਤੇ ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ ਬਹੁਤੇ ਲੋਕ ਹੈ ਉਹ ਵੱਖੋ ਵੱਖਰੇ ਤਰ੍ਹਾਂ ਦੇ ਤਜਰਬੇ ਕਰਦੇ ਵੀ ਆ, ਜਿਵੇਂ ਮੈਂ ਪਿੱਛੇ ਜੇ ਨਾ ਇੱਕ ਵੀਡੀਓ ਦੇਖੀ ਸੀ, ਸ਼ਾਇਦ ਤੁਸੀਂ ਬਹੁਤ ਸਾਰੇ ਲੋਕਾਂ ਨੇ ਦੇਖੀ ਹੋਣੀ ਆ ਕਿ ਸੰਗੀਤ ਦੇ ਨਾਲ ਬੜੀ ਡੂੰਘਾਈ ਦੇ ਨਾਲ ਜੁੜੇ ਹੋਏ ਕੁਛ ਲੋਕ ਜਿਹੜੇ ਆ ਉਹ ਵੈਸੇ ਤਾਂ ਬਹੁਤ ਵੱਡੀ ਰਕਮ ਲੈਂਦੇ ਆਪਣਾ ਸਟੇਜ ਸ਼ੋਅ ਕਰਨ ਦੇ ਲਈ, ਪਰ ਆਮ ਲੋਕਾਂ ਦੇ ਵਿਚ ਭੇਸ ਬਦਲ ਕੇ ਜਾ ਕੇ ਉਹਨਾਂ ਤੋਂ ਜਿਹੜੀ ਉਹ ਜਿਹੜੀ ਇੱਕ ਖੁਸ਼ੀ ਜਿਹੜੀ ਅੰਤਰੀਵੀ ਖੁਸ਼ੀ ਹੈ ਜਾਂ ਜਿਹੜਾ ਸਕੂਨ ਹੈ ਉਹ ਪ੍ਰਾਪਤ ਕਰਨਾ ਇੱਕ ਖਾਸ ਤਰ੍ਹਾਂ ਦਾ ਤਜਰਬਾ ਹੁੰਦਾ। ਸੋ ਸੋਨੂ ਨਿਗਮ ਹੋਰਾਂ ਨੂੰ ਸ਼ਾਇਦ ਮੈਂ ਕਿਤੇ ਇੱਕ ਵੀਡੀਓ ਦੇ ਵਿੱਚ ਦੇਖਿਆ ਸੀ, ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੰਗੀਤਕਾਰ ਜਿਹੜੇ ਇਹੋ ਜਿਹੇ ਤਜਰਬੇ ਕਰਦੇ ਆ। ਤੇ ਲਓ ਜੀ, ਇਹ ਸੀਗਾ ਵੀ ਇੰਟਰਨੈਸ਼ਨਲ ਸਟ੍ਰੇਂਜ ਮਿਊਜ਼ਿਕ ਡੇ 24 ਅਗਸਤ ਨੂੰ ਮਨਾਇਆ ਜਾਂਦਾ। ਵੈਸੇ ਸ਼ੁਰੂਆਤ ਜਿਹੜੀ ਆ ਉਹ ਨਿਊਯਾਰਕ ਦੇ ਵਿੱਚ ਹੁੰਦੀ ਹੈ USA ਦੇ ਵਿੱਚ, ਪਰ ਦੇਸ਼ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਦਿਨ ਆ ਮਨਾਇਆ ਜਾਂਦਾ, ਪਰ ਇਸ ਤੋਂ ਇਲਾਵਾ ਦੁਨੀਆਂ ਦੇ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਦਿਨ ਨੂੰ ਖਾਸ ਤੌਰ ਦੇ ਉੱਤੇ ਚੁਣਿਆ ਗਿਆ ਹੈ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਇੰਦਰਦੀਪ ਗਿੱਲ ਜੁੜੇ ਹੋਏ ਨੇ, ਮੇਰੇ ਆਪਣੇ ਪਰਸਨਲ ਪੇਜ ਦੇ ਉੱਤੇ ਮੈਂ ਇਸ ਵੇਲੇ ਲਾਈਵ ਹਾਂ, ਪਰ ਇਧਰ ਸਟੂਡੀਓ ਵੱਲ ਵੀ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਸਾਂਝ ਬਣਾ ਰਹੇ ਨੇ। ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ, ਜਗਤਾਰ ਗਿੱਲ ਟੂ ਟੀਕੇ ਹਾਂਗਕਾਂਗ ਵਾਲੇ ਵੀ ਪਹੁੰਚ ਚੁੱਕੇ ਨੇ, ਨਰਿੰਦਰ ਰਾਠੌਰ ਸਾਹਿਬ ਵੀ ਪਹੁੰਚ ਚੁੱਕੇ ਨੇ। ਬਾਕੀ ਜੀ, ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਵੀ ਅਸੀਂ ਗੱਲ ਕਰਨੀ ਆ। ਅੱਜ ਦਾ ਸ਼ਬਦ ਤੁਸੀਂ ਮੇਰੇ ਨਾਲ ਸਾਂਝਾ ਕਰਨਾ। ਵੈਸੇ ਜਗਜੀਵਨ ਮਠਾਰੂ ਹੋਰਾਂ ਨੇ 3 ਸ਼ਬਦ ਸਾਂਝੇ ਕਰ ਦਿੱਤੇ ਆ, ਕਹਿੰਦੇ ਵੀ ਹਮੇਸ਼ਾ ਮੇਰੀ ਜ਼ਬਾਨ ਦੇ ਉੱਤੇ ਜਾਂ ਹਰ ਦਿਨ ਮੇਰੇ ਜਿਹੜੇ ਸਾਡੇ ਸਾਰਿਆਂ ਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨਾ ਉਹਨਾਂ ਦੀ ਜ਼ਬਾਨ ਦੇ ਉੱਤੇ ਇਹ ਜ਼ਰੂਰ ਹੁੰਦਾ ਵੀ ਅੱਜ ਕੀ ਬਣਾਉਣਾ। ਤੇ ਮੈਂ ਸਾਡੇ ਨਾ ਵੀਰ ਜਿਹੜੇ ਆ ਮੈਂ ਉਹਨਾਂ ਤੋਂ ਵੀ ਪੁੱਛਣਾ ਚਾਹਿਆ ਸੀਗਾ, ਜਿਹੜੇ ਵੀਰ ਨਾ ਚੁੱਪ ਚੁਪੀਤੇ ਆਪਣੀ ਘਰ ਵਾਲੀ ਦੀ ਮਦਦ ਜ਼ਰੂਰ ਕਰਦੇ, ਪਰ ਉਹਨੂੰ ਕਹਿ ਦਿੰਦੇ ਹੁੰਦੇ ਵੀ ਬਾਹਰ ਨਾ ਦੱਸੀ ਤੇਰੇ ਲਈ ਬਣਾ ਕੇ ਸਾਰਾ ਕੁਛ ਰੱਖ ਦੂੰਗਾ, ਕਿ ਉਹਨਾਂ ਦੇ ਵੀ ਦਿਮਾਗ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਅੱਜ ਕੀ ਬਣਾਉਣਾ। ਜਿਹੜੇ ਵੀਰ ਬਣਾਉਂਦੇ ਆ ਸੱਚੋ ਸੱਚ ਦੱਸਿਓ, ਵੈਸੇ ਤੁਸੀਂ ਹਮੇਸ਼ਾ ਲੁਕਾਉਂਦੇ ਹੋ ਕਿ ਤੁਸੀਂ ਆਪਣੀ ਘਰਵਾਲੀ ਦੀ ਮਦਦ ਕਰਦੇ ਹੋ। ਦੇਖੋ, ਬੜੇ ਮਾਣ ਨਾਲ ਦੱਸਣਾ ਚਾਹੀਦਾ ਕਿ ਮੈਂ ਆਪਣੀ ਘਰਵਾਲੀ ਦੀ ਮਦਦ ਕਰਦਾ ਤੇ ਕਰਦਾ, ਹਨਾ, ਕਿਉਂਕਿ ਤੁਹਾਡੀ ਘਰਵਾਲੀ ਵੀ ਤੁਹਾਡੀ ਮਦਦ ਕਰਦੀ ਹੈ। ਸੋ ਅਸੀਂ ਇੱਕ ਦੂਸਰੇ ਦੇ ਸਾਥ ਦੇ ਨਾਲ ਹੀ ਜ਼ਿੰਦਗੀ ਜਿਹੜੀ ਉਹ ਗੁਜ਼ਾਰਦੇ ਹਾਂ। ਅਸੀਂ ਜ਼ਿੰਦਗੀ ਦੇ ਵਿੱਚ ਦੋ ਪਹੀਆਂ ਦੇ ਵਾਂਗ ਹੀ ਹੁੰਦੇ ਹਾਂ, ਹਨਾ। ਪਹੀਆ ਜਿਹੜਾ ਆ ਇੱਕ ਇਮਬੈਲੈਂਸ ਹੁੰਦਾ ਆ ਤੇ ਸੰਤੁਲਨ ਜ਼ਿੰਦਗੀ ਦਾ ਵਿਗੜ ਜਾਂਦਾ। ਸੋ ਇਸ ਲਈ ਬਹੁਤ ਜ਼ਰੂਰੀ ਹੁੰਦਾ ਕਿ ਇੱਕ ਦੂਜੇ ਦੇ ਮਦਦਗਾਰ ਅਸੀਂ ਬਣ ਕੇ ਚੱਲੀਏ। ਇਸ ਕਰਕੇ ਲੁਕੋਇਆ ਨਾ ਕਰੋ ਇਹੋ ਜਿਹੀਆਂ ਗੱਲਾਂ ਨੂੰ। ਤੇ ਇਹ ਗੱਲ ਮੈਂ ਪੁੱਛੀ ਸੀ ਕਿ ਤੁਸੀਂ ਵੀ ਜ਼ਰੂਰ ਦੱਸਿਓ ਸਾਡੇ ਨਾਲ ਸਾਂਝ ਬਣਾਇਓ। ਤੇ ਇੱਕ ਹੋਰ ਤੁਹਾਡੇ ਨਾਲ ਸਾਂਝ ਬਣਾਉਣੀ ਹੈ ਅੱਜ ਦੇ ਦਿਨ ਦੀ। ਅਸੀਂ ਗੱਲ ਕੀਤੀ ਹੈ 24 ਅਗਸਤ। 24 ਅਗਸਤ ਦੇ ਨਾ ਅਮਰੀਕਾ ਦੇ ਵਿੱਚ ਇੰਟਰਨੈਟ ਡੇ ਵਜੋਂ ਵੀ ਜਾਣਿਆ ਜਾਂਦਾ ਹੈ। ਇੰਟਰਨੈਟ ਯਾਨੀ ਕਿ ਇੱਕ ਜਿਹੜਾ ਨਵਾਂ ਵਰਚੁਅਲ ਸੰਸਾਰ ਜਿਹੜਾ ਆ ਉਹ ਇਸ ਵੇਲੇ ਬਣ ਚੁੱਕਿਆ, ਜਿਹੜਾ ਕਿਸੇ ਦੇ ਤੌਰ ਦੇ ਉੱਤੇ ਡੂੰਘੇ ਤੌਰ ਦੇ ਉੱਤੇ ਇੰਟਰਨੈਟ ਦੇ ਨਾਲ ਜੁੜਿਆ ਹੋਇਆ, ਹੈ ਨਾ। ਔਰ ਇੰਟਰਨੈਟ ਤੇ ਐਸਟ੍ਰੋਨੌਟ ਇਹਨਾਂ ਦੋਨਾਂ ਦਾ ਸੁਮੇਲ ਹੈ ਇੰਟਰਨੌਟ, ਇੰਟਰਨੌਟ ਡੇ। ਭਾਵੇਂ ਉਹ ਲੋਕ ਜਿਹੜੇ ਇੰਟਰਨੈਟ ਦੀ ਉਸਾਰੀ ਦੇ ਵਿੱਚ ਕੰਮ ਕਰਦੇ ਆ ਜਾਂ ਫਿਰ ਇਹਦੀ ਉਸਾਰੀ ਦੇ ਵਿੱਚ ਮਦਦ ਕਰਦੇ ਆ ਰਹੇ ਆ, ਉਹਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਇਹ ਦਿਨ ਸੰਬੰਧਿਤ ਆ। ਇੰਟਰਨੈਟ ਦੇ ਪੈਮਾਨੇ ਉਹ ਲੋਕ ਤੈਅ ਕਰਦੇ ਆ, ਇਹਦੀ ਜਿਹੜੀ ਗੁਣਵੱਤਾ ਆ ਉਹਨੂੰ ਸੁਧਾਰਨ ਦੇ ਉੱਤੇ ਉਹ ਖਾਸ ਤੌਰ ਦੇ ਉੱਤੇ ਆਪਣਾ ਜਿਹੜਾ ਧਿਆਨ ਹੈ ਉਹ ਕੇਂਦਰਿਤ ਕਰਦੇ ਆ। ਪਰ ਇੰਟਰਨੈਟ ਡੇ ਤੇ ਇੰਟਰਨੈਟ ਬਾਰੇ ਹੋਰ ਖੋਜ ਜਿਹੜੀ ਹੈ ਉਹ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਇਹਦਾ ਜਿਹੜਾ ਮਹੱਤਵ ਹੈ ਇਸ ਦਿਨ ਦਾ ਉਹ ਇਹੀ ਹੈ, ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਦੋਸਤੋ ਦੇਖਦੇ ਹਾਂ ਕਿ ਇਹਦੇ ਨਾਲ ਇੰਟਰਨੈਟ ਦੇ ਵਰਤੋਂ ਦੇ ਨਾਲ ਬਹੁਤ ਸਾਰੇ ਖਤਰੇ ਜੁੜੇ ਹੋਏ ਆ, ਹਨਾ। ਤੇ ਜਦੋਂ ਅਸੀਂ ਇਹਨਾਂ ਖਤਰਿਆਂ ਦੇ ਬਾਰੇ ਜਾਣਦੇ ਹਾਂ ਜਾਂ ਜਦੋਂ ਅਸੀਂ ਆਮ ਲੋਕਾਂ ਨੂੰ ਇਹਦੀ ਜਿਹੜੀ ਵਰਤੋਂ ਦੇ ਸਮੇਂ ਜਿਹੜੀਆਂ ਚੁਣੌਤੀਆਂ ਆਉਂਦੀਆਂ ਆ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਤਾਂ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਸਾਡੇ ਵਰਗੇ ਜਿਹੜੇ ਸਧਾਰਨ ਲੋਕ ਆ, ਇੱਕ ਤਾਂ ਲੋਕ ਜਿਹੜੇ ਆ ਸਿੱਧੇ ਤੌਰ ਦੇ ਉੱਤੇ ਇਸ ਖੇਤਰ ਦੇ ਨਾਲ ਜੁੜੇ ਹੋਏ ਆ, ਹਨਾ, ਉਹ ਤਾਂ ਇਹਦੇ ਅੰਦਰ ਜਿਹੜੇ ਖਤਰੇ ਨੇ, ਹਨਾ, ਉਹਨਾਂ ਨੂੰ ਭਾਂਪ ਲੈਂਦੇ ਆ, ਜਾਣ ਲੈਂਦੇ ਆ। ਪਰ ਜਿਹੜੇ ਆਮ ਲੋਕ ਆ ਸਾਡੇ ਵਰਗੇ, ਉਹਨਾਂ ਨੂੰ ਇਹਦੇ ਵਰਤੋਂ ਦੇ ਨਾਲ ਜੁੜੇ ਹੋਏ ਖਤਰਿਆਂ ਦੀ ਵੀ ਜਾਣਕਾਰੀ ਨਹੀਂ ਹੁੰਦੀ ਜਾਂ ਫਿਰ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੁਣੌਤੀਆਂ ਨੇ, ਚੈਲੰਜਸ ਨੇ, ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਦਿਨ ਜਿਹੜੇ ਆ, ਇੰਟਰਨੈਟ ਡੇ ਜਿਹੜਾ ਆ, ਜੇਕਰ ਇਹ ਰੱਖਿਆ ਗਿਆ ਆ ਤਾਂ ਪੂਰੀ ਦੁਨੀਆਂ ਦੇ ਵਿੱਚ ਇਹਦੇ ਬਾਰੇ ਜਾਗਰੂਕਤਾ ਜਿਹੜੀ ਹੈ ਪੈਦਾ ਜ਼ਰੂਰ ਕੀਤੀ ਜਾਵੇ ਕਿ ਆਮ ਲੋਕਾਂ ਨੇ ਜਦੋਂ ਇਸ ਦੀ ਵਰਤੋਂ ਕਰਨੀ ਆ ਇੰਟਰਨੈਟ ਦੀ, ਜਿਹੜੇ ਕਿ ਤਕਨੀਕੀ ਤੌਰ ਦੇ ਉੱਤੇ ਬਹੁਤੇ ਜ਼ਿਆਦਾ ਆਪਣੇ ਆਪ ਦੇ ਵਿੱਚ ਪੂਰਨ ਨਹੀਂ ਹੈਗੇ, ਪਰਫੈਕਟ ਨਹੀਂ ਹੈਗੇ, ਉਹਨਾਂ ਨੂੰ ਇਹਨਾਂ ਦੇ ਖਤਰਿਆਂ ਤੋਂ ਜ਼ਰੂਰ ਜਾਣੂ ਕਰਵਾਇਆ ਜਾਵੇ, ਸੁਚੇਤ ਕਰਵਾਇਆ ਜਾਵੇ। ਤੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਮੈਂ ਇੱਕ ਦਿਨ ਆਪਣੀ ਪੋਸਟ ਪਾਈ ਸੀਗੀ ਕਿ ਇੱਕ ਅਜੀਬ ਤਰ੍ਹਾਂ ਦੇ ਜਿਹੜੇ ਮੈਸੇਜਸ ਆ ਉਹ ਸਾਨੂੰ ਆ ਰਹੇ ਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਅਨਨੋਨ ਕਾਲਸ ਜਿਹੜੀਆਂ ਆ ਉਹ ਵੀ ਆਉਂਦੀਆਂ ਆ। ਹੁਣ ਜਿਹੜੇ ਮੈਸੇਜਸ ਆਉਂਦੇ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਮੈਸੇਜਸ ਆ, ਹਨਾ, ਕਿ ਸਾਡਾ ਨੰਬਰ ਜਿਹੜਾ ਆ ਕਿੱਥੋਂ ਚਲੇ ਜਾਂਦਾ ਆ, ਔਰ ਉਹ ਇਹੋ ਜਿਹੜੇ ਮੈਸੇਜ ਆ ਸਾਡੇ ਨੰਬਰ ਦੇ ਉੱਤੇ ਲਗਾਤਾਰ ਭੇਜ ਰਹੇ ਆ। ਸੋ ਇੰਟਰਨੈਟ ਦੀ ਦੁਨੀਆਂ ਦੇ ਨਾਲ ਜੁੜੇ ਹੋਏ ਕੁਛ ਇਹੋ ਜਿਹੇ ਲੋਕ ਆ ਜਿਹੜੇ ਇੱਕ ਵੱਡਾ ਜਿਹੜਾ ਖਤਰਾ ਆ ਉਹ ਸਾਡੇ ਲਈ ਹਮੇਸ਼ਾ ਬਣੇ ਰਹਿੰਦੇ ਆ। ਔਰ ਬਹੁਤ ਸਾਰੇ ਲੋਕਾਂ ਤੋਂ ਇਹ ਵੀ ਜਾਣਨ ਨੂੰ ਮਿਲਦਾ ਜਦੋਂ ਉਹ ਉਸ ਇੰਟਰਨੈਟ ਦੇ ਰਾਹੀਂ ਪਹੁੰਚੇ ਹੋਏ ਮੈਸੇਜ ਦੇ ਉੱਤੇ ਕਲਿੱਕ ਕਰ ਦਿੰਦੇ ਆ ਤਾਂ ਉਹਨਾਂ ਦੀ ਜਿਹੜੀ ਬੈਂਕ ਡਿਟੇਲ ਆ ਹਨਾ ਉਹ ਵੀ ਲੈ ਲਈ ਜਾਂਦੀ ਆ ਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਵੀ ਝੱਲਣਾ ਪੈਂਦਾ। ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਇਹੋ ਜਿਹੇ ਦਿਨਾਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਸੁਚੇਤ ਕੀਤਾ ਜਾਵੇ ਕਿ ਇੰਟਰਨੈਟ ਦੀ ਜਿਹੜੀ ਵਰਤੋਂ ਕਿਵੇਂ ਹੋਣੀ ਚਾਹੀਦੀ। ਅੱਜ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਪਾ ਰਹੇ ਉਹਦਾ ਵੀ ਕਾਰਨ ਇਹੀ ਹੈ ਕਿ ਅੱਜ ਸਰਦਾਰ ਕੁਲਜੀਤ ਸਿੰਘ ਦਿਲਬਰ ਸਾਡੇ ਨਾਲ USA ਤੋਂ ਜੁੜਦੇ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਆ ਉਹ ਵੀ ਹਾਈਜੈਕ ਕਰ ਲਿਆ ਗਿਆ ਆ। ਸੋ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਆ ਇਸ ਵੇਲੇ ਚੱਲਦਾ ਨਹੀਂ ਆ। ਉਹਦੇ ਨਾਲ ਹੀ ਸੰਬੰਧਿਤ ਕੁਛ ਫੋਨ ਦੇ ਉੱਤੇ ਵੀ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ ਜਿਹਦੇ ਕਾਰਨ ਉਹ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਨਹੀਂ ਜੁੜ ਪਾ ਰਹੇ। ਸੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਇੰਟਰਨੈਟ ਦੇ ਜ਼ਰੀਏ ਹੀ ਅਸੀਂ ਵਟਸਐਪ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਆ ਉਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ ਤੇ ਇਸ ਕਰਕੇ ਇਹ ਬਹੁਤ ਵੱਡੀ ਚੁਣੌਤੀ ਸਾਡੇ ਲਈ ਬਣ ਜਾਂਦੀ ਆ। ਖੈਰ ਜੇ ਅਸੀਂ ਆਸਟ੍ਰੇਲੀਆ ਦੀ ਦੋਸਤੋ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ 21 ਤੋਂ 27 ਅਗਸਤ ਦਾ ਜਿਹੜਾ ਸਮਾਂ ਹੈ ਨਾ ਇਹ ਹੈਗਾ ਜੀ ਬੁੱਕ ਵੀਕ, ਨੈਸ਼ਨਲ ਬੁੱਕ ਵੀਕ ਹੈ। ਸੋ ਨੈਸ਼ਨਲ ਬੁੱਕ ਵੀਕ ਵਜੋਂ ਇਹ ਜਿਹੜਾ ਸਮਾਂ ਆ ਉਹ ਮਨਾਇਆ ਜਾਂਦਾ। ਸਕੂਲਾਂ ਦੇ ਵਿੱਚ ਕਿਤਾਬਾਂ ਦੇ ਬਾਰੇ ਚ ਗਤੀਵਿਧੀਆਂ ਜਿਹੜੀਆਂ ਉਹ ਆਯੋਜਿਤ ਕੀਤੀਆਂ ਜਾਂਦੀਆਂ ਆ ਤੇ ਮੁਕਾਬਲੇ ਰੱਖੇ ਜਾਂਦੇ ਆ। ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਮੁਕਾਬਲਿਆਂ ਤੇ ਆਧਾਰਿਤ ਹੁੰਦੀਆਂ ਆ, ਕਿਤਾਬਾਂ ਦੇ ਉੱਤੇ ਆਧਾਰਿਤ ਕੁਛ ਨਾਟਕੀ ਜਿਹੜੀਆਂ ਗਤੀਵਿਧੀਆਂ ਉਹ ਕੀਤੀਆਂ ਜਾਂਦੀਆਂ ਆ। ਪੜ੍ਹਨ ਦੀ ਰੁਚੀ ਜਿਹੜੀ ਆ ਉਹਦਾ ਵਿਕਾਸ ਕਰਨ ਦੇ ਲਈ ਬੱਚਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾਂਦੇ ਆ। ਤੇ ਇਸੇ ਤਰ੍ਹਾਂ 1 ਅਗਸਤ ਤੋਂ 31 ਅਗਸਤ ਦਾ ਜਿਹੜਾ ਸਮਾਂ ਆ ਯਾਨੀ ਇਹ ਜਿਹੜਾ 1 ਮਹੀਨਾ ਆ ਨੈਸ਼ਨਲ ਟਿਕ ਅਵੇਅਰਨੈਸ ਮੰਥ ਆਫ ਪੈਟਸ ਵਜੋਂ ਵੀ ਮਨਾਇਆ ਜਾਂਦਾ ਆ। ਯਾਨੀ ਕਿ ਨੈਸ਼ਨਲ ਟਿਕ ਅਵੇਅਰਨੈਸ ਮੰਥ ਆਫ ਪੈਟਸ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਪਾਲਤੂ ਜਿਹੜੇ ਜਾਨਵਰ ਰੱਖਦੇ ਆ, ਪੰਛੀ ਰੱਖਦੇ ਆ, ਉਹਨਾਂ ਦੇ ਜਿਹੜੇ ਉਹ ਜਾਨਵਰ ਨੇ ਉਹਨਾਂ ਦੀ ਸੁਰੱਖਿਆ ਜਾਂ ਫਿਰ ਉਹਨਾਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਉਣ ਦੇ ਲਈ ਜਿਹੜੇ ਖਤਰੇ ਜਿਹੜੇ ਉਹਨਾਂ ਨੂੰ ਹੋ ਸਕਦੇ ਆ ਉਹਨਾਂ ਤੋਂ ਜਾਣੂ ਕਰਨ ਦੇ ਲਈ ਜਾਗਰੂਕ ਹੋਣਾ ਉਹਨਾਂ ਦੇ ਮਾਲਕਾਂ ਦਾ ਬਹੁਤ ਜ਼ਰੂਰੀ ਹੈ। ਤੇ ਇਹਦੇ ਲਈ ਨੈਸ਼ਨਲ ਟਿਕ ਅਵੇਅਰਨੈਸ ਮੰਥ ਆਫ ਪੈਟਸ ਜਿਹੜਾ 1 ਅਗਸਤ ਤੋਂ 31 ਅਗਸਤ ਤੱਕ ਰੱਖਿਆ ਜਾਂਦਾ ਆ ਤਾਂ ਕਿ ਜਿਹੜੀਆਂ ਪ੍ਰੀਵੈਂਟਿੰਗ ਟਿਕਸ ਆ ਪੈਟਸ ਦੀਆਂ ਉਹਨਾਂ ਦੇ ਬਾਰੇ ਉਹਨਾਂ ਦੇ ਜਿਹੜੇ ਮਾਲਕ ਜ਼ਰੂਰ ਜਾਗਰੂਕ ਹੋਣ। ਇਹ ਮਹੀਨਾ ਜਿਹੜਾ ਆ ਮਾਲਕਾਂ ਨੂੰ ਸਿੱਖਿਅਤ ਕਰਦਾ ਆ, ਉਹਨਾਂ ਨੂੰ ਇਹ ਦੱਸਦਾ ਆ, ਉਤਸ਼ਾਹਿਤ ਕਰਦਾ ਆ ਕਿ ਉਹ ਪੈਟਸ ਦੇ ਬਾਰੇ ਜਿਹੜੀਆਂ ਖਾਸ ਮਨਾਹੀ ਵਾਲੀਆਂ ਟਿਕਸ ਆ ਉਹਨਾਂ ਤੋਂ ਜਾਣੂ ਹੋਣ, ਉਹਨਾਂ ਨੂੰ ਅਣਗੌਲਿਆਂ ਨਾ ਕਰਨ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੈਟਸ ਦੇ ਨਾਲ ਜੁੜੇ ਹੋਏ ਜਿਹੜੇ ਖਤਰੇ ਹੈ ਉਹਨਾਂ ਤੋਂ ਉਹ ਜ਼ਰੂਰ ਅਵੇਅਰ ਰਹਿਣ ਤੇ ਆਪਣੇ ਪੈਟਸ ਦਾ ਜਿਹੜਾ ਬਚਾਅ ਕਰ ਸਕਣ। ਸੋ ਜਿਨ੍ਹਾਂ ਨੇ ਵੀ ਪੈਟਸ ਰੱਖੇ ਹੁੰਦੇ ਆ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਹਨਾ ਕਿ ਛੋਟੀਆਂ ਛੋਟੀਆਂ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਜਿਹੜੇ ਆ ਕਈ ਵਾਰ ਹੋ ਜਾਂਦੇ ਆ, ਪਰ ਸਾਨੂੰ ਉਹਨਾਂ ਦੇ ਬਾਰੇ ਚ ਪਤਾ ਨਹੀਂ ਹੁੰਦਾ ਕਿ ਕਿਹੜੇ ਤਰ੍ਹਾਂ ਦੇ ਜਿਹੜੇ ਰੋਗ ਆ ਉਹ ਪੈਟਸ ਨੂੰ ਹੋ ਸਕਦੇ ਆ। ਸੋ ਇਹਦੇ ਬਾਰੇ ਚ ਸਾਨੂੰ ਸੁਚੇਤ ਹੋਣ ਦੀ ਲੋੜ ਹੁੰਦੀ ਆ। ਜਿਵੇਂ ਆਪਾਂ ਉੱਥੇ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਉੱਥੇ ਤਾਂ ਵੱਧ ਤੋਂ ਵੱਧ ਜੇ ਕੋਈ ਰੱਖਦਾ ਤਾਂ ਕੁੱਤੇ ਰੱਖਦਾ ਆ ਤੇ ਵੱਧ ਤੋਂ ਵੱਧ ਜਿਹੜੀਆਂ ਮੱਝਾਂ ਗਾਈਆਂ ਹਨਾ ਆਪਾਂ ਰੱਖਦੇ ਆ ਤੇ ਆਪਾਂ ਦੇਖਦੇ ਆ ਕਿ ਉੱਥੇ ਜਿੱਦਾਂ ਚਿੱਚੜ ਲੱਗ ਜਾਂਦੇ ਆ ਜਾਂ ਹੋਰ ਇਹੋ ਜਿਹੜੇ ਰੋਗ ਆ ਉਹ ਲੱਗ ਜਾਂਦੇ। ਇਸੇ ਤਰ੍ਹਾਂ ਸਾਡੇ ਪੈਟਸ ਨੂੰ ਕਿਸ ਤਰ੍ਹਾਂ ਦੇ ਇੱਥੇ ਰੋਗ ਆਸਟ੍ਰੇਲੀਆ ਚ ਰਹਿੰਦੇ ਆ ਹੋ ਸਕਦੇ ਉਹਦੇ ਬਾਰੇ ਜਾਣਕਾਰੀ ਜਿਹੜੀ ਉਹ ਜ਼ਰੂਰ ਹੋਣੀ ਸਾਨੂੰ ਚਾਹੀਦੀ ਆ ਜੇਕਰ ਅਸੀਂ ਆਪਣੇ ਘਰੇ ਪੈਟਸ ਰੱਖਦੇ ਆ। ਸਾਡੇ ਵੀ ਬੱਚਿਆਂ ਦੇ ਅੰਦਰ ਬੜੇ ਚਾਅ ਪੈਦਾ ਹੋ ਰਿਹਾ ਕਿ ਸਾਡੇ ਕੋਲ ਪੈਟਸ ਹੋਣੇ ਜ਼ਰੂਰੀ ਆ। ਸੋ ਇਸ ਕਰਕੇ ਨੈਕਸਟ ਗਾਰਡ ਨਾਂ ਦੀ ਇੱਕ ਸੰਸਥਾ ਆ, ਨੈਕਸਟ ਗਾਰਡ ਨਾਂ ਦੀ ਸੰਸਥਾ ਜਿਹੜੀ ਕਿ ਇਹਦੇ ਬਾਰੇ ਕਾਫੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕਰਵਾਉਂਦੀ ਆ। ਤੇ ਲਓ ਜੀ ਆਸਟ੍ਰੇਲੀਆ ਦੇ ਵਿੱਚ ਇਹ ਖਾਸ ਨੈਸ਼ਨਲ ਦਿਹਾੜੇ ਮਹੀਨੇ ਜਿਹੜੇ ਆ ਉਹ ਮਨਾਏ ਜਾਂਦੇ ਆ। ਪਰ ਇੱਕ ਗੱਲ ਜਿਹੜੀ ਖਾਸ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਕਰਨੀ ਆ ਕਿ ਇੱਕ ਤਾਂ ਤੁਸੀਂ ਮੈਨੂੰ ਸ਼ਬਦ ਭੇਜਣਾ ਕਿ ਤੁਹਾਡਾ ਅੱਜ ਦਾ ਖਾਸ ਸ਼ਬਦ ਜਿਹੜਾ ਆ ਉਹ ਕਿਹੜਾ ਰਿਹਾ, ਜਾਂ ਫਿਰ ਜ਼ਿਆਦਾਤਰ ਤੁਸੀਂ ਕਿਹੜਾ ਸ਼ਬਦ ਜਿਹੜਾ ਆ ਇਸਤੇਮਾਲ ਕਰਦੇ ਆ ਆਪਣੀ ਬੋਲਚਾਲ ਦੇ ਵਿੱਚ। ਤੇ ਜਿਹੜੀ ਦੂਜੀ ਗੱਲ ਆ ਉਹ ਆਪਾਂ ਕਰਨੀ ਆ ਵੀ ਕੰਮ ਕਰ ਬਾਰੇ। ਜਿਵੇਂ ਅੱਜ ਜਗਜੀਵਨ ਮਠਾਰੂ ਹੋਰਾਂ ਨੇ ਗੱਲ ਕੀਤੀ ਆ ਵੀ ਮੇਰੇ ਮੂੰਹ ਦੇ ਉੱਤੇ ਇਹੀ ਚੜਿਆ ਰਹਿੰਦਾ ਵੀ ਅੱਜ ਕੀ ਬਣਾਉਣਾ, ਅੱਜ ਕੀ ਬਣਾਉਣਾ। ਬਹੁਤੀਆਂ ਭੈਣਾਂ ਜਿਹੜੀਆਂ ਉਹ ਕੰਮ ਦੇ ਬੋਝ ਦੇ ਵਿੱਚ ਦੱਬੀਆਂ ਹੁੰਦੀਆਂ, ਨਾਲ ਹੀ ਨਾਲ ਜਿਹੜਾ ਬਣਾਉਣ ਖਾਣ ਦਾ ਜਿਹੜਾ ਕੰਮ ਆ ਉਹ ਵੀ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਸਟ੍ਰੈਸ ਆ ਬਣਿਆ ਰਹਿੰਦਾ ਆ। ਤੇ ਇੱਕ ਨਾ ਮੈਂ ਪਿੱਛੇ ਜੇ ਆਰਟੀਕਲ ਪੜ੍ਹ ਰਹੀ ਸੀ ਦੋਸਤੋ, ਆਰਟੀਕਲ ਸੀਗਾ ਕਿ ਜਿਹੜੀਆਂ ਸਾਡੀਆਂ ਆਸਟ੍ਰੇਲੀਅਨ ਬੀਬੀਆਂ ਆ ਨਾ, ਇਹਨਾਂ ਨੂੰ ਜਿਹੜਾ ਸਭ ਤੋਂ ਜਿਹੜੇ ਘਰ ਦੇ ਕੰਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਆ ਉਹ ਦੇਣਾ ਪੈਂਦਾ ਆ ਕੱਪੜੇ ਧੋਣ ਦੇ ਵਿੱਚ ਤੇ ਭਾਂਡੇ ਮਾਂਜਣ ਦੇ ਵਿੱਚ। ਭਾਂਡੇ ਮਾਂਜਣ ਦੇ ਨਾਲੋਂ ਵੀ ਜਿਹੜੀਆਂ ਸਾਡੀਆਂ ਆਸਟ੍ਰੇਲੀਅਨ ਬੀਬੀਆਂ ਉਹਨਾਂ ਨੂੰ ਕੱਪੜੇ ਧੋਣ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਜ਼ਿਆਦਾ ਖਟਕਦਾ ਆ ਘਰ ਦੇ ਕੰਮਾਂ ਦੇ ਵਿੱਚ। ਕੀ ਤੁਹਾਨੂੰ ਵੀ ਇਸ ਤਰ੍ਹਾਂ ਲੱਗਦਾ ਆ ਕਿ ਜਿਹੜਾ ਕੱਪੜੇ ਧੋਣ ਦਾ ਕੰਮ ਹੈ ਉਹ ਸਭ ਤੋਂ ਜ਼ਿਆਦਾ ਥਕਾਉਣ ਵਾਲਾ ਆ ਔਰ ਸਭ ਤੋਂ ਜ਼ਿਆਦਾ ਬੋਰਿੰਗ ਆ? ਕਿਉਂਕਿ ਉਸ ਆਰਟੀਕਲ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਆ ਕਿ ਭਾਵੇਂ ਜਿਹੜੇ ਲਾਂਡਰੀ ਮਾਹਰ ਆ ਉਹ ਇਹ ਕਹਿੰਦੇ ਆ ਕਿ ਆਪਣੇ ਘਰ ਦੀਆਂ ਜਿਹੜੀਆਂ ਚਾਦਰਾਂ ਆ ਉਹ ਕੁਛ ਦਿਨਾਂ ਬਾਅਦ ਬਦਲਣੀਆਂ ਜ਼ਰੂਰੀ ਆ, ਪਰ ਕਹਿੰਦੇ ਕਿ ਜਿਹੜੀਆਂ ਸਾਡੀਆਂ ਬੀਬੀਆਂ ਆ ਉਹਨਾਂ ਨੇ ਇਹ ਇੱਕ ਤਜਰਬਾ ਵੀ ਕੀਤਾ ਆ ਕਿ ਘਰ ਦੀ ਜਿਹੜੀ ਲਾਂਡਰੀ ਆ ਉਹ ਸਭ ਤੋਂ ਜ਼ਿਆਦਾ ਸਮਾਂ ਲੈਂਦੀ ਆ ਕਿਉਂਕਿ ਸਾਰੇ ਪਰਿਵਾਰ ਦੇ ਜਿਹੜੇ ਕੱਪੜੇ ਇਕੱਠੇ ਹੁੰਦੇ ਆ, ਧੋਣੇ ਹੁੰਦੇ ਆ, ਉਹਨਾਂ ਨੂੰ ਸੰਭਾਲਣਾ ਹੁੰਦਾ, ਧੋਣ ਤੋਂ ਬਾਅਦ ਸੰਭਾਲਣ ਦਾ ਕੰਮ ਜਿਹੜਾ ਉਹ ਉਸ ਤੋਂ ਵੀ ਜ਼ਿਆਦਾ ਸਮਾਂ ਲੈਂਦਾ ਆ ਤੇ ਇਸ ਸਾਂਭ ਸੰਭਾਲ ਦੇ ਵਿੱਚ ਉਹਨਾਂ ਦਾ ਜਿਹੜਾ ਕਾਫੀ ਸਮਾਂ ਜਿਹੜਾ ਆ ਉਹ ਜ਼ਾਇਆ ਹੁੰਦਾ ਆ, ਉਹ ਜ਼ਾਇਆ ਹੁੰਦਾ ਹੈ ਜਾਂ ਫਿਰ ਉਹਨਾਂ ਨੂੰ ਉਹ ਸਮਾਂ ਦੇਣਾ ਪੈਂਦਾ ਆ। ਤੇ ਇੱਕ ਬੜੀ ਰੌਚਕ ਜਿਹੀ ਗੱਲ ਉਹਦੇ ਵਿੱਚ ਸਾਹਮਣੇ ਆਈ ਵੀ ਇੱਕ ਬੀਬੀ ਜਿਹੜੀ ਆ ਉਹ ਕਹਿੰਦੀ ਵੀ ਮੈਂ ਤਾਂ ਕੱਪੜੇ ਧੋਣ ਦਾ ਕੰਮ ਹੀ ਛੱਡ ਦਿੱਤਾ। ਤੇ ਉਸ ਤੋਂ ਬਾਅਦ ਜਦੋਂ ਉਹਨੇ ਕਾਫੀ ਜ਼ਿਆਦਾ ਉਡੀਕ ਕੀਤੀ ਵੀ ਹੁਣ ਜਦੋਂ ਇਕੱਠੇ ਹੋ ਗਏ ਫਿਰ ਆਖਿਰਕਾਰ ਜਦੋਂ ਉਹਨੂੰ ਧੋਣੇ ਪਏ ਤਾਂ ਫਿਰ ਉਹਨੇ ਸਭ ਤੋਂ ਵੱਡਾ ਜਿਹੜਾ ਆਪਣੇ ਗਣੋਂ ਜਿਹੜਾ ਕੰਮ ਆ ਉਹ ਲਾਇਆ। ਉਹ ਇਹ ਸੀਗਾ ਕਿ ਉਹਨੇ ਜਦੋਂ ਕੱਪੜੇ ਤਾਂ ਧੋ ਹੋ ਗਏ ਪਰ ਉਹ ਜਿਹੜੀ ਲਾਂਡਰੀ ਨੂੰ ਬਾਅਦ ਵਿੱਚ ਸਾਂਭਣ ਦਾ ਕੰਮ ਹੁੰਦਾ ਉਹ ਨਹੀਂ ਕੀਤਾ। ਔਰ ਕਹਿੰਦੇ ਵੀ ਉਹਦਾ ਜਿਹੜਾ ਪੂਰਾ ਲਿਵਿੰਗ ਸੀਗਾ ਉਹ ਕੱਪੜਿਆਂ ਦੇ ਨਾਲ ਭਰ ਗਿਆ ਤੇ ਕੱਪੜਿਆਂ ਨਾਲ ਭਰ ਕੇ ਫਿਰ ਮਤਲਬ ਸੋਫਿਆਂ ਦੇ ਉੱਤੇ ਬੈਠਣ ਦੀ ਜਗ੍ਹਾ ਨਹੀਂ ਸੀਗੀ, ਕਮਰੇ ਦੇ ਵਿੱਚ ਕਿਤੇ ਬੈਠਣ ਦੀ ਜਗ੍ਹਾ ਨਹੀਂ ਸੀਗੀ ਤੇ ਉਹ ਕੱਪੜੇ ਜਿਹੜੇ ਆ ਆਲੇ ਦੁਆਲੇ ਖਿੱਲਰ ਗਏ ਹਨਾ। ਔਰ ਕਹਿੰਦੇ ਵੀ ਜਦੋਂ ਬੀਬੀਆਂ ਕੰਮ ਕਰਦੀਆਂ ਜਦੋਂ ਸਾਂਭਦੀਆਂ ਸਾਰਾ ਕੁਛ ਉਦੋਂ ਉਹਨਾਂ ਦੀ ਕੋਈ ਤਾਰੀਫ ਨਹੀਂ ਕਰਦਾ, ਪਰ ਜਦੋਂ ਉਹ ਖਿਲਾਰਾ ਜਿਹੜਾ ਆਲੇ ਦੁਆਲੇ ਖਿੱਲਰਦਾ ਫੇਰ ਜ਼ਰੂਰ ਘਰ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਆ ਵੀ ਕੀ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਇੱਧਰ ਕਿਉਂ ਖਿਲਾਰਾ ਆ ਹਨਾ। ਪਰ ਪਰਿਵਾਰ ਦੇ ਵਿੱਚ ਕਹਿੰਦੇ ਵੀ ਕੋਈ ਹੋਰ ਜੀ ਜਿਹੜਾ ਇਹ ਸਾਡੀਆਂ ਆਸਟ੍ਰੇਲੀਅਨ ਬੀਬੀਆਂ ਦੀ ਗੱਲ ਆ ਆਪਣੇ ਪੰਜਾਬਣਾਂ ਦੀ ਨਹੀਂ, ਪੰਜਾਬਣਾਂ ਜਿਹੜੀਆਂ ਉਹ ਵਿਚਾਰੀਆਂ ਫੇਰ ਧੱਕੇ ਨਾਲ ਤੁਰੀਆਂ ਫਿਰਦੀਆਂ ਹਨਾ ਕਰਦੀਆਂ, ਪਰ ਬਹੁਤ ਜ਼ਰੂਰੀ ਹੁੰਦਾ ਕਿ ਘਰ ਦੀਆਂ ਜਿਹੜੀਆਂ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਰਲ ਮਿਲ ਕੇ ਪੂਰੀਆਂ ਕਰੀਏ। ਤੇ ਲਓ ਜੀ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ, ਤੁਸੀਂ ਜ਼ਰੂਰ ਦੱਸਿਓ ਸਾਡੇ ਨਾਲ ਜਿਹੜੀਆਂ ਵੀ ਭੈਣਾਂ ਇਸ ਵੇਲੇ ਜੁੜੀਆਂ ਹੋਈਆਂ ਤੁਸੀਂ ਜ਼ਰੂਰ ਦੱਸਿਓ ਕਿ ਘਰ ਦੇ ਵਿੱਚ ਤੁਹਾਨੂੰ ਕਿਹੜਾ ਕੰਮ ਜਿਹੜਾ ਆ ਉਹ ਜ਼ਿਆਦਾ ਸਮੇਂ ਵਾਲਾ ਲੱਗਦਾ, ਜਿਹਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਆ। ਤੇ ਨਾਲ ਹੀ ਨਾਲ ਇਹ ਵੀ ਜ਼ਰੂਰ ਦੱਸਿਓ ਤੁਸੀਂ ਕਿ ਕਿਹੜਾ ਕੰਮ ਜਿਹੜਾ ਆ ਉਹ ਤੁਹਾਡੇ ਲਈ ਤੁਹਾਨੂੰ ਬੋਰਿੰਗ ਲੱਗਦਾ ਆ, ਕਿਉਂਕਿ ਜਿਵੇਂ ਆਸਟ੍ਰੇਲੀਅਨ ਬੀਬੀਆਂ ਕਹਿੰਦੀਆਂ ਵੀ ਸਾਨੂੰ ਤਾਂ ਕੱਪੜੇ ਧੋਣ ਦਾ ਜਿਹੜਾ ਕੰਮ ਆ ਉਹ ਸਭ ਤੋਂ ਜ਼ਿਆਦਾ ਬੋਰਿੰਗ ਲੱਗਦਾ ਆ। ਤੇ ਜੇ ਤੁਹਾਡੇ ਲਈ ਇਹੋ ਜਿਹਾ ਕੋਈ ਕੰਮ ਘਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਕੰਮ ਸਾਡੇ ਲਈ ਬਹੁਤ ਬੋਰਿੰਗ ਔਰ ਸਾਡੇ ਲਈ ਬੜਾ ਸਮਾਂ ਜਿਹੜਾ ਇਹਦੇ ਵਿੱਚ ਖਰਚਿਤ ਹੁੰਦਾ, ਵੈਸੇ ਮੈਨੂੰ ਆਪਣੇ ਵੱਲੋਂ ਦੱਸਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਸਾਡੀ ਕੁਕਿੰਗ ਜਿਹੜੀ ਉਹ ਕਾਫੀ ਸਮਾਂ ਲੈਂਦੀ ਹੈ, ਪਰ ਕੱਪੜੇ ਧੋਣ ਦਾ ਕੰਮ ਵੀ ਵਾਕਈ ਆਪਣੇ ਆਪ ਦੇ ਵਿੱਚ ਸਮਾਂ ਜਿਹੜਾ ਆ ਉਹ ਲੈਂਦਾ ਆ, ਔਰ ਜਿਹੜਾ ਉਸ ਤੋਂ ਬਾਅਦ ਉਹਨੂੰ ਸੰਭਾਲਣ ਦਾ ਕੰਮ ਹੁੰਦਾ ਉਹ ਤਾਂ ਉਸ ਤੋਂ ਵੀ ਵੱਡਾ ਹੁੰਦਾ ਹਨਾ। ਔਰ ਉਹਨਾਂ ਨੂੰ ਤੈਅ ਕਰੋ ਕਮਰਿਆਂ ਦੇ ਵਿੱਚ ਜਿਹਨਾਂ ਨੇ ਪ੍ਰੈਸ ਕਰਕੇ ਰੱਖਣੇ ਆ ਉਹ ਵੱਖੋ ਵੱਖ ਥਾਂ ਦੇ ਉੱਤੇ ਰੱਖਣੇ ਆ, ਵੱਖ ਵੱਖ ਅਲਮਾਰੀਆਂ ਦੇ ਵਿੱਚ ਰੱਖਣੇ ਆ, ਸੋ ਉਹ ਆਪਣੇ ਆਪ ਦੇ ਵਿੱਚ ਕੰਮ ਥਕਾਉਣ ਵਾਲਾ ਵੀ ਹੁੰਦਾ। ਖੈਰ ਗੱਲਾਂ ਬਾਤਾਂ ਆਪਾਂ ਪ੍ਰੋਗਰਾਮ ਦੇ ਵਿੱਚ ਕਰਦੇ ਰਹਾਂਗੇ, ਪਰ ਦੋਸਤੋ ਇੱਧਰ ਦੇਖੋ ਜੀ ਸਾਡੇ ਨਾਲ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ ਇੱਧਰ ਵੀ, ਤੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਨਾ ਆ। ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਇੱਧਰ ਜੁੜੇ ਹੋਏ ਆ ਉਹਨਾਂ ਨੂੰ ਮੈਂ ਸ਼ਾਮਲ ਕਰਦੀ ਜਾਵਾਂ। ਹਰੀਸ਼ ਅਰੋੜਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ, ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ। ਸਰਬਜੀਤ ਭਾਜੀ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਹੜੀ ਸਪੋਰਟ ਆ ਉਹ ਨਹੀਂ ਦੇ ਰਹੇ, ਪਰ ਉਹਨਾਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਜ਼ਰੂਰ ਪਹੁੰਚਾਵਾਂਗੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੀਸ਼ ਅਰੋੜਾ ਸਾਹਿਬ ਪ੍ਰੋਗਰਾਮ ਦੇ ਵਿੱਚ। ਬਾਕੀ ਕਹਿੰਦੇ ਜੀ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਤੁਹਾਡੀ ਸਲਾਮ ਤੇ ਤੁਹਾਡੀ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਪਹੁੰਚ ਗਈ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਮੈਸੇਜ ਆ ਮੈਂ ਜ਼ਰੂਰ ਬਹੁਤ ਜਲਦ ਸਾਰੇ ਦਾ ਸਾਰਾ ਸ਼ਾਮਲ ਕਰਾਂਗੀ। ਜਗਤਾਰ ਟੂਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਇਹਨਾਂ ਨੇ ਬਹੁਤ ਪਿਆਰਾ ਜਿਹਾ ਇੱਕ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਮੈਂ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰਾਂ। ਦਿਲ ਤੋਂ ਬਣਾਏ ਚਿੱਤਰ ਤੇ ਮਿੱਤਰ ਹਮੇਸ਼ਾ ਦਿਲ ਦੇ ਕਰੀਬ ਹੀ ਰਹਿੰਦੇ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਹੀ ਪਿਆਰਾ ਜਿਹਾ ਮੈਸੇਜ, ਬਹੁਤ ਪਿਆਰਾ ਜਿਹਾ ਅੱਜ ਦਾ ਵਿਚਾਰ। ਕਹਿੰਦੇ ਦਿਲ ਤੋਂ ਬਣਾਏ ਚਿੱਤਰ ਤੇ ਮਿੱਤਰ ਬਿਲਕੁਲ ਹਮੇਸ਼ਾ ਦਿਲ ਦੇ ਕਰੀਬ ਰਹਿੰਦੇ ਆ ਹਨਾ। ਆਰਜ਼ੀ ਤੌਰ ਦੇ ਉੱਤੇ ਜਿਹੜੇ ਲੋਕ ਜੁੜਦੇ ਆ ਨਾ, ਜਿਹੜੇ ਸਿਰਫ ਸਫਾਰਤ ਦੇ ਵੱਸ ਸਾਡੇ ਨਾਲ ਜੁੜਦੇ ਆ ਉਹ ਫਿਰ ਬੜੇ ਆਰਜ਼ੀ ਹੀ ਰਹਿ ਜਾਂਦੇ ਆ, ਕਿਉਂਕਿ ਉਹਨਾਂ ਦੇ ਨਾਲ ਜਿਹੜਾ ਸਾਡਾ ਸੰਬੰਧ ਹੈ ਉਹ ਵੀ ਆਰਜ਼ੀ ਰਹਿੰਦਾ, ਪਰ ਜਿਹੜੇ ਦਿਲੋਂ ਜੁੜਦੇ ਆ ਉਹਨਾਂ ਦੇ ਨਾਲ ਸਾਡਾ ਸੰਬੰਧ ਵੀ ਵਾਕਈ ਦਿਲੋਂ ਹੁੰਦਾ, ਤੇ ਇਸ ਕਰਕੇ ਉਹ ਹਮੇਸ਼ਾ ਜਿੱਥੇ ਮਰਜ਼ੀ ਰਹਿਣ, ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਰਹਿਣ, ਜਿਹੜੀ ਵੀ ਥਾਂ ਦੇ ਉੱਤੇ, ਜਿੰਨੀ ਵੀ ਦੂਰ ਰਹਿਣ, ਉਹਨਾਂ ਦੇ ਨਾਲ ਫਿਰ ਦੂਰੀਆਂ ਵੀ ਕੋਈ ਮਹੱਤਵ ਨਹੀਂ ਰੱਖਦੀਆਂ। ਬਚਿੱਤਰ ਮਾਡ ਭੁੱਲਰ ਫਿਰੋਜ਼ਪੁਰ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ, ਤੇ ਉਹਨਾਂ ਨੇ ਆਪਣਾ ਸ਼ਬਦ ਭੇਜ ਦਿੱਤਾ। ਸ਼ਬਦ ਮੈਂ ਬਹੁਤ ਜਲਦ ਸਾਂਝਾ ਕਰਦੀ ਹਾਂ। ਬੌਬੀ ਸਿੱਧੂ ਸਾਡੇ ਨਾਲ ਸਾਡੇ ਪੇਸ਼ਕਰਤਾ ਸਾਡੇ ਸਾਥੀ ਨੇ। ਸ਼ੁੱਕਰਵਾਰ ਦਾ ਪ੍ਰੋਗਰਾਮ ਜਿਹੜਾ ਲੈ ਕੇ ਆਉਂਦੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੌਬੀ ਜੀ। ਔਰ ਪ੍ਰੋਗਰਾਮ ਕਹਿੰਦੇ ਜੀ ਸੋਹਣਾ ਚੱਲਦਾ ਸ਼ੋ, ਕਹਿੰਦੇ ਸਹੀ ਕਿਹਾ ਜੀ, ਕਹਿੰਦੇ ਵਾਸ਼ਿੰਗ ਵਾਸ਼ ਬੋਰਿੰਗ ਗਿਆ, ਠੀਕ ਹੈ ਕੱਪੜੇ ਧੋਣਾ ਉਹ ਵੀ ਤੁਹਾਨੂੰ ਵੀ ਪਸੰਦ ਨੀ ਹੈ ਨਾ। ਤੇ ਵਾਕਈ ਜੀ ਇਹ ਕੰਮ ਜਿਹੜੇ ਹੁੰਦੇ ਵੈਸੇ ਬੋਰਿੰਗ ਹੀ ਹੈ, ਪਰ ਫਿਰ ਵੀ ਪਰਿਵਾਰਾਂ ਦੇ ਵਿੱਚ ਦੇਖੋ ਸਾਡੀਆਂ ਜਿਹੜੀਆਂ ਬੀਬੀਆਂ ਉਹਨਾਂ ਦੀ ਸਰਾਹਣਾ ਕਰਨੀ ਬਣਦੀ ਹੈ, ਸ਼ਲਾਘਾ ਕਰਨੀ ਬਣਦੀ ਹੈ ਕਿ ਉਹ ਬਾਹਰਲੇ ਕੰਮ ਅੰਦਰਲੇ ਕੰਮ ਸਾਰੇ ਕੰਮ ਬੜੀ ਦਲੇਰੀ ਦੇ ਨਾਲ ਸੰਭਾਲਦੀਆਂ, ਬੱਚਿਆਂ ਦਾ ਵੀ ਪਾਲਣ ਪੋਸ਼ਣ ਕਰਦੀਆਂ, ਉਹਨਾਂ ਨੂੰ ਸੰਸਕਾਰ ਵੀ ਬਹੁਤ ਪਿਆਰੇ ਪਿਆਰੇ ਦਿੰਦੀਆਂ ਹੈ ਨਾ। ਤੇ ਇਹ ਆਪਣੇ ਆਪ ਦੇ ਵਿੱਚ ਸ਼ਲਾਘਾ ਯੋਗ ਸਾਡੀਆਂ ਬੀਬੀਆਂ ਦੇ ਕਾਰਜ ਨੇ, ਜਿਨ੍ਹਾਂ ਦੇ ਲਈ ਉਹਨਾਂ ਨੂੰ ਥੋੜੀ ਜਿਹੀ ਸ਼ਾਬਾਸ਼ ਜਿਹੜੀ ਆ ਉਹ ਜੇਕਰ ਆਪਾਂ ਸਾਰੇ ਦਿੰਦੇ ਰਹੇ ਤਾਂ ਦਿੰਦੇ ਰਹੀਏ ਤਾਂ ਬਹੁਤ ਚੰਗੀ ਗੱਲ ਹੈ ਹਨਾ। ਤੇ ਪਰਿਵਾਰ ਦੇ ਵਿੱਚ ਜਿਹੜੇ ਵੀਰ ਵਾਕਈ ਮਦਦ ਕਰਦੇ ਆ ਮੈਂ ਉਹਨਾਂ ਨੂੰ ਵੀ ਸੈਲਿਊਟ ਕਰਦੀ ਹਾਂ। ਇਹ ਬਹੁਤ ਜ਼ਰੂਰੀ ਹੁੰਦਾ ਕਿ ਜੇਕਰ ਤੁਸੀਂ ਪਰਿਵਾਰ ਦੇ ਵਿੱਚ ਆਪਣੀਆਂ ਘਰ ਵਾਲੀਆਂ ਦੇ ਮਦਦਗਾਰ ਹੋ ਤਾਂ ਉਹਨਾਂ ਦੇ ਲਈ ਫਿਰ ਜਿਹੜੀ ਜ਼ਿੰਦਗੀ ਉਹ ਥੋੜੀ ਸੌਖੀ ਸੌਖੀ ਹੋ ਜਾਂਦੀ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੁੰਦਾ ਹੈ ਨਾ। ਤੇ ਇੱਧਰ ਜਸਰੀਨ ਕੌਰ ਕਹਿੰਦੇ ਆਯੋ ਰੱਬਾ ਕਹਿੰਦੇ ਮੋਸਟ ਟਫੈਸਟ ਪਾਰਟ ਆਫ ਫਾਰ ਮੀ ਟੂ ਡੂ ਲਾਂਡਰੀ। ਬਿਲਕੁਲ ਹਨਾ, ਕੱਪੜੇ ਜਿਹੜੇ ਕੱਪੜੇ ਧੋਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਿਹੜੇ ਸਾਹਮਣੇ ਉਹ ਉਸ ਤੋਂ ਵੀ ਔਖਾ ਕੰਮ ਹੁੰਦਾ। ਕਹਿੰਦੇ ਇੱਕ ਆਟਾ ਗੁੰਨਣਾ ਤੇ ਕਲੋਥਸ ਵਾਸ਼ ਕਰਨਾ, ਕਹਿੰਦੇ ਦੋ ਔਖੇ ਕੰਮ ਆ ਮੇਰੇ ਲਈ। ਠੀਕ ਹੈ ਜੀ, ਠੀਕ ਹੈ। ਇੱਧਰ ਬੌਬੀ ਸਿੱਧੂ ਹੋਰੀ ਵੀ ਸਾਨੂੰ ਇਹੀ ਕਹਿੰਦੇ ਆ, ਕਹਿੰਦੇ ਵੀ ਮੈਨੂੰ ਵੀ ਕੱਪੜੇ ਧੋਣੇ ਜਿਹੜੇ ਉਹ ਔਖੇ ਲੱਗਦੇ ਆ। ਖੈਰ ਦੋਸਤੋ ਗੱਲਾਂ ਬਾਤਾਂ ਅਸੀਂ ਕਰਦੇ ਰਹਿਣਾ, ਪਰ ਮੈਨੂੰ ਲੱਗਦਾ ਕਿ ਹੁਣ ਮੈਨੂੰ ਆਪਣੇ ਫੇਸਬੁੱਕ ਪੇਜ ਤੋਂ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਇੱਧਰ ਸਟੂਡੀਓ ਵੱਲ ਮੇਰੇ ਨਾਲ ਬਹੁਤ ਸਾਰੇ ਦੋਸਤ ਵੀ ਜੁੜ ਰਹੇ ਨੇ ਤੇ ਅਗਲਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਸਾਂਝਾ ਕਰਨਾ। ਅਗਲਾ ਸਿਲਸਿਲਾ ਹੈਗਾ ਜੀ ਵਧਾਈਆਂ ਦਾ। ਸੋ ਤੁਸੀਂ ਵੀ ਜੇਕਰ ਆਪਣੇ ਕਿਸੇ ਖਾਸ ਸਕੇ ਸੰਬੰਧੀ ਰਿਸ਼ਤੇਦਾਰ ਮਿੱਤਰ ਜਾਂ ਫਿਰ ਆਪਣੇ ਕਿਸੇ ਪਿਆਰੇ ਨੂੰ ਮੁਹੱਬਤੀ ਪੈਗਾਮ ਉਹਨਾਂ ਦੇ ਖਾਸ ਦਿਨ ਦੇ ਉੱਤੇ ਜੇਕਰ ਉਹਨਾਂ ਦਾ ਜਨਮ ਦਿਨ ਹੈ ਜਾਂ ਸਾਲਗਿਰਾ ਜਾਂ ਫਿਰ ਉਹਨਾਂ ਦੇ ਘਰੇ ਕੋਈ ਨਵੀਂ ਖੁਸ਼ੀ ਆਈ ਹੈ ਉਹਨਾਂ ਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਉਹਨਾਂ ਦਾ ਨੰਬਰ ਭੇਜ ਦਿਓ, ਉਹਨਾਂ ਦਾ ਉਹ ਖਾਸ ਦਿਨ ਦੱਸ ਦਿਓ ਤੇ ਉਹਨਾਂ ਦਾ ਵਟਸਐਪ ਨੰਬਰ ਦੇ ਨਾਲ ਉਹਨਾਂ ਦਾ ਨਾਮ ਜ਼ਰੂਰ ਭੇਜ ਦਿਓ। ਅਸੀਂ ਇਹ ਮੁਬਾਰਕਾਂ ਸਾਂਝੀਆਂ ਕਰਾਂਗੇ ਤੁਹਾਡੇ ਲਈ ਔਰ ਹਰਮਨ ਰੇਡੀਓ ਵੱਲੋਂ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ। ਤੇ ਲਓ ਫਿਰ ਫੇਸਬੁੱਕ ਲਾਈਵ ਤੋਂ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ, ਪਰ ਇੱਧਰ ਆਪਾਂ ਰੇਡੀਓ ਤੇ ਜੁੜੇ ਹੋਏ ਹਾਂ ਤੁਹਾਡੇ ਨਾਲ ਦੋਸਤੋ। ਔਰ ਰੇਡੀਓ ਦੇ ਉੱਤੇ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਦੇ ਮੈਸੇਜਿਸ ਜ਼ਰੂਰ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਜਿਹੜੀ ਇੱਕ ਵੱਡੀ ਸਾਂਝ ਹੈ, ਬੜੀ ਪਿਆਰੀ ਸਾਂਝ ਹੈ, ਹਰੀਸ਼ ਅਰੋੜਾ ਸਾਹਿਬ ਨੇ ਪਾਈ ਹੋਈ ਹੈ, ਮੈਂ ਉਹਨਾਂ ਦਾ ਮੈਸੇਜ ਜ਼ਰੂਰ ਸਾਂਝਾ ਕਰਾਂ। ਤੇ ਹਰੀਸ਼ ਅਰੋੜਾ ਸਾਹਿਬ ਕਹਿੰਦੇ ਅਮਰਦੀਪ ਭੈਣ ਅੱਜ ਸਵੇਰੇ ਸਵੇਰੇ ਨਾ ਪੈਗ ਸੁਣਾ ਕੇ ਲੱਗਦਾ ਆ ਦਿਨ ਖੁਸ਼ੀਆਂ ਭਰਿਆ ਰਹੇਗਾ। ਅੱਜ ਮੌਸਮ ਵੀ ਕਹਿੰਦੇ ਬਾਰਿਸ਼ ਵਾਲਾ ਤੇ ਸਿਡਨੀ ਵਿੱਚ, ਪਰ ਕੰਮ ਤਾਂ ਹੈ ਤੁਹਾਡੀ ਆਵਾਜ਼ ਨਾਲ ਹੀ ਅੱਜ ਖੁਸ਼ੀਆਂ ਮਨਾ ਲਾਂਗੇ। ਅੱਛਾ ਜੀ, ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆਂ ਨੂੰ। ਕਹਿੰਦੇ ਬਾਰਿਸ਼ ਤਾਂ ਕੋਈ ਬਾਰਿਸ਼ ਦਾ ਕੋਈ ਸੌਂਗ ਲਾ ਦਿਓ। ਜ਼ਰੂਰ ਜੀ ਜ਼ਰੂਰ, ਮੈਂ ਲੱਭਦੀ ਹਾਂ ਜੇ ਕੋਈ ਬਾਰਿਸ਼ ਵਾਲਾ ਸੌਂਗ ਤੁਹਾਡੇ ਨਾਲ ਸਾਂਝਾ ਕਰ ਸਕਾਂ। ਤੇ ਬਾਕੀ ਕਹਿੰਦੇ ਅਮਰਦੀਪ ਭੈਣ ਜੀ ਘਰ ਦਾ ਕੰਮ ਨਾ ਸਾਰਾ ਕਰ ਲਈਦਾ ਤੇ ਭਾਂਡਾ ਧੋਣਾ ਸਬਜ਼ੀ ਬਣਾਉਣੀ, ਭਾਂਡੇ ਧੋਣੇ ਸਬਜ਼ੀ ਬਣਾਉਣੀ, ਪਰ ਕਹਿੰਦੇ ਇਹ ਕਾ ਸਾਰਾ ਲਈਦਾ ਆ ਤੇ ਇਹ ਮੇਰੀ ਹੌਬੀ ਵੀ ਆ। ਅੱਛਾ ਜੀ, ਇਹ ਬਹੁਤ ਵਧੀਆ ਗੱਲ ਹੈ ਨਾ, ਜੇ ਸਾਨੂੰ ਜਿਹੜਾ ਸ਼ੌਕ ਹੋਵੇ ਤੇ ਉਹ ਸਾਡਾ ਕੰਮ ਵੀ ਹੋਵੇ ਤਾਂ ਫਿਰ ਕਰਨਾ ਔਖਾ ਵੀ ਨੀ ਲੱਗਦਾ ਹਨਾ। ਤੇ ਕਹਿੰਦੇ ਅਮਰਦੀਪ ਭੈਣ ਕਹਿੰਦੇ ਇੱਥੇ ਪ੍ਰਦੇਸ਼ਾਂ ਦੇ ਵਿੱਚ ਤਰੱਕੀਆਂ ਕਰਨੀਆਂ ਤੇ ਇਹ ਸਭ ਕੁਝ ਕਰਨਾ ਹੀ ਪੈਣਾ, ਨਹੀਂ ਤਾਂ ਕਹਿੰਦੇ ਬਹੁਤ ਪਿੱਛੇ ਰਹਿ ਜਾਵਾਂਗੇ। ਬਾਕੀ ਕਹਿੰਦੇ ਮੇਰਾ ਛੋਟਾ ਵੀਰ ਨਰਿੰਦਰ ਰਾਠੌਰ ਸੁਣ ਰਿਹਾ, ਉਸ ਨੂੰ ਪੁੱਛ ਲਓ ਕੀ ਕਰਨਾ ਪੈਂਦਾ ਆ। ਇੱਕ ਗੱਲ ਜਿਹੜੀ ਤੁਸੀਂ ਕਹੀ ਆ ਨਾ ਵੀ ਇੱਥੇ ਪ੍ਰਦੇਸ਼ਾਂ ਦੇ ਵਿੱਚ, ਮੈਨੂੰ ਲੱਗਦਾ ਹੁੰਦਾ ਆ ਕਿ ਅਰੋੜਾ ਸਾਹਿਬ ਵੀ ਜ਼ਰੂਰੀ ਨਹੀਂ ਹੈ ਵੀ ਇੱਥੇ ਹੀ, ਜਿੱਥੇ ਵੀ ਤੁਸੀਂ ਰਹਿੰਦੇ ਹੋ ਜੇਕਰ ਆਪਾਂ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਮਦਦਗਾਰ ਬਣਦੇ ਹਾਂ ਤਾਂ ਸਾਨੂੰ ਮੈਨੂੰ ਲੱਗਦਾ ਨਹੀਂ ਕਿਸੇ ਤਰ੍ਹਾਂ ਦੀ ਝਿਜਕ ਜਿਹੜੀ ਉਹ ਹੋਣੀ ਚਾਹੀਦੀ ਹੈ। ਤੇ ਦੋਸਤੋ ਵਾਕਈ ਮੈਨੂੰ ਚੰਗਾ ਲੱਗਿਆ ਹਰੀਸ਼ ਅਰੋੜਾ ਹੋਰਾਂ ਦਾ ਇਹ ਮੈਸੇਜ ਵੀ, ਤੁਸੀਂ ਵਾਕਈ ਕਰਦੇ ਹੋ ਘਰ ਦਾ ਕੰਮ ਔਰ ਤੁਸੀਂ ਸਹਾਇਕ ਬਣਦੇ ਹੋ ਆਪਣੇ ਪਰਿਵਾਰ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਮਾਣ ਕਰਨ ਵਾਲੀ ਗੱਲ ਵੀ ਹੁੰਦੀ ਹੈ। ਬਾਕੀ ਰਾਠੌਰ ਸਾਹਿਬ ਤਾਂ ਬਿਲਕੁਲ ਕਰਦੇ ਨੇ ਜੀ, ਔਰ ਉਹਨਾਂ ਨੇ ਮੈਨੂੰ ਲੱਗਦਾ ਨੀ ਵੀ ਕਦੇ ਲੁਕੋਇਆ ਹੋਣਾ ਜਾਂ ਨਹੀਂ। ਤੇ ਅੱਜ ਰਾਠੌਰ ਸਾਹਿਬ ਨੇ ਮੈਸੇਜ ਵੀ ਇਹੀ ਕੀਤਾ, ਕਹਿੰਦੇ ਅੱਜ ਕੀ ਬਣਾਉਣਾ, ਚੁੱਪ ਕਰੋ ਜਵਾਕੋ ਹੋਰ ਕਿਵੇਂ। ਠੀਕ ਹੈ ਠੀਕ ਹੈ। ਅੱਛਾ, ਇਹ ਤਿੰਨ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਸਾਨੂੰ ਡਾਇਲੋਗ ਜਿਹੜੇ ਭੇਜੇ ਆ, ਇੱਕ ਤਾਂ ਕਹਿੰਦੇ ਵੀ ਮੇਰੀ ਜ਼ੁਬਾਨ ਤੇ ਵੀ ਹੁੰਦਾ ਵੀ ਅੱਜ ਕੀ ਬਣਾਉਣਾ, ਇੱਕ ਚੁੱਪ ਕਰੋ ਜਵਾਕੋ ਤੇ ਇੱਕ ਹੋਰ ਕਿਵੇਂ। ਕਿਉਂਕਿ ਕੋਈ ਕੰਮ ਨਹੀਂ ਹੈ ਅੱਜ ਕੱਲ ਔਰ ਲਾਕਡਾਊਨ ਦੇ ਚੱਲਦੇ ਆ ਕਹਿੰਦੇ ਵੀ ਘਰ ਹੁੰਦੇ ਆ ਤੇ ਇਸ ਕਰਕੇ ਇਹ ਤਿੰਨ ਸ਼ਬਦ ਤਾਂ ਕਹਿੰਦੇ ਇਹਨਾਂ ਦੀ ਜ਼ੁਬਾਨ ਤੇ ਰਹਿੰਦੇ ਹੀ ਆ। ਬਹੁਤ ਬਹੁਤ ਧੰਨਵਾਦ ਇਹਨਾਂ ਦੇ ਨਾਲ ਸਾਂਝ ਬਣਾਉਣ ਦੇ ਲਈ ਦੋਸਤੋ। ਤੇ ਇਸੇ ਤਰ੍ਹਾਂ ਘੁੰਮਣ ਸਾਹਿਬ ਸਾਡੇ ਨਾਲ ਦੁਬਾਰਾ ਜੁੜੇ ਆ, ਕਹਿੰਦੇ ਮੈਂ ਲਸਣ ਪਿਆਜ਼ ਛਿੱਲ ਦਿੰਨਾ ਜੀ, ਭਾਂਡੇ ਵੀ ਮਾਂਜ ਦਿੰਨਾ ਆ ਤੇ ਭਾਰੇ ਕੱਪੜੇ ਜਿਹੜੇ ਧੋਤੇ ਹੋਏ ਆ ਸੁੱਕਣੇ ਪਾ ਦਿੰਨਾ ਆ, ਜੇ ਵਿਹਲੇ ਹੋਈਏ ਤਾਂ ਲੜ ਵੀ ਲੈਣਾ। ਠੀਕ ਹੈ, ਪਰ ਜਿਹੜੇ ਬਾਕੀ ਕੰਮ ਕਰਦੇ ਹੋ ਨਾ ਬੜੇ ਕਿਊਟ ਆ ਜੀ ਘੁੰਮਣ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਸਾਂਝ ਬਣਾਈ ਆ। ਔਰ ਬਾਕੀ ਇਹ ਜਿਹੜੇ ਨਾ ਛੋਟੇ ਛੋਟੇ ਜਿਹੇ ਅਹਿਸਾਸ ਹੁੰਦੇ ਆ ਜਿਹੜੇ ਅਸੀਂ ਵੰਡਦੇ ਆ, ਫਿਰ ਜਦੋਂ ਇੰਨੇ ਸਾਰੇ ਇਹ ਅਹਿਸਾਸ ਵੰਡ ਲੈਂਦੇ ਆ ਤਾਂ ਫਿਰ ਉਹ ਲੜਾਈ ਵਾਲਾ ਜਿਹੜਾ ਉਹ ਤਾਂ ਵੰਡਣਾ ਬਣਦਾ ਨਾ, ਉਹ ਤਾਂ ਹੱਕ ਬਣਦਾ ਨਾ ਫਿਰ। ਠੀਕ ਹੈ ਜੀ, ਬਹੁਤ ਪਿਆਰ, ਬਹੁਤ ਹੀ ਸਤਿਕਾਰ। ਤੇ ਇਸੇ ਤਰ੍ਹਾਂ ਜਗਤਾ ਢੁੱਡੀਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਢੁੱਡੀਕੇ ਸਾਹਿਬ। ਕਹਿੰਦੇ ਮੈਨੂੰ ਸਵੇਰੇ ਆਪਣੀ ਪਤਨੀ ਤੋਂ ਪਹਿਲਾਂ ਉੱਠਣਾ ਚੰਗਾ ਲੱਗਦਾ, ਪਿਛਲੇ 15 ਸਾਲ ਤੋਂ ਸਵੇਰ ਦੀ ਚਾਹ ਬਣਾਉਣ ਦੀ ਸੇਵਾ ਮੇਰੀ ਹੈ, ਮੈਨੂੰ ਚੰਗਾ ਲੱਗਦਾ ਕਿਉਂਕਿ ਪਤਨੀ ਸਾਹਿਬਾ ਹਰ ਖੇਤਰ ਚ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ। ਬਹੁਤ ਵਧੀਆ ਜੀ, ਬਹੁਤ ਵਧੀਆ, ਮੈਂ ਤਾਂ ਖੁਦ ਦੇਖਿਆ ਹਨਾ, ਔਰ ਮੈਂ ਤੁਹਾਡੇ ਜਦੋਂ ਘਰੇ ਆਈ ਸੀ ਔਰ ਮੈਨੂੰ ਬੜਾ ਚੰਗਾ ਲੱਗਿਆ ਸੀਗਾ ਕਿ ਤੁਸੀਂ ਨਾਲ ਉਹਨਾਂ ਦਾ ਸਾਥ ਇਸ ਕੰਮ ਚ ਤਾਂ ਚਲੋ ਦਿੰਦੇ ਹੀ, ਚਾਹ ਦਾ ਜਿਹੜਾ ਪਿਆਲਾ ਬਣਾ ਕੇ ਦਿੰਦੇ ਹੋ, ਪਰ ਉਹਨਾਂ ਨੂੰ ਉਹਨਾਂ ਦੇ ਕੰਮ ਵਾਲੀ ਜਗ੍ਹਾ ਤੇ ਜਾਣ ਤੋਂ ਪਹਿਲਾਂ ਛੱਡ ਕੇ ਵੀ ਆਉਂਦੇ ਹੋ ਹਨਾ, ਟ੍ਰੇਨ ਲੈਣ ਤੋਂ ਪਹਿਲਾਂ, ਤੇ ਮੈਨੂੰ ਉਹ ਵੀ ਬੜਾ ਚੰਗਾ ਲੱਗਿਆ ਸੀਗਾ। ਇਹ ਛੋਟੇ ਛੋਟੇ ਅਹਿਸਾਸ ਹੁੰਦੇ ਆ ਜਿਹੜੇ ਸਾਡੀ ਮੁਹੱਬਤ ਨੂੰ, ਪਿਆਰ ਨੂੰ ਹਨਾ ਸਾਹਮਣੇ ਲਿਆਉਂਦੇ ਆ, ਉਹਦਾ ਇਜ਼ਹਾਰ ਬਣਦੇ ਆ ਹਨਾ। ਤੇ ਲਓ ਜੀ, ਕਹਿੰਦੇ ਬਚਿੱਤਰ ਮਾੜ ਭੁੱਲਰ ਹੋਈ, ਕਹਿੰਦੇ ਜਦੋਂ ਮੈਨੂੰ ਕੋਈ ਵੀਰ ਸੱਜਣ ਹਾਲ ਚਾਲ ਪੁੱਛਦਾ ਤਾਂ ਕਹਿੰਦੇ ਮੇਰੇ ਮੂੰਹ ਚੋਂ ਚੜ੍ਹਦੀ ਕਲਾ ਸ਼ਬਦ ਹੀ ਨਿਕਲਦਾ। ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਸ਼ਬਦ ਤਾਂ ਆਪਣੇ ਆਪ ਦੇ ਵਿੱਚ ਹੀ, ਵਾਕਈ ਜਿੰਨੀ ਵਾਰ ਅਸੀਂ ਇਹੋ ਜਿਹੜੇ ਸ਼ਬਦ ਆ ਜੇ ਆਪਣੀ ਜ਼ੁਬਾਨ ਤੇ ਲਿਆਉਂਦੇ ਹਾਂ ਤਾਂ ਸਾਨੂੰ ਖੁਦ ਨੂੰ ਅਹਿਸਾਸ ਵੀ ਇਹ ਜ਼ਰੂਰ ਹੁੰਦਾ ਕਿ ਜੇ ਚੜ੍ਹਦੀ ਕਲਾ ਸ਼ਬਦ ਸਾਡੀ ਜ਼ੁਬਾਨ ਦੇ ਉੱਤੇ ਆ ਤਾਂ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਹੋਣੀ ਵੀ ਬਹੁਤ ਜ਼ਰੂਰੀ ਆ। ਬਾਕੀ ਕਹਿੰਦੇ ਭੈਣ ਜੀ ਮੈਂ ਤਾਂ ਬੇਬੇ ਦੀ ਮਦਦ ਹੀ ਕਰਦਾ, ਮੈਨੂੰ ਤੜਕੇ ਚਾਹ ਬਣਾਉਣ ਦਾ ਬਹੁਤ ਸ਼ੌਂਕ ਹੈ, ਬਾਕੀ ਮੈਂ ਮੋਦੀ ਤੇ ਰਾਹੁਲ ਗਾਂਧੀ ਦੀ ਕੈਟਾਗਰੀ ਵਿੱਚ ਹਾਂ। ਠੀਕ ਹੈ ਜੀ, ਠੀਕ ਹੈ, ਨਹੀਂ ਪਰ ਤੁਸੀਂ ਹੁਣ ਵਾਕਈ ਆਪਣੇ ਪਰਿਵਾਰ ਦੇ ਵਿੱਚ ਹਨਾ, ਕਹਿੰਦੇ ਹੁੰਦੇ ਆ ਵੀ ਪਰਿਵਾਰ ਨੂੰ ਸਾਂਭਣ ਵਾਲੀ ਵੀ ਲੈਓ ਤੇ ਵਧੀਆ ਲੱਗਦਾ। ਤੇ ਬਾਕੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਆਪਣੇ ਮਾਤਾ ਜੀ ਦੀ ਮਦਦ ਕਰਦੇ ਹੋ, ਤੇ ਵਾਕਈ ਜਦੋਂ ਘਰ ਸੰਭਾਲਣ ਵਾਲੀ ਹੈਗੀ ਉਹਦੇ ਵੀ ਮਦਦ ਤੁਸੀਂ ਕਰੋਗੇ, ਇਹ ਅਸੀਂ ਆਸ ਕਰਦੇ ਹਾਂ। ਤੇ ਅਰਸ਼ ਮੱਲੀ ਸਾਹਿਬ ਪ੍ਰੋਗਰਾਮ ਜੁੜ ਚੁੱਕੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਅਮਰਦੀਪ ਜੀ ਨਾਈਸ ਸ਼ੋ, ਬਹੁਤ ਬਹੁਤ ਸ਼ੁਕਰੀਆ ਵੀਰੇ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੇ ਹੋਰ ਸਿਲਸਿਲੇ ਬਾਕੀ ਨੇ ਆਪਾਂ ਉਹਨਾਂ ਵੱਲ ਵੀ ਵਧਣਾ। ਤੇ ਇਸ ਵੇਲੇ ਇੱਕ ਗੀਤ ਵੀ ਆਪਾਂ ਤੁਹਾਡੀ ਨਜ਼ਰ ਕਰਨਾ, ਬ੍ਰੇਕ ਦਾ ਸਮਾਂ ਹੋ ਚੁੱਕਿਆ, ਗੀਤ ਤੋਂ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਵਾਪਸ ਆਪਣੇ ਅਗਲੇ ਸਿਲਸਿਲੇ ਦੇ ਨਾਲ, ਜੁੜੇ ਰਹੋ ਬਣੇ ਰਹੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5-6-4
ਖਰੀਦ ਚਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੌਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਪਤੀ ਘਰੇ ਹੀ ਆ ਆਜੋ ਤਾਂ ਜੀ ਲੰਘ ਆਓ ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਂ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ PSD ਰੈਨੋਵੇਸ਼ਨ ਮੈਲਬੋਰਨ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਅਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਹੈ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ چولے داتیاں رمبے کئی سب کچھ اتھوں ملو تائی جی لایا تا تو میری ٹینشن دور کرتی نالے تیری تائی کہندی سی بھی پتا کری انڈین باکس بیڈ دا اونوں والا فکر لگا رہندا لیڑے لتے سامن دا لیا پھر پتا لکھا پھر پنجابی فرنیچر دا لکھو پھر 2A130 کنگسٹن روڈ انڈر ووڈ برسبن آ کال کر لیو تایا جی 0404-000-536 تے ویب سائٹ ہے جی punjabifurniture.com.au نمی اپ ڈیشن دے لئی فالو کرو فیس بک پیج نو @punjabifurniture
دا مائگریشن شو تسی سن دے ہو ہر ویروار میرے نال یعنی رنبیر سنگھ نال
تے روہت موہن دے نال لکش مائگریشن تو اسی حاضر ہونے ہاں ہرمن ریڈیو تے شام 7 بجے تو لے کے 8 بجے تک مائگریشن نال جڑے ہر سوال دا جواب لے کے
سو دوستو سننا نہ بھولو دا مائگریشن شو وتھ روہت موہن اینڈ رنبیر سنگھ اونلی آن ہرمن ریڈیو
اپنی بزنس دی ترقی لئی تسی وی ہرمن ریڈیو دیاں سیواواں حاصل کر سکدے ہو ہرمن ریڈیو تے اپنے بزنس دی ایڈ دین لئی یا کسی وی پسندیدہ پروگرام نو سپانسر کرن لئی سمپرک کرو accounts@harmanradio.com یا harmanradio.com تے ایڈورٹائزمنٹ سیکشن چ وزٹ کرو
انجینئر ڈاکٹر وکیل بنن دی ایک عمر ہوندی ہے پر چنگا انسان ہر ایک عمر وچ بنیا جا سکتا ہے وچار دویندر سنگھ کپور چنگے وچار نال جڑے رہو ہرمن ریڈیو دے نال
لو جی دوستو بریک تو بعد ایک بار پھر تھوڑا سارے آن دا سواگت کر دیا اس ویلے ہرمن ریڈیو تے تسی میرے نال جڑے ہوئے ہو امردیت کار دے نال تے میلبن تو اج دا اے لہرام پروگرام یعنی ساڈا اج دا مارننگ شو لے کے اسی تھوڑی خدمت چ حاضر ہاں پروگرام دا 10 ادھے تو زیادہ سماں جڑا ہے او تقریباً لنگ چکے آ سمجھ لو ہاں اور جیکر پروگرام دے وچ تسی ساڈے نال اجے تک جڑے نہیں آ تسی سانو ای میل کر سکتے ہو request@harmonradio.com تے یا پھر دوستو تسی سانو بھیج سکتے ہو ایک ٹیلیگرام تے میسج سو ساڈے نال انٹریکٹ کرن دے جڑے لنک نے ساڈی ریڈیو دی ایپ دے اتے دتے گئے نے جیکر تہاڈے کول ٹیلیگرام دی ایپ ہے تو تسی اودے وچوں وی سانو میسج کر سکدے ہو ہرمن ریڈیو نو لبنا پینا ہے ہرمن ریڈیو لب کے تے پھر اوتھے سانو تسی اپنا میسج بھیج سکدے ہو پروگرام دوران اج کال وی کر سکدے سی ویسے تسی کال کرن دے لئی ساڈا نمبر ہے 02859982111 سو اس نمبر دے اتے کال کر کے وی پروگرام سے تسی ہو سکدے ہو اج شامل تے لو جی پروگرام دے وچ ہور جڑے سلسلے اجے باقی نے تے پروگرام جڑا آ او تہاڈے لئی ਤੁਹਾਡੇ ਹੀ ਸਾਥ ਦੇ ਨਾਲ ਅਸੀਂ ਅੱਗੇ ਵਧਾਉਣਾ ਤੇ ਕੁਛ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਆ ਹਰਜਿੰਦਰ ਘੁੰਮਣ ਹੋਰੀ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਹਰਮਨ ਰੇਡੀਓ ਸੁਣਨ ਕਰਕੇ ਕਿੰਨੇ ਲੋਕਾਂ ਦੀਆਂ ਗੱਲਾਂ ਸੁਣ ਲੈਂਦੇ ਆ ਤੇ ਮੇਰੇ ਵੱਲੋਂ ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਲਕੁਲ ਜੀ ਬਿਲਕੁਲ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਤੇ ਵਾਕਈ ਅਸੀਂ ਵੀ ਤੁਹਾਡੇ ਸਾਥ ਦੇ ਨਾਲ ਦੇਖੋ ਬਹੁਤ ਕੁਛ ਹਾਸਲ ਕਰਦੇ ਆ ਪਿਆਰ ਤਾਂ ਜਿਹੜਾ ਉਹ ਤਾਂ ਮਿਲਦਾ ਹੀ ਮਿਲਦਾ ਹੈ ਉਸ ਦੀ ਤਾਂ ਕੋਈ ਸੀਮਾ ਨਹੀਂ ਹੈ ਹਨਾ ਪਰ ਨਾਲੋਂ ਨਾਲ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਹੈ ਜਿਹੜੀਆਂ ਜਾਣਕਾਰੀਆਂ ਉਹ ਵੀ ਸਾਨੂੰ ਮਿਲਦੀਆਂ ਸੋ ਉਹ ਆਪਣੇ ਆਪ ਦੇ ਵਿੱਚ ਸਾਡੇ ਲਈ ਵੀ ਬੜਾ ਹੀ ਪਿਆਰਾ ਜਿਹਾ ਅਹਿਸਾਸ ਹੁੰਦਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਕੁਛ ਨੰਬਰ ਸਾਡੇ ਤੱਕ ਪਹੁੰਚੇ ਨੇ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਖਾਸ ਤੌਰ ਦੇ ਉੱਤੇ ਜਗਤਾਰ ਡੀਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਸਾਨੂੰ ਇੱਕ ਨੰਬਰ ਭੇਜਿਆ ਸੀਗਾ ਉਹਨਾਂ ਦੇ ਦੋਸਤ ਨੇ ਅਵਤਾਰ ਬਾਈ ਸੋ ਕਹਿੰਦੇ ਉਹਨਾਂ ਦਾ ਅੱਜ ਜਨਮ ਦਿਨ ਹੈ ਯੂਕੇ ਦੇ ਵਿੱਚ ਰਹਿੰਦੇ ਨੇ ਜੀ ਉਹ ਪਰ ਜੇ ਅਸੀਂ ਸਮਾਂ ਦੇਖੀਏ ਤਾਂ ਇਸ ਵੇਲੇ ਸਮਾਂ ਜਿਹੜਾ ਕਾਫੀ ਲੇਟ ਹੈ ਸੋ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਵੇਲੇ ਆਪਾਂ ਉਹਨਾਂ ਨੂੰ ਫੋਨ ਕਰੀਏ ਕਿਉਂਕਿ ਸਮਾਂ ਜਿਹੜਾ ਕਾਫੀ ਜ਼ਿਆਦਾ ਹੋ ਚੁੱਕਿਆ ਯੂਕੇ ਦੇ ਵਿੱਚ ਪਰ ਆਪਾਂ ਵਧਾਈਆਂ ਤਾਂ ਫਿਰ ਦੇਣੀਆਂ ਹੀ ਆ ਨਾ ਕਿਉਂਕਿ ਆਪਾਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀਆਂ ਖੁਸ਼ੀਆਂ ਆ ਇਹ ਅਸੀਂ ਦੁੱਗਣੀਆਂ ਕਰੀਏ ਔਰ ਨਾਲੋ ਨਾਲ ਉਹਨਾਂ ਦੇ ਇਹਨਾਂ ਖਾਸ ਮੌਕਿਆਂ ਨੂੰ ਹੋਰ ਖਾਸ ਬਣਾਉਣ ਦੇ ਵਿੱਚ ਅਸੀਂ ਜਿੰਨੇ ਕੁ ਮਦਦਗਾਰ ਹੋ ਸਕਦੇ ਹਾਂ ਜ਼ਰੂਰ ਬਣੀਏ ਤੇ ਲੋ ਫਿਰ ਆਪਾਂ ਵੱਧਦੇ ਹਾਂ ਅੱਜ ਦੇ ਵਧਾਈਆਂ ਦੇ ਸਿਲਸਿਲੇ ਵੱਲ ਔਰ ਵਧਾਈਆਂ ਦੇ ਸਿਲਸਿਲੇ ਦੇ ਵਿਚ ਇਕ ਹੋਰ ਜਿਹੜਾ ਖਾਸ ਤੌਰ ਦੇ ਉੱਤੇ ਨੰਬਰ ਸਾਡੇ ਤੱਕ ਪਹੁੰਚਿਆ ਰਾਜੂ ਮੰਗਲੀ ਹੋਰਾਂ ਵੱਲੋਂ ਸੋ ਹਰਪ੍ਰੀਤ ਸਿੰਘ ਰਾਜੂ ਮੰਗਲੀ ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਜੁੜੇ ਸਨ ਉਨ੍ਹਾਂ ਦੇ ਅੱਜ ਬੇਟੇ ਦਾ ਵੀ ਜਨਮ ਦਿਨ ਹੈ ਸੋ ਉਨ੍ਹਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਆਪਾਂ ਭੇਜਣੀਆਂ ਤੇ ਲੋ ਫਿਰ ਆਪਾਂ ਵੱਧਦੇ ਹਾਂ ਵਧਾਈਆਂ ਦੇ ਸਿਲਸਿਲੇ ਵੱਲ ਪਹਿਲਾਂ ਲੋ ਜੀ ਵਧਾਈਆਂ ਤਾਂ ਹੋਈਆਂ ਹੀ ਹੋਈਆਂ ਸੋ ਸਭ ਤੋਂ ਪਹਿਲਾਂ ਜਿਹੜੀ ਕਾਲ ਹੈ ਉਹ ਆਪਾਂ ਫਿਰ ਲਗਾ ਦਿੰਨੇ ਆ ਅੱਜ ਹਰਪ੍ਰੀਤ ਸਿੰਘ ਰਾਜੂ ਮੰਗਲੀ ਹੋਰਾਂ ਦੇ ਜਨਮ ਬੇਟੇ ਦੇ ਜਨਮ ਦਿਨ ਦੇ ਉੱਤੇ ਸੋ ਉਹਨਾਂ ਦੇ ਬੇਟੇ ਦਾ ਨਾਮ ਜਿਹੜਾ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ ਉਹਨਾਂ ਦੇ ਬੇਟੇ ਦਾ ਨਾਮ ਹੈ ਜੀ ਹਰਸਹਿਜ ਸਿੰਘ ਸੋ ਹਰਸਹਿਜ ਸਿੰਘ ਹੋਰਾਂ ਦਾ ਅੱਜ ਜਨਮ ਦਿਨ ਹੈ ਤੇ ਆਪਾਂ ਜਿਹੜੀ ਕਾਲ ਹੈ ਉਹ ਲਗਾ ਦਿੰਨੇ ਆ ਜਿਹੜਾ ਨੰਬਰ ਸਾਡੇ ਤੱਕ ਪਹੁੰਚਿਆ ਤੇ ਦੇਖਦੇ ਆ ਹੁਣ ਇਹ ਕਾਲ ਹਰਸਹਿਜ ਚੁੱਕਦੇ ਨੇ ਜਾਂ ਉਹਨਾਂ ਦੇ ਮੰਮਾ ਚੁੱਕਦੇ ਨੇ ਜੇ ਤਾਂ ਹਰਸਹਿਜ ਚੁੱਕ ਲੈਂਦੇ ਆ ਇਹ ਕਾਲ ਤਾਂ ਫਿਰ ਆਪਾਂ ਹਰਸਹਿਜ ਨੂੰ ਸਿੱਧੀਆਂ ਵਧਾਈਆਂ ਦੇਵਾਂਗੇ ਜੇ ਹਰਸਹਿਜ ਇਹ ਕਾਲ ਨਹੀਂ ਚੁੱਕਦੇ ਤਾਂ ਫਿਰ ਆਪਾਂ ਉਹਨਾਂ ਦੇ ਮਦਰ ਨੂੰ ਇਹ ਵਧਾਈਆਂ ਜਿਹੜੀਆਂ ਉਹਨਾਂ ਦੇ ਖਾਸ ਜਨਮ ਦਿਨ ਦੇ ਉੱਤੇ ਅੱਜ ਆਪਾਂ ਜ਼ਰੂਰ ਦੇਵਾਂਗੇ ਸੋ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਇਹ ਨੰਬਰ ਜਿਹੜਾ ਚੁੱਕਿਆ ਗਿਆ ਕਿਹਨਾਂ ਨੇ ਚੁੱਕਿਆ ਜੀ ਸਤਿ ਸ੍ਰੀ ਅਕਾਲ ਹੈਲੋ
ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਹਰਸਹਿਜ ਬੋਲ ਰਹੇ ਹੋ
ਹਾਂਜੀ
ਹਾਂਜੀ ਹਰਸਹਿਜ ਅੱਜ ਤੁਹਾਡਾ ਜਨਮ ਦਿਨ ਹੈ ਬੇਟਾ
ਹਾਂਜੀ
ਹਾਂਜੀ ਇਹ ਕਾਲ ਜਿਹੜੀ ਹੈ ਇੱਕ ਸਰਪ੍ਰਾਈਜ਼ ਕਾਲ ਹੈ ਤੁਹਾਡੇ ਲਈ ਅਸੀਂ ਹਰਮਨ ਰੇਡੀਓ ਵੱਲੋਂ ਤੁਹਾਨੂੰ ਹੈਪੀ ਬਰਥਡੇ ਕਹਿਣ ਜਾ ਰਹੇ ਹਾਂ ਸੋ ਹੈਪੀ ਬਰਥਡੇ ਟੂ ਯੂ
ਥੈਂਕ ਯੂ ਜੀ
ਹਾਂ ਤੇ ਕਿੱਦਾਂ ਦਾ ਲੱਗ ਰਿਹਾ ਹਰਸਹਿਜ
ਠੀਕ ਲੱਗਦਾ ਇਟਸ ਗੁੱਡ
ਗੁੱਡ ਲੱਗਦਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਜਿਹੜੀ ਸਪੈਸ਼ਲ ਸਰਪ੍ਰਾਈਜ਼ ਕਾਲ ਹੈ ਇਹ ਜਿਹੜੀ ਕਰਵਾਈ ਕਿਹਦੇ ਵੱਲੋਂ ਗਈ ਹੈ ਕੋਈ ਗੈਸ ਕਰ ਸਕਦੇ ਹੋ
ਕੌਣ
ਪਾਪਾ ਬਿਲਕੁਲ ਬਿਲਕੁਲ ਤੁਹਾਡੇ ਪਾਪਾ ਨੇ ਸਾਨੂੰ ਇਹ ਨੰਬਰ ਭੇਜਿਆ ਤੇ ਇਹ ਸਰਪ੍ਰਾਈਜ਼ ਕਾਲ ਜਿਹੜੀ ਹੈ ਇਹ ਅਸੀਂ ਤੁਹਾਡੇ ਪਾਪਾ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਵਿਸ਼ ਕਰਨ ਦੇ ਲਈ ਤੁਹਾਡੇ ਬਰਥਡੇ ਦੇ ਉੱਤੇ ਕਰ ਰਹੇ ਹਾਂ ਤੇ ਅਸੀਂ ਇਹੀ ਤੁਹਾਡੇ ਲਈ ਦੁਆ ਵੀ ਕਰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਗੋਲਸ ਜਾਂ ਲਾਈਫ ਦੇ ਵਿੱਚ ਜਿਹੜੇ ਵੀ ਤੁਸੀਂ ਮਿੱਥੇ ਹੋਏ ਆ ਉਹ ਜ਼ਰੂਰ ਅਚੀਵ ਕਰੋ ਬੇਟਾ ਔਰ ਬਹੁਤ ਸਾਰੀਆਂ ਜਿਹੜੀਆਂ ਖੁਸ਼ੀਆਂ ਆ ਬਹੁਤ ਸਾਰੀਆਂ ਜਿਹੜੀਆਂ ਕਾਮਯਾਬੀਆਂ ਆ ਉਹ ਤੁਸੀਂ ਜ਼ਰੂਰ ਪ੍ਰਾਪਤ ਕਰੋ ਤੇ ਸਾਡੇ ਵੱਲੋਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਸੌਂਗ ਵੀ ਅਸੀਂ ਤੁਹਾਡੇ ਲਈ ਸਮਰਪਿਤ ਕਰ ਰਹੇ ਹਾਂ ਤੁਹਾਡੇ ਇਸ ਜਨਮ ਦਿਨ ਦੇ ਮੌਕੇ ਦੇ ਉੱਤੇ ਤੇ ਲਓ ਫਿਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਹਾਡੇ ਜਨਮ ਦਿਨ ਦੀ ਖੁਸ਼ੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ
ਥੈਂਕ ਯੂ
ਤੇ ਲੋ ਜੀ ਹਰਸਹਿਜ ਨੇ ਦੇਖ ਲੋ ਜੀ ਕਾਲ ਚੁੱਕ ਲਈ ਤੇ ਆਪਾਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੇ ਤੁਸੀਂ ਵੀ ਜੇਕਰ ਕੋਈ ਆਪਣੇ ਕਿਸੇ ਖਾਸ ਮਿੱਤਰ ਨੂੰ ਦੋਸਤ ਨੂੰ ਆਪਣੇ ਸਕੇ ਸੰਬੰਧੀ ਨੂੰ ਆਪਣੇ ਬੱਚਿਆਂ ਨੂੰ ਜਾਂ ਫਿਰ ਕਿਸੇ ਨੂੰ ਵੀ ਇੱਕ ਪਿਆਰਾ ਜਿਹਾ ਅਹਿਸਾਸ ਪਿਆਰਾ ਜਿਹਾ ਤੋਹਫਾ ਪਿਆਰਾ ਜਿਹਾ ਮੁਹੱਬਤੀ ਪੈਗਾਮ ਭੇਜਣਾ ਚਾਹੁੰਦੇ ਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਬਣਾਇਆ ਕਰੋ ਇਸ ਸਿਲਸਿਲੇ ਦੇ ਰਾਹੀਂ ਚਲੋ ਜੀ ਇਹ ਸੀ ਵਧਾਈਆਂ ਦਾ ਸਿਲਸਿਲਾ ਤੇ ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਹੁਣ ਆਪਾਂ ਅੱਗੇ ਵਧਣਾ ਹੈ ਤੇ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਵੀ ਅੱਜ ਆਪਾਂ ਇੱਕ ਸ਼ਬਦ ਤੁਹਾਡੇ ਤੋਂ ਜਾਣਨਾ ਚਾਹਿਆ ਸੀਗਾ ਕਿਸੇ ਵੀ ਸ਼ਬਦ ਦੀ ਤੁਸੀਂ ਸਾਂਝ ਸਾਡੇ ਨਾਲ ਬਣਾਉਣੀ ਸੀ ਤੇ ਉਸ ਸ਼ਬਦ ਨੂੰ ਫਿਰ ਆਪਾਂ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਡਾਇਲੋਗ ਰਚਾਉਣ ਦੇ ਲਈ ਵਰਤਣਾ ਸੀ ਯਾਨੀ ਕਿ ਡਾਇਲੋਗ ਵੈਸੇ ਸ਼ੁਰੂ ਹੋ ਗਿਆ ਹਨਾ ਜਦੋਂ ਸਾਡੇ ਨਾਲ ਜਗਜੀਵਨ ਮਠਾਰੂ ਹੋਰਾਂ ਨੇ ਸਾਂਝ ਬਣਾਈ ਹੈ ਤਾਂ ਉਹਨਾਂ ਨੇ ਆਪਣੇ ਜਿਹੜੇ ਤਿੰਨ ਮੋਸਟ ਫੇਵਰੇਟ ਕਿਉਂ ਕਿਉਂ ਫੇਵਰੇਟ ਕਿਉਂਕਿ ਸਾਡੀਆਂ ਭੈਣਾਂ ਜਿਹੜੀਆਂ ਪਸੰਦੀਦਾ ਸ਼ਬਦ ਉਹਨਾਂ ਦਾ ਸਵੇਰ ਤੋਂ ਜਿਹੜੀ ਚਿੰਤਾ ਹੁੰਦੀ ਹੈ ਹਨਾ ਅੱਜ ਕੀ ਬਣਾਇਆ ਜਾਵੇ ਕੰਮ ਤੇ ਵੀ ਜਦੋਂ ਚਲੀਆਂ ਜਾਂਦੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਚੱਲਦਾ ਰਹਿੰਦਾ ਕਿ ਅੱਜ ਬਣਾਉਣਾ ਕੀ ਹੈ ਸ਼ਾਮ ਨੂੰ ਕੀ ਬਣਾਉਣਾ ਅੱਜ ਹਨਾ ਤੇ ਉਹਨਾਂ ਨੇ ਤਾਂ ਸਾਡੇ ਨਾਲ ਸਾਂਝਾ ਕਰ ਦਿੱਤਾ ਪਰ ਜਿਹੜਾ ਇੰਟਰਸਟਿੰਗ ਇੱਕ ਸਾਡੇ ਨਾਲ ਸਾਂਝਾ ਕੀਤਾ। ਸਭ ਤੋਂ ਬੈਸਟ ਮੈਨੂੰ ਲੱਗਦਾ ਕਿ ਸ਼ਬਦਾਂ ਦੀ ਸਾਂਝ ਬਣਾਈ ਹੈ, ਇੱਕ ਸ਼ਬਦ ਨਹੀਂ ਆ, ਸ਼ਬਦਾਂ ਦੀ ਸਾਂਝ ਜਿਹੜੀ ਇੰਟਰਸਟਿੰਗ ਸਾਡੇ ਨਾਲ ਜਿਹੜੀ ਬਣਾਈ ਗਈ ਹੈ ਉਹ ਹੈਗੀ ਹੈ ਨਰਿੰਦਰ ਠੌਰ ਹੋਰਾਂ ਵੱਲੋਂ। ਕਹਿੰਦੇ ਅੱਜ ਕੀ ਬਣਾਉਣਾ, ਚੁੱਪ ਕਰੋ ਜਵਾਕੋ, ਹੋਰ ਕਿਵੇਂ, ਹਨਾ। ਦੇਖੋ ਇਹ ਤਿੰਨ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਸਾਂਝ ਹੈ, ਤਿੰਨੋਂ ਅੱਜ ਕੀ ਬਣਾਉਣਾ, ਦੇਖੋ ਇਹ ਉਹਨਾਂ ਦੀ ਚਿੰਤਾ ਆ, ਹਨਾ। ਚੁੱਪ ਕਰੋ ਜਵਾਕੋ ਉਹ ਕਿਉਂ ਕਹਿਣਾ ਪੈਂਦਾ, ਕਿਉਂਕਿ ਹਰ ਵੇਲੇ ਫੋਨ ਤੇ ਰਹਿਣਾ ਆਪਾਂ, ਹਨਾ, ਤੇ ਆਪਣੇ ਦੋਸਤਾਂ ਦੇ ਨਾਲ ਜਦੋਂ ਫੋਨ ਤੇ ਹੁੰਦੇ ਆ ਤੇ ਫਿਰ ਜਵਾਕਾਂ ਨੂੰ ਚੁੱਪ ਕਰਾ ਕੇ ਆਪ ਹੋਰ ਕਿਵੇਂ ਤੇ ਚਲੇ ਜਾਂਦੇ ਆ, ਹਨਾ, ਹੋਰ ਕਿਵੇਂ, ਹਨਾ। ਸੋ ਬਿਲਕੁਲ ਜੀ, ਇਹ ਸਾਡੀ ਇੱਕ ਜੀਵਨ ਜਾਂਚ ਦੇ ਵਿੱਚ ਛੋਟੇ ਛੋਟੇ ਜਿਹੜੇ ਅਹਿਸਾਸ ਹੈ ਇਹ ਹੁੰਦੇ ਆ। ਤੇ ਅੱਗੇ ਨਾ ਰਠੌਰ ਸਾਹਿਬ ਨੇ ਇੱਕ ਹੋਰ ਸੁਨੇਹਾ ਜਿਹੜਾ ਭੇਜਿਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਵਾਂ, ਬੜਾ ਦਿਲਚਸਪ ਆ। ਕਹਿੰਦੇ ਅੱਜ ਮੈਂ ਦਮਾ ਦੱਸ ਦਿੰਨਾ, ਮੈਂ ਦੱਸ ਦਿੰਨਾ ਕਿ ਮੈਂ ਤੇ ਹਰੀਸ਼ ਭਾਜੀ ਬਹੁਤ ਵਧੀਆ ਕੁਕਿੰਗ ਕਰ ਲੈਂਦੇ ਆ, ਹਨਾ। ਅੱਛਾ ਮੈਂ ਦੱਸ ਦਵਾਂ, ਅੱਛਾ ਮੈਂ ਤੇ ਹਰੀਸ਼ ਭਾਜੀ ਨੀ, ਅੱਛਾ ਜੀ। ਕਹਿੰਦੇ ਮੈਂ ਦੱਸ ਦਵਾਂ ਵੀ ਮੈਂ ਤੇ ਹਰੀਸ਼ ਭਾਜੀ ਬਹੁਤ ਵਧੀਆ ਕੁਕਿੰਗ ਕਰ ਲੈਂਦੇ ਆ, ਪਰ ਲਾਂਡਰੀ ਵਰਗਾ ਮਾਹਰ ਜਿਹੜਾ ਹੈ ਨਾ ਉਹ ਅਰਸ਼ ਮੱਲੀ ਵਰਗਾ ਹੀ ਹੈ ਪੂਰੇ ਆਸਟ੍ਰੇਲੀਆ ਦੇ ਵਿੱਚ। ਕਹਿੰਦੇ ਮੈਂ ਨੀ ਦੇਖਿਆ ਇਹੋ ਜਿਹਾ ਲਾਂਡਰੀ ਮਾਹਰ, ਇਸ ਨੇ ਤਾਂ ਕਹਿੰਦੇ ਮੈਨੂੰ ਡੇਢ ਗਲਾਸ ਪਾਣੀ ਨਾਲ ਆਟਾ ਕਿਵੇਂ ਗੁੰਨਦੇ ਆ ਉਹ ਵੀ ਸਿਖਾ ਦਿੱਤਾ ਸਾਡੇ ਉਸਤਾਦ ਨੇ ਜੀ, ਮੱਲੀ ਸਾਹਿਬ। ਕਹਿੰਦੇ ਅੱਛਾ ਲਓ ਫਿਰ ਇਹ ਤਾਂ ਛੁਪੇ ਰੁਸਤਮ ਨਿਕਲੇ ਨਾ ਅਰਸ਼ ਮੱਲੀ ਹੋਰਾਂ ਤੋਂ, ਜਿਹੜੀਆਂ ਇਹ ਖਾਸ ਗੱਲਾਂ ਜਿਹੜੀਆਂ ਇਹ ਅਸੀਂ ਉਹਨਾਂ ਤੋਂ ਆਪ ਤੋਂ ਜਾਣਨਾ ਚਾਹੁੰਦੇ ਸੀ ਪਰ ਉਹਨਾਂ ਨੇ ਦੇਖੋ ਲੁਕਾ ਰੱਖਿਆ ਸਾਡੇ ਤੋਂ। ਪਰ ਬਹੁਤ ਵਧੀਆ ਕੀਤਾ ਤੁਸੀਂ ਰਠੌਰ ਸਾਹਿਬ ਸਾਡੇ ਨਾਲ, ਉਹਨਾਂ ਦੇ ਗੁਣਾਂ ਦੀ ਸਾਂਝ ਵੀ ਪਾਈ ਹੈ। ਸੋ ਗੁਣਾਂ ਦੀ ਗੁੱਤਲੀ ਨੇ ਅਰਸ਼ ਮੱਲੀ ਹੋਰੀ ਵੀ, ਹਨਾ, ਕਹਿੰਦੇ ਵੀ ਇੱਕ ਗਲਾਸ ਪਾਣੀ ਦੇ ਨਾਲ ਹੀ ਆਟਾ ਕਿਵੇਂ ਗੁੰਨੀ ਦਾ, ਡੇਢ ਗਲਾਸ ਪਾਣੀ ਨਾਲ, ਚਲੋ ਇਹ ਤਾਂ ਮੈਨੂੰ ਵੀ ਬੜਾ ਵਧੀਆ ਗੁਰ ਦੱਸ ਦਿੱਤਾ ਵੀ ਡੇਢ ਗਲਾਸ ਪਾਣੀ ਦੇ ਨਾਲ ਵੀ ਆਟਾ ਜਿਹੜਾ ਹੈ ਉਹ ਕਿਵੇਂ ਗੁੰਨਦੇ ਆ। ਕਹਿੰਦੇ ਉਹ ਮੈਨੂੰ ਸਿਖਾ ਦਿੱਤਾ ਆ ਤੇ ਸਾਡੇ ਉਸਤਾਦ ਨੇ ਉਹ, ਤੇ ਬਾਕੀ ਕਹਿੰਦੇ ਉਹਨਾਂ ਦੀ ਵਰਗੀ ਲਾਂਡਰੀ ਵੀ ਜਿਹੜੀ ਆ ਉਹ ਕੋਈ ਨੀ ਕਰਦਾ, ਯਾਨੀ ਲਾਂਡਰੀ ਵਰਗਾ ਮਾਹਰ ਅਰਸ਼ ਮੱਲੀ ਵਰਗਾ ਕਹਿੰਦੇ ਮੈਂ ਪੂਰੇ ਆਸਟ੍ਰੇਲੀਆ ਚ ਨੀ ਦੇਖਿਆ। ਬਹੁਤ ਵਧੀਆ ਜੀ, ਤੇ ਮਾਣ ਮਹਿਸੂਸ ਆਪਣੇ ਆਪ ਦੇ ਵਿੱਚ ਹੋਣਾ ਚਾਹੀਦਾ ਜੇਕਰ ਤੁਸੀਂ ਨਾਲੋ ਨਾਲ ਇਹੋ ਜਿਹੇ ਜਿਹੜੇ ਕਾਰਜ ਆ ਉਹ ਨਿਪਟਾਉਂਦੇ ਹੋ, ਕਰਦੇ ਹੋ, ਹਨਾ, ਤੇ ਪਿਆਰੇ ਪਿਆਰੇ ਜਿਹੇ ਅਹਿਸਾਸ ਜਿਹੜੇ ਆ ਉਹ ਆਪਣੀ ਪਤਨੀ ਨੂੰ ਕਰਵਾਉਂਦੇ ਹੋ, ਆਪਣੀ ਘਰ ਵਾਲੀ ਨੂੰ ਕਰਵਾਉਂਦੇ ਹੋ। ਬਹੁਤ ਬਹੁਤ ਧੰਨਵਾਦ ਠੌਰ ਸਾਹਿਬ ਇਹ ਸਾਂਝ ਬਣਾਉਣ ਦੇ ਲਈ ਸਾਡੇ ਨਾਲ। ਤੇ ਉਧਰ ਬਚਿੱਤਰ ਹੋਰੀ ਕਹਿ ਰਹੇ ਨੇ, ਕਹਿੰਦੇ ਭੈਣ ਜੀ ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਆਪਣੇ ਹੱਥੀ ਹੁਣੇ ਹੁਣੇ ਬਾਦਲਾਂ ਦੀ 400, ਕੇਜਰੀਵਾਲ ਦੀ 300 ਤੇ ਕੈਪਟਨ ਦੀ 200 ਯੂਨਿਟ ਬਿਜਲੀ ਦੇ ਹੀਟਰ ਤੋਂ ਬਣਾਈ ਚਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਹਨਾਂ ਨੇ ਨਾ ਸਾਨੂੰ ਫੋਟੋ ਭੇਜੀ ਹੈ, ਹੀਟਰ ਦੇ ਉੱਤੇ ਉਹਨਾਂ ਨੇ ਚਾਹ ਰੱਖੀ ਹੋਈ ਹੈ ਜੀ, ਪਤੀਲੀ ਦੇ ਵਿੱਚ, ਬਾਟੀ ਦੇ ਵਿੱਚ, ਤੇ ਮੈਨੂੰ ਲੱਗਦਾ ਦੁੱਧ ਪੱਤੀ ਬਣਾਉਣ ਲੱਗਿਆ ਕਿਉਂਕਿ ਦੁੱਧ ਪਾਤਾ ਉਹਨਾਂ ਨੇ ਪਹਿਲਾਂ, ਤੇ ਦੁੱਧ ਪੱਤੀ ਜਿਹੜੀ ਆ ਉਹ ਸਾਨੂੰ ਭੇਜ ਰਹੇ ਆ। ਬਹੁਤ ਬਹੁਤ ਧੰਨਵਾਦ ਜੀ, ਦੇਖੋ ਤੁਹਾਡੀ ਚਾਹ ਇੰਨੀ ਦੂਰ ਸੱਤ ਸਮੁੰਦਰੋਂ ਪਾਰ ਚੱਲ ਕੇ ਸਾਡੇ ਤੱਕ ਪਹੁੰਚੀ ਹੈ, ਤੇ ਵਾਕਈ ਉਸ ਚਾਹ ਦਾ ਜਿਹੜਾ ਫਿਰ ਆਨੰਦ ਆ ਉਹ ਤਾਂ ਮਨ ਨਾਲ ਬਣਦਾ, ਹਨਾ। ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਸੀਂ ਜਿਹੜੇ ਬਾਦਲਾਂ ਤੇ ਕੇਜਰੀਵਾਲ ਤੇ ਕੈਪਟਨ ਯਾਨੀ ਸਾਰੀਆਂ ਹੀ ਪਾਰਟੀਆਂ ਦੇ ਉੱਤੇ ਜਿਹੜਾ ਇਹ ਵਿਅੰਗ ਕੱਸਿਆ ਇਹ ਆਪਣੇ ਆਪ ਦੇ ਵਿੱਚ ਹੀ ਸਲਾਹਣਯੋਗ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਗੱਲਾਂ ਬਾਤਾਂ ਜਿਹੜੀਆਂ ਪ੍ਰੋਗਰਾਮ ਚੱਲਦੀਆਂ ਰਹਿਣਗੀਆਂ। ਮੈਂ ਆਪਣਾ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਸੀ ਹਾਸਾ, ਹਨਾ, ਔਰ ਹਾਸਾ ਮੇਰੇ ਲਈ ਅੱਜ ਬੜਾ ਅਪੀਲਿੰਗ ਸ਼ਬਦ ਸੀਗਾ। ਪਰ ਜੇ ਮੈਂ ਤੁਹਾਡੇ ਸ਼ਬਦਾਂ ਦੀ ਗੱਲ ਕਰਾਂ ਤਾਂ ਤੁਸੀਂ ਤਾਂ ਮੈਨੂੰ ਸ਼ਬਦਾਂ ਦੇ ਨਾਲ ਸ਼ਰਸਾਰ ਕਰ ਦਿੱਤਾ ਆ, ਤੇ ਵਧੀਆ ਲੱਗ ਰਿਹਾ ਮੈਨੂੰ। ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਿਆ ਕਰਨੀ ਹੈ ਕਿ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਤੁਹਾਡਾ ਅੱਜ ਦਾ ਖਾਸ ਜਿਹੜਾ ਸ਼ਬਦ ਆ ਉਹ ਜ਼ਰੂਰ ਜਾਣਿਆ ਜਾਵੇ। ਸ਼ਬਦਾਂ ਦੀ ਸਾਂਝ ਜਿਹੜੀ ਆ ਉਹ ਵੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਡਾਇਲੋਗ ਜਿਹੜਾ ਆ ਉਹ ਸ਼ਬਦਾਂ ਤੋਂ ਹੀ ਅਸਲ ਦੇ ਵਿੱਚ ਚੱਲਦਾ। ਤੁਹਾਡਾ ਅੱਜ ਦਾ ਖਾਸ ਸ਼ਬਦ ਕੀ ਰਿਹਾ, ਜਿਵੇਂ ਮੈਂ ਕਹਿੰਦੀ ਹਾਂ ਕਿ ਮੇਰਾ ਤਾਂ ਹਾਸਾ ਰਿਹਾ, ਤੁਹਾਡਾ ਸਾਰਿਆਂ ਦਾ ਜਿਹੜਾ ਕੋਈ ਖਾਸ ਸ਼ਬਦ ਕੀ ਰਿਹਾ ਹੋਵੇ। ਵੈਸੇ ਬਣਾਉਣਾ ਖਾਣਾ ਹੀ ਮੈਨੂੰ ਲੱਗਦਾ ਵੀ ਅੱਜ ਸਾਰੇ ਦੋਸਤਾਂ ਦਾ ਜਿਹੜਾ ਖਾਸ ਸ਼ਬਦ ਰਿਹਾ, ਕਿਉਂਕਿ ਇਧਰੋਂ ਬਚਿੱਤਰ ਸਾਹਿਬ ਨੇ ਚਾਹ ਬਣਾਈ ਹੈ, ਹਨਾ, ਤੇ ਉਧਰ ਕੁਕਿੰਗ ਦੀ ਗੱਲ ਰਠੌਰ ਸਾਹਿਬ ਨੇ ਵੀ ਛੇੜੀ ਹੈ, ਤੇ ਮੱਲੀ ਹੋਰਾਂ ਦੀ ਵੀ ਸਿਫਤ ਜਿਹੜੀ ਆ ਉਹ ਵੀ ਸਾਡੇ ਸਾਹਮਣੇ ਆ ਗਈ ਹੈ, ਤੇ ਇਸੇ ਤਰ੍ਹਾਂ ਜਗਜੀਵਨ ਮਠਾਰੂ ਹੋਰਾਂ ਨੇ ਵੀ ਗੱਲ ਬਣਾਉਣ ਦੀ ਕੀਤੀ ਹੈ। ਗੱਲ ਆਪਣੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਬਣਾਉਣ ਦੀ ਕੀਤੀ ਹੈ, ਚਾਹ ਦੀ ਗੱਲ ਉਹਨਾਂ ਨੇ ਵੀ ਕੀਤੀ ਹੈ। ਸੋ ਇੱਕ ਤਾਂ ਚਾਹ ਸ਼ਬਦ ਜਿਹੜਾ ਉਹ ਮੈਨੂੰ ਲੱਗਦਾ ਵੀ ਆਪਣੇ ਪੰਜਾਬੀਆਂ ਦਾ ਸਭ ਤੋਂ ਮਨਮੋਹਣਾ ਸ਼ਬਦ ਹੈ, ਹਨਾ। ਇੱਕ ਬਣਾਉਣਾ ਖਾਣਾ ਸਾਡੇ ਸਾਰੇ ਪੰਜਾਬੀਆਂ ਦੇ ਲਈ ਬੜਾ ਮਨਮੋਹਣਾ ਸ਼ਬਦ ਹੈ, ਤੇ ਇਹ ਸ਼ਬਦ ਜਿਹੜੇ ਆਪਣੇ ਆਪ ਦੇ ਵਿੱਚ ਬੜੇ ਅਮੀਰ ਨੇ, ਹਨਾ, ਅਮੀਰ ਸ਼ਬਦ ਨੇ, ਕਿਉਂਕਿ ਵੈਸੇ ਤਾਂ ਦੇਖੋ ਜੀ ਪੂਰੇ ਸੰਸਾਰ ਦੇ ਵਿੱਚ ਸਾਰੀਆਂ ਜਿਹੜੀਆਂ ਕੌਮਾਂ ਨੇ, ਸਾਰੇ ਭਾਈਚਾਰੇ ਆ, ਹਨਾ, ਉਹ ਵੀ ਜਿਹੜੇ ਖਾਣੇ ਆ ਉਹ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈਗੇ ਹੀ ਹੈਗੇ ਆ। ਪਰ ਇੱਕ ਪੰਜਾਬੀਆਂ ਦਾ ਇੱਕ ਆਪਣਾ ਵਿਲੱਖਣ ਜਿਹਾ ਹੀ ਅੰਦਾਜ਼ ਹੈ ਬਣਾਉਣਾ ਖਾਣਾ ਇਸ ਇਹ ਸਾਰੀ ਜਿਹੜੀ ਜ਼ਿੰਦਗੀ ਉਹਨਾਂ ਦੀ ਜ਼ਿਆਦਾਤਰ ਇਹਦੇ ਆਲੇ ਦੁਆਲੇ ਘੁੰਮਦੀ ਹੈ ਸਾਡੀ ਜਿਹੜੀ ਜੀਵਨ ਜਾਂਚ ਹੈ ਨਾ ਉਹ ਵੀ ਇਹਦੇ ਆਲੇ ਦੁਆਲੇ ਹੀ ਘੁੰਮਦੀ ਹੈ ਹਨਾ ਸੋ ਅੱਜ ਦੇ ਇਹ ਖਾਸ ਸ਼ਬਦ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਲਓ ਫਿਰ ਦੋਸਤੋ ਅੱਗੇ ਆਪਾਂ ਵਧਣਾ ਹੈ ਪ੍ਰੋਗਰਾਮ ਦੇ ਵਿੱਚ ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਤੁਹਾਨੂੰ ਗੀਤ ਵੀ ਸੁਣਵਾ ਦਿੰਦੇ ਹਾਂ ਤੇ ਗੀਤ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਖਬਰਾਂ ਦੇ ਸਿਲਸਿਲੇ ਚ ਕੋਸ਼ਿਸ਼ ਕਰਾਂਗੇ ਅੱਜ ਜਸਵਿੰਦਰ ਬਿੱਟਾ ਹੋਰਾ ਜੀ ਨੂੰ ਵੀ ਨਾਲ ਅਸੀਂ ਲਈਏ ਤੇ ਲਓ ਫਿਰ ਇੱਕ ਗੀਤ ਅਮਰਿੰਦਰ
Mr. Black Black mudke aaja back back Oh Mr. Black Black mudke aaja back back Le ja mainu naal naal main touch kar le appa touch kar le appa ring mod da dil tod da ik ode hi karke oh na jaane ode vaste hi mera dil tadke main hasil vardi main hasil vardi ta
ਗਈ ਨੀ ਲਓ ਜੀ ਅਮਰਿੰਦਰ ਗਿੱਲ ਤੇ ਸ਼ਿਪਰਾ ਗੋਇਲ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਗੀਤ ਤੁਸੀਂ ਸੁਣਿਆ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਲਹਿਰਾਂ ਸਾਡਾ ਮਾਰਨਿੰਗ ਸ਼ੋ ਹਰਮਨ ਰੇਡੀਓ ਤੇ ਤੁਸੀਂ ਸੁਣ ਪਾ ਰਹੇ ਹੋ ਇਸ ਵੇਲੇ ਔਰ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਜਸਵਿੰਦਰ ਬਿੱਟਾ ਹੋਰੀ ਪੰਜਾਬ ਤੋਂ ਨੇ ਜਾਂ ਦਿੱਲੀ ਤੋਂ ਉਹਨਾਂ ਨੂੰ ਪੁੱਛਦੇ ਹਾਂ ਪਰ ਸਵਾਗਤ ਕਰਦੇ ਹਾਂ ਬਿੱਟਾ ਸਾਹਿਬ ਦਾ ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ
ਜੀ ਸੋ ਬਿੱਟਾ ਸਾਹਿਬ ਖਬਰਾਂ ਦੇ ਸਿਲਸਿਲੇ ਦੇ ਵਿੱਚ ਪਿਛਲੇ ਹਫਤੇ ਤੁਹਾਡੀ ਜਿਹੜੀ ਗੈਰ ਹਾਜ਼ਰੀ ਆ ਉਹ ਲੱਗ ਗਈ ਸੀਗੀ ਪਰ ਅੱਜ ਬਹੁਤ ਸਾਰੇ ਜਿਹੜੇ ਦੋਸਤ ਤੁਹਾਨੂੰ ਉਡੀਕਦੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਖੁਸ਼ੀ ਹੋਈ ਹੋਣੀ ਆ ਵੀ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ ਕਿਉਂਕਿ ਜਦੋਂ ਤੱਕ ਤੁਹਾਡੀ ਆਵਾਜ਼ ਨਹੀਂ ਨਾ ਪਹੁੰਚਦੀ ਉਦੋਂ ਤੱਕ ਸੁਣਨ ਵਾਲਿਆਂ ਦੇ ਲਈ ਵੀ ਅਚੰਭਾ ਹੀ ਹੁੰਦਾ ਵੀ ਤੁਸੀਂ ਆਉਣਾ ਕਿ ਨਹੀਂ ਆਉਣਾ ਜਦੋਂ ਫਿਰ ਮੈਂ ਕੱਲੀ ਖਬਰਾਂ ਕਰਦੀ ਹਾਂ ਜਾਂ ਸਾਂਝੀਆਂ ਕਰਦੀ ਹਾਂ ਤਾਂ ਫਿਰ ਉਹਨੂੰ ਲੱਗਦਾ ਵੀ ਇਹ ਆਪ ਹੀ ਹੁਣ ਖਬਰਾਂ ਦੀ ਜਿਹੜੀ ਚੀਰਫਾੜਾ ਕਰੇਗੀ ਪਰ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਥੋੜੀ ਜਿਹੀ ਜਿਹੜੀ ਗਰਾਊਂਡ ਰਿਐਲਿਟੀ ਜਾਣਨ ਦੀ ਇੱਕ ਇੱਛਾ ਜਿਹੜੀ ਉਹ ਸਾਰਿਆਂ ਦੇ ਵਿੱਚ ਜ਼ਰੂਰ ਹੁੰਦੀ ਹੈ ਜੀ
ਹਾਂਜੀ ਬਿਲਕੁਲ ਮਾਫੀ ਚਾਹੁੰਦਾ ਪਿਛਲੇ ਹਫਤੇ ਇੱਕ ਤਾਂ ਕਨਫਰਮ ਨੀ ਕਰ ਸਕਿਆ ਮੈਂ ਤੁਹਾਨੂੰ, ਤਾਂ ਇੱਕ ਤਾਂ ਮੇਰੇ ਮਾਇੰਡ ਚ ਵੀ ਨਹੀਂ ਸੀ ਤੁਹਾਡਾ ਫੋਨ ਆਉਣਾ। ਇੱਕ ਇਹ ਸੀਗਾ ਕਿ ਨੈਟ ਦੀ ਤੁਹਾਡੀ ਫੈਸਿਲਿਟੀ ਵੀ ਨਹੀਂ ਸੀ, ਬਾਕੀ ਮੇਰੇ ਦਿਮਾਗ ਚੋ ਵੀ ਇਹ ਗੱਲ ਨਿਕਲ ਗਈ ਸੀ ਕਿ ਫੋਨ ਆਉਣਾ ਸਵੇਰੇ। ਕਈ ਵਾਰੀ ਹੁੰਦਾ ਕਿ ਫੋਨ ਜਾਂ ਤਾਂ ਸਾਇਲੈਂਟ ਤੇ ਜਾਂ ਇਧਰ ਉਧਰ ਹੁੰਦਾ ਨਹੀਂ ਪਤਾ ਲੱਗਦਾ।
ਜੀ ਜੀ ਬਿਲਕੁਲ। ਤੇ ਇਧਰ ਖਬਰਾਂ ਵੱਲ ਚਲੀਏ ਤਾਂ ਖਬਰਾਂ ਦੇ ਵਿਚ ਜਿਵੇਂ ਅਸੀਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿਚ ਵੀ ਜਿਹੜੀਆਂ ਕੋਰੋਨਾ ਦੇ ਕੇਸਿਸ ਦੀ ਜਿਹੜੀ ਗਿਣਤੀ ਹੈ ਉਹ ਵਧਣੀ ਸ਼ੁਰੂ ਹੋਈ ਹੈ। ਨਿਊ ਸਾਊਥ ਵੇਲ ਸੂਬੇ ਦੇ ਵਿਚ 800 ਤੋਂ ਉਪਰ ਜਿਹੜੇ ਕੇਸ ਆ ਲਗਾਤਾਰ ਆਉਣੇ ਸ਼ੁਰੂ ਹੋ ਗਏ ਆ ਪਿਛਲੇ ਦਿਨਾਂ ਤੋਂ, ਔਰ ਹੋਰ ਜ਼ਿਆਦਾ ਸਟ੍ਰਿਕਟ ਲਾਕਡਾਊਨ ਵੀ ਕੀਤਾ ਗਿਆ। ਪਰ ਪ੍ਰਧਾਨ ਮੰਤਰੀ ਜਿਹੜੇ ਆ ਉਹ ਇਸ ਵੇਲੇ ਸਾਡੇ ਕਾਫੀ ਸਖ਼ਤ ਰੁੱਖ ਜਿਹੜਾ ਆ ਉਹ ਅਪਣਾਉਣ ਜਾ ਰਹੇ ਆ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਕੋਰੋਨਾ ਹੈ ਉਹ ਤਾਂ ਇਸੇ ਤਰ੍ਹਾਂ ਰਹਿਣਾ, ਸਾਨੂੰ ਉਹਦੇ ਨਾਲ ਰਹਿਣ ਦੀ ਜਿਹੜੀ ਆਦਤ ਹੈ ਉਹ ਪਾਉਣੀ ਪੈਣੀ ਆ, ਪਰ ਉਹਦੇ ਲਈ ਲਾਕਡਾਊਨ ਜਿਹੜੇ ਆ ਉਹ ਕੋਈ ਹੱਲ ਨਹੀਂ ਆ। ਸੋ ਇਸ ਕਰਕੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਨੇ ਕੱਲ੍ਹ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿਚ ਉਨ੍ਹਾਂ ਨੇ ਕਿਹਾ ਆ ਕਿ ਸਾਨੂੰ ਜਿਹੜਾ ਵੈਕਸੀਨ ਜਿਹੜਾ ਲਵਾਉਣ ਦੇ ਲਈ ਜ਼ਿਆਦਾ ਉਤਸ਼ਾਹਿਤ ਹੋਣਾ ਪੈਣਾ ਆ, ਤੇ ਵੈਕਸੀਨ ਜਦੋਂ 70 ਜਾਂ 80% ਲੋਕ ਜਿਹੜੇ ਆ ਉਹ ਵੈਕਸੀਨੇਟਡ ਹੋ ਜਾਂਦੇ ਆ ਤਾਂ ਫਿਰ ਸਾਨੂੰ ਕਿਸੇ ਤਰ੍ਹਾਂ ਦੇ ਲਾਕਡਾਊਨ ਦੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਰਹਿਣੀ। ਇਹਦੇ ਬਾਵਜੂਦ ਬਹੁਤ ਸਾਰੇ ਸੂਬਿਆਂ ਦੇ ਵਿਚ ਜਿਹੜੇ ਕੇਸ ਆ ਲਗਾਤਾਰ ਵੱਧ ਰਹੇ ਆ। ਜੇ ਅਸੀਂ ਆਪਣੇ ਸੂਬੇ ਦੀ ਵਿਕਟੋਰੀਆ ਸੂਬੇ ਦੀ ਗੱਲ ਕਰਾਂ, ਮੈਲਬਰਨ ਦੇ ਵਿਚ ਵੀ ਕੋਰੋਨਾ ਦੇ ਜਿਹੜੇ ਕੇਸ ਆ ਉਹ ਲਗਾਤਾਰ ਉਨ੍ਹਾਂ ਦੇ ਵਿਚ ਪਿਛਲੇ ਦਿਨਾਂ ਤੋਂ ਵਾਧਾ ਹੋ ਰਿਹਾ ਆ ਹਨਾ, ਤੇ ਇਸ ਵਾਧੇ ਦੇ ਕਾਰਨ ਇੱਥੇ ਵੀ ਜਿਹੜਾ ਪ੍ਰੀਮੀਅਰ ਹੈ ਉਨ੍ਹਾਂ ਵੱਲੋਂ ਬਾਰ ਬਾਰ ਗੁਜ਼ਾਰਿਸ਼ ਇਹੀ ਕੀਤੀ ਜਾ ਰਹੀ ਆ ਵੀ ਜਿਹੜੇ ਲੋਕ ਆ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਵੈਕਸੀਨ ਆ ਉਹ ਲਵਾਉਣ, ਔਰ ਵੈਕਸੀਨ ਜੇਕਰ ਅਸੀਂ ਵੈਕਸੀਨ ਲਵਾ ਕੇ ਜੇਕਰ ਆਪਣਾ ਜਿਹੜਾ ਅੰਕੜਾ ਆ ਉਹ 70 ਤੋਂ 80% ਤੱਕ ਲੈ ਜਾਂਦੇ ਆ ਤਾਂ ਫੇਰ ਲਾਕਡਾਊਨ ਜਿਹੜਾ ਆ ਉਹ ਹਟਾਇਆ ਜਾ ਸਕਦਾ। ਪਰ ਇੱਥੇ ਵੀ ਕਾਫੀ ਸਖ਼ਤ ਪਾਬੰਦੀਆਂ ਦੇ ਵਿਚੋਂ ਸਾਨੂੰ ਨਿਕਲਣਾ ਪੈ ਰਿਹਾ ਆ। ਕੱਲ 71 ਕੇਸ ਵਿਕਟੋਰੀਆ ਦੇ ਵਿਚ ਰਿਕਾਰਡ ਕੀਤੇ ਗਏ ਸੀ, ਅੱਜ 50 ਫਿਰ ਲੋਕਲ ਜਿਹੜੇ ਆ 50 ਜਿਹੜੇ ਕੋਰੋਨਾ ਦੇ ਕੇਸ ਆ ਉਹ ਦਰਜ ਕੀਤੇ ਗਏ ਆ, ਤੇ ਇਸ ਕਰਕੇ ਅਜੇ ਵੀ ਜਿਹੜਾ ਖਤਰਾ ਉਹ ਟਲਦਾ ਨਹੀਂ ਦਿਖਦਾ। ਤੇ ਉਧਰ ਅੱਜ ਪੰਜਾਬ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਚ ਵੀ ਖ਼ਬਰ ਇਹੀ ਆ ਰਹੀ ਹੈ ਕਿ ਅਕਤੂਬਰ ਦੇ ਵਿਚ ਯਾਨੀ ਅਕਤੂਬਰ ਮਹੀਨੇ ਦੇ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਜਿਹੜਾ ਸਿਖਰ ਹੈ ਉਹ ਹੋ ਸਕਦਾ।
ਬਿਲਕੁਲ ਜੀ, ਇਹ ਜਿਹੜੀ ਰਿਪੋਰਟ ਆ ਰਹੀ ਹੈ, ਜਿਹੜੀ ਚੇਤਾਵਨੀ ਆ ਰਹੀ ਹੈ ਸਰਕਾਰ ਨੂੰ ਦਿੱਤੀ ਗਈ ਹੈ, ਕੋਰੋਨਾ ਦੀ ਤੀਜੀ ਲਹਿਰ ਦੀ ਚਰਚਾ ਜਿਹੜੀ ਫਿਰ ਗਰਮ ਹੋ ਗਈ ਹੈ, ਔਰ ਸਤੰਬਰ ਤੋਂ ਅਕਤੂਬਰ ਦੇ ਵਿਚਕਾਰ ਕਿਹਾ ਜਾ ਰਿਹਾ ਕਿ ਕਿਸੇ ਵੀ ਸਮੇਂ ਕੋਰੋਨਾ ਦੀ ਤੀਜੀ ਲਹਿਰ ਜਿਹੜੀ ਆ ਸਕਦੀ ਹੈ। ਗੱਲ ਇੱਥੇ ਖਤਮ ਨਹੀਂ ਹੁੰਦੀ
ਜੀ,
ਇਹ ਜਿਹੜੀ ਰਿਸਰਚ ਹੈ ਇਹ ਵਿਗਿਆਨੀਆਂ ਨੇ ਇਹ ਦਿੱਤੀ ਹੈ ਕਿ ਤੀਜੀ ਲਹਿਰ ਦੀ ਪੀਕ ਕਦੋਂ ਤੱਕ ਪਹੁੰਚੇਗੀ ਇਹ ਨਹੀਂ ਦੱਸਿਆ ਗਿਆ
ਜੀ।
ਲੇਕਿਨ ਦੂਜੇ ਪਾਸੇ ਜਿਹੜੀ ਇਹ ਟੀਮ ਹੈ ਜਿਹਦੇ ਚ ਇਹ ਐਪੀਡੈਮਿਕ ਮਹਾਮਾਰੀ ਦੀ ਜਿਹੜੀ ਮੈਥਮੈਟੀਕਲ ਕੈਲਕੂਲੇਸ਼ਨ ਕਰਦੀ ਹੈ, ਜਿਹੜਾ ਫਾਰਮੂਲਾ ਮਾਡਲ ਦਿੰਦੀ ਹੈ, ਉਹਦਾ ਜਿਹੜਾ ਪਹਿਲਾਂ ਤੋਂ ਇਹ ਅੰਦਾਜ਼ਾ ਲਾਉਣ ਵਾਲੀ ਟੀਮ ਦੇ ਮਾਹਰਾਂ ਨੇ ਇਹ ਬਹੁਤ ਵੱਡਾ ਦਾਅਵਾ ਕੀਤਾ, ਔਰ ਉਹਨਾਂ ਨੇ ਕਿਹਾ ਕਿ ਨਵੰਬਰ ਦੇ ਵਿਚ ਇਹ ਪੀਕ ਤੇ ਹੋਏਗੀ, ਜਿਹੜੀ ਸਿਖਰਾਂ ਤੇ ਹੋਏਗੀ
ਜੀ।
ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕੋਰੋਨਾ ਵਾਇਰਸ ਦਾ ਜਿਹੜਾ ਡੈਲਟਾ ਵੈਰੀਐਂਟ ਹੈ ਇਸ ਤੋਂ ਇਲਾਵਾ ਇਹਦਾ ਹੋਰ ਵੀ ਜਿਹੜਾ ਰੂਪ ਹੈ ਉਹ ਸਾਹਮਣੇ ਆਉਂਦਾ ਹੈ
ਜੀ,
ਤਾਂ ਸਤੰਬਰ ਦੇ ਅੰਤ ਤੱਕ ਇਹ ਪੂਰੀ ਤਰ੍ਹਾਂ ਸਰਗਰਮ ਹੋਏਗਾ
ਠੀਕ।
ਔਰ ਕੋਰੋਨਾ ਦੀ ਜਿਹੜੀ ਦੂਜੀ ਲਹਿਰ ਦੀ ਤਰ੍ਹਾਂ ਤੀਜੀ ਲਹਿਰ ਦੇ ਵਿਚ ਮਾਮਲਿਆਂ ਦੇ ਵਿਚ ਉਹਨਾਂ ਨੇ ਆਖਿਆ ਵੀ ਤੇਜ਼ੀ ਨਹੀਂ ਹੋਏਗੀ, ਔਰ ਸੰਭਵ ਹੈ ਕਿ ਕਾਫੀ ਹੱਦ ਤੱਕ ਪਹਿਲੀ ਲਹਿਰ ਦੀ ਜਿਹੜੀ ਸਥਿਤੀ ਹੈ ਜਿਹੜੀ ਉਦੋਂ ਪੈਦਾ ਹੋਏਗੀ ਉਹਨੂੰ ਅਸੀਂ ਕਾਬੂ ਕਰ ਲਵਾਂਗੇ
ਜੀ।
ਔਰ ਜਿਹੜੇ IIT ਕਾਨਪੁਰ ਦੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਜੇ ਵਾਇਰਸ ਦਾ ਕੋਈ ਨਵਾਂ ਵੇਰੀਐਂਟ ਨਹੀਂ ਆਉਂਦਾ
ਜੀ
ਤਾਂ ਹੋ ਸਕਦਾ ਕਿ ਤੀਜੀ ਲਹਿਰ ਨਾ ਹੀ ਆਵੇ। ਔਰ ਇਹ ਜਿਹੜੇ ਤਿੰਨ ਮੈਂਬਰੀ ਟੀਮ ਹੈਗੀ ਹੈ ਜਿਹਦੇ ਵਿਚ ਹਿੱਸਾ ਨੇ IIT ਕਾਨਪੁਰ ਦੇ ਇੱਕ ਵਿਗਿਆਨੀ ਹੈ ਮਨਿੰਦਰ ਅਗਰਵਾਲ, ਉਨ੍ਹਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਕਿ ਜਿਹੜੇ ਮਾਮਲਿਆਂ ਦੀ ਗਿਣਤੀ ਨੂੰ ਲੈ ਕੇ ਪਹਿਲਾਂ ਤੋਂ ਅੰਦਾਜ਼ਾ ਲਾਉਣ ਦੀ ਜਿੰਮੇਵਾਰੀ ਸਾਨੂੰ ਦਿੱਤੀ ਗਈ ਸੀ, ਤੇ ਇਹ ਨਵੇਂ ਅੰਕੜਿਆਂ ਦੇ ਆਧਾਰ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਦੇਸ਼ ਹੈ ਜਿਹੜਾ ਉਹ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਜਿਹੜੀ ਸਿਖਰ ਹੈ ਉਹ ਨਵੰਬਰ ਵਿਚ ਦੇਖ ਸਕਦਾ, ਬਸ਼ਰਤੇ ਕਿ ਵਾਇਰਸ ਦਾ ਜਿਹੜਾ ਜ਼ਿਆਦਾ ਜਿਹੜਾ ਹੈਗਾ ਲਾਗ ਨਾ ਫੈਲੇ, ਇਹਦਾ ਵੇਰੀਐਂਟ ਸਾਹਮਣੇ ਆਵੇ
ਜੀ।
ਤੇ 1.5 ਲੱਖ ਤੱਕ ਜਿਹੜੇ ਰੋਜ਼ਾਨਾ ਅਸੀਂ ਕੇਸ ਨਵੇਂ ਮਾਮਲੇ ਦੇਖ ਸਕਦੇ ਹਾਂ ਨਵੰਬਰ ਦੇ ਮਹੀਨੇ ਦੇ ਵਿਚ
ਠੀਕ।
ਹਾਲਾਂਕਿ ਜਿਹੜੀ ਦੂਜੀ ਇਹਦੀ ਲਹਿਰ ਦੀ ਤਰ੍ਹਾਂ ਇਸ ਤਰ੍ਹਾਂ ਨਹੀਂ ਹੋਏਗਾ, ਲੇਕਿਨ ਪਹਿਲੀ ਲਹਿਰ ਦੇ ਨਾਲ ਉਹਨਾਂ ਨੇ ਆਖਿਆ ਕਿ ਮਿਲਦਾ ਜੁਲਦਾ ਹੋਏਗਾ
ਜੀ।
ਔਰ ਇਹ ਅੰਦਾਜ਼ੇ ਨੇ, ਪਹਿਲੇ ਇੱਕ ਇਹ ਵੀ ਉਹਨੇ ਦੱਸਿਆ ਕਿ ਸਾਡੇ ਅੰਦਾਜ਼ੇ ਨੇ
ਜੀ।
ਔਰ ਜਿਹੜਾ ਵਾਇਰਸ ਹੈ ਉਹਦਾ ਜਿਹੜਾ ਡੈਲਟਾ ਵੇਰੀਐਂਟ ਦੀ ਵਜ੍ਹਾ ਉਹਨਾਂ ਨੇ ਆਖਿਆ ਕਿ ਇਸੇ ਵਜ੍ਹਾ ਨਾਲ ਇਹ ਦੂਜੀ ਲਹਿਰ ਆਈ ਸੀ, ਔਰ ਮਾਰਚ ਤੋਂ ਲੈ ਕੇ ਮਈ ਦੇ ਮਹੀਨੇ ਦੇ ਵਿੱਚ ਜਿਵੇਂ ਇਹਨੇ ਆਪਣਾ ਰੂਪ ਧਾਰਿਆ, ਕਿੰਨੇ ਲੱਖਾਂ ਲੋਕ ਜਿਹੜੇ ਲਾਗ ਦੇ ਸ਼ਿਕਾਰ ਹੋਏ, ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਔਰ ਪਿਛਲੇ ਕੋਵਿਡ 19 ਜਦੋਂ ਆਇਆ ਹੈ ਤੇ ਸਭ ਤੋਂ ਵੱਧ ਜਿਹੜੇ 7 ਮਈ ਨੂੰ ਤਕਰੀਬਨ 4.25 ਲੱਖ ਮਾਮਲੇ ਸਾਹਮਣੇ ਆਏ ਸੀ, ਔਰ ਉਸ ਸਮੇਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਿਹੜਾ ਵਾਇਰਸ ਦਾ ਜਿਹੜਾ ਡੈਲਟਾ ਵੇਰੀਐਂਟ ਹੈ ਉਹਦੇ ਮਾਮਲੇ ਵਧੇ ਸੀਗੇ
ਜੀ।
ਤੇ ਨਾਲ ਹੀ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਜੇ ਵਾਇਰਸ ਦਾ ਜ਼ਿਆਦਾ ਲਾਗ ਵਾਲਾ ਵੇਰੀਐਂਟ ਜਿਹੜਾ ਇਸ ਸਮੇਂ ਭਾਰਤ ਦੇਸ਼ ਦੇ ਮੌਜੂਦਾ ਜਿਹੜੇ ਵਾਇਰਸ ਦੇ ਮੁਕਾਬਲੇ ਨਹੀਂ ਆਉਂਦਾ ਤਾਂ ਹੋ ਸਕਦਾ ਵੀ ਦੇਸ਼ ਦੇ ਵਿੱਚ ਤੀਜੀ ਲਹਿਰ ਜਿਹੜੀ ਨਾ ਆਵੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੇ ਅੰਕੜਿਆਂ ਨੂੰ ਜਨਤਕ ਕੀਤਾ ਵੀ ਜਾਏਗਾ
ਜੀ।
ਔਰ ਜਿਹੜਾ ਪਿਛਲੇ ਮਹੀਨੇ ਜਿਹੜਾ ਫਾਰਮੂਲਾ ਮਾਡਲ ਟੀਮ ਹੈ ਉਹਨੇ ਇੱਕ ਅੰਦਾਜ਼ਾ ਲਾਇਆ ਸੀ ਕਿ ਕੋਰੋਨਾ ਵਾਇਰਸ ਦੀ ਜਿਹੜੀ ਤੀਜੀ ਲਹਿਰ ਹੈ ਉਹ ਅਗਸਤ ਮਹੀਨੇ ਦੇ ਵਿੱਚ ਸ਼ੁਰੂ ਹੋ ਸਕਦੀ ਹੈ, ਅਕਤੂਬਰ ਦੇ ਵਿੱਚ ਸਿਰੇ ਤੱਕ ਪਹੁੰਚ ਸਕਦੀ ਹੈ
ਜੀ।
ਰੋਜ਼ਾਨਾ 1.5 ਤੋਂ 2 ਲੱਖ ਨਵੇਂ ਮਾਮਲੇ ਆ ਸਕਦੇ ਨੇ। ਔਰ ਨਾਲ ਹੀ ਜਿਹੜੀ ਹੈਗੀ ਹੈ ਰਾਸ਼ਟਰੀ ਆਪਦਨ ਪ੍ਰਬੰਧਨ ਕਮੇਟੀ NIDM ਉਹਨਾਂ ਨੇ ਵੀ ਤੀਜੀ ਲਹਿਰ ਦੀ ਜਿਹੜੀ ਚੇਤਾਵਨੀ ਦਿੰਦੇ ਆਪਣੀ ਰਿਪੋਰਟ ਦੇ ਵਿੱਚ ਇਹੀ ਕਿਹਾ ਕਿ ਸਤੰਬਰ ਤੋਂ ਅਕਤੂਬਰ ਤੱਕ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਹੈ
ਜੀ।
ਔਰ ਇਸ ਰਿਪੋਰਟ ਦੇ ਵਿੱਚ ਬੱਚਿਆਂ ਦੇ ਲਈ ਖਾਸ ਤਿਆਰੀ ਕਰਨ ਦੀ ਜ਼ੋਰ ਦਿੱਤਾ ਹੈ
ਜੀ।
ਇਹ ਪੈਨਲ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਆਪਣੀ ਰਿਪੋਰਟ ਹੈ ਜਿਹੜੀ ਉਹ ਸਬਮਿਟ ਕਰਾਈ ਹੈ, ਔਰ ਰਿਪੋਰਟ ਹੈ ਜਿਹੜੀ ਉਹ ਓਪੀਨੀਅਨ ਦੇ ਹਵਾਲੇ ਨਾਲ ਦਿੱਤੀ ਗਈ ਹੈ। ਤੇ ਸਰਵੇ ਦੇ ਵਿੱਚ ਜਿਹੜੇ 40 ਮਾਹਰ ਨੇ ਜਿਨ੍ਹਾਂ ਨੇ 15 ਜੁਲਾਈ ਤੋਂ 31 ਅਕਤੂਬਰ 2021 ਦੇ ਵਿਚਕਾਰ ਭਾਰਤ ਦੇ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਜਿਹੜੇ ਸੰਕੇਤ ਹੈ ਉਹ ਦੱਸੇ ਨੇ, ਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਖਤਰਾ ਬੱਚਿਆਂ ਨੂੰ ਹੋਣ ਦੀ ਸੰਭਾਵਨਾ ਹੈ
ਜੀ।
ਇਹ ਹੁਣ ਇਹ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਆ ਰਹੀ ਹੈ। ਆਮ ਲੋਕ ਕਹਿ ਰਹੇ ਹੈ ਕਿ ਤੀਜੀ ਵੇਵ ਨਹੀਂ ਆਏਗੀ, ਪਰਮਾਤਮਾ ਦਾ ਸ਼ੁਕਰਾਨਾ ਕਿ ਅਸੀਂ ਇਸ ਤੋਂ ਬਚ ਜਾਵਾਂਗੇ, ਔਰ ਇਸ ਤਰ੍ਹਾਂ ਦੀ ਉਮੀਦ ਅਸੀਂ ਵੀ ਕਰਦੇ ਹਾਂ ਕਿ ਇਹ ਤੀਜੀ ਲਹਿਰ ਹੈ ਜਿਹੜਾ ਤੀਜੀ ਵੇਵ ਹੈ ਇਹ ਨਾ ਹੀ ਆਵੇ
ਜੀ ਜੀ।
ਕਿਉਂਕਿ ਥਰਡ ਵੇਵ ਦਾ ਜਿਹੜਾ ਮਾਹਰਾਂ ਨੇ ਜਿਹੜਾ ਟਾਈਮ ਦੱਸਿਆ, ਚੇਤਾਵਨੀ ਦਿੱਤੀ ਹੈ, ਲੇਕਿਨ ਇਹ ਇੱਕ ਕੈਲਕੂਲੇਸ਼ਨ ਦੇ ਆਧਾਰ ਦੇ ਉੱਤੇ ਹੈਗੀ ਹੈ
ਜੀ ਜੀ ਬਿਲਕੁਲ। ਸੋ ਟਰੈਵਲ ਬੈਨ ਜਿਹੜੇ ਪਹਿਲਾਂ ਤੋਂ ਹੀ ਲੱਗੇ ਹੋਏ ਆ, ਔਰ ਸਿਰਫ ਇਸੇ ਹੀ ਕਾਰਨ ਟਰੈਵਲ ਜਿਹੜੇ ਬੈਨ ਆ ਇਹ ਨਹੀਂ ਖੁੱਲਣ ਦੇ ਵਿੱਚ ਆ ਰਹੇ, ਕਿਉਂਕਿ ਅਜੇ ਵੀ ਇਹ ਖਤਰਾ ਜਿਹੜਾ ਕਿਤੇ ਨਾ ਕਿਤੇ ਮੰਡਰਾ ਰਿਹਾ ਕਿ ਕੋਈ ਨਵਾਂ ਵੇਰੀਐਂਟ ਜਿਹੜਾ ਆ ਕੋਰੋਨਾ ਦਾ ਉਹ ਇਸ ਤਰ੍ਹਾਂ ਦਾ ਜਿਹੜਾ ਖਤਰਾ ਬਣ ਕੇ ਦੂਜੇ ਦੇਸ਼ਾਂ ਦੇ ਵਿੱਚ ਨਾ ਪਹੁੰਚ ਜਾਵੇ, ਜਿਵੇਂ ਇੱਥੇ ਡੈਲਟਾ ਵੇਰੀਐਂਟ ਦੇ ਬਾਰੇ ਗੱਲ ਹੋ ਰਹੀ ਹੈ। ਪਰ ਇੱਕ ਹੈਰਾਨੀ ਕਰਨ ਵਾਲੀ ਜਿਹੜੀ ਗੱਲ ਹੈ ਬੇਟਾ ਸਾਹਿਬ, ਉਹ ਇਹ ਹੈ ਕਿ ਜਿਵੇਂ ਭਾਰਤ ਦੇ ਵਿੱਚ ਵੀ ਬੱਚਿਆਂ ਦੇ ਉੱਤੇ ਨਵੇਂ ਵੇਰੀਐਂਟ ਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਮਾਰੂ ਦੱਸਿਆ ਜਾ ਰਿਹਾ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਸ ਵਾਰ ਜਿਹੜਾ ਵਿਕਟੋਰੀਆ ਦੇ ਵਿੱਚ ਡੈਲਟਾ ਵੇਰੀਐਂਟ ਫੈਲਿਆ ਉਹਦਾ ਵੀ ਜ਼ਿਆਦਾਤਰ ਜਿਹੜਾ ਪ੍ਰਭਾਵ ਆ ਬੱਚਿਆਂ ਦੇ ਉੱਤੇ ਹੋ ਰਿਹਾ। ਇਵਨ ਨਿਊ ਸਾਊਥ ਵੇਲਸ ਦੇ ਵਿੱਚ ਵੀ ਜਿਹੜੇ ਵੀ ਸੂਬੇ ਆਸਟ੍ਰੇਲੀਆ ਦੇ ਉਹਨਾਂ ਦੇ ਵਿੱਚ ਜਿਹੜਾ ਇਸ ਵਾਰ ਪ੍ਰਭਾਵ ਹੈ ਉਹ ਜ਼ਿਆਦਾਤਰ ਬੱਚਿਆਂ ਦੇ ਉੱਤੇ ਹੀ ਹੋਇਆ ਦੱਸਿਆ ਜਾ ਰਿਹਾ। ਤੇ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ। ਅੱਗੇ ਸਾਡੇ ਨਾਲ ਨਰਿੰਦਰ ਰਠੌਰ ਹੁਰੀ ਜੁੜੇ ਨੇ ਤੇ ਕਹਿੰਦੇ ਬਿੱਟਾ ਜੀ, ਭਾਰਤ ਤੇ ਪੰਜਾਬ ਚ ਸਰਕਾਰਾਂ ਟੀਕਾਕਰਨ ਲੱਗੀਆਂ ਕਿ ਉਪਰਾਲੇ ਕਰ ਰਹੇ ਨੇ ਨਾ, ਕਿਉਂਕਿ ਸਾਨੂੰ ਪਰਮਾਤਮਾ ਨੇ ਹੁਣ ਸਮਾਂ ਦਿੱਤਾ, ਪਰ ਸਰਕਾਰਾਂ ਤਾਂ ਵੋਟਾਂ ਚ ਰੁੱਝੀਆਂ ਨੇ, ਦੱਸਿਓ ਜੀ। ਅੱਛਾ, ਪੰਜਾਬ ਚ ਸਰਕਾਰਾਂ ਟੀਕਾਕਰਨ ਲੱਗੀਆਂ ਕਿ ਉਪਰਾਲੇ ਕਰ ਰਹੇ ਨੇ, ਮੈਨੂੰ ਸਮਝ ਨੀ ਆਈ ਜੀ। ਸੈਂਟੈਂਸ ਸ਼ਾਇਦ ਉੱਪਰ ਥੱਲੇ ਹੋ ਗਿਆ ਜਾਂ ਕੋਈ ਕਹਿੰਦੇ, ਨਾਲੇ ਜਿਵੇਂ ਤੁਸੀਂ ਐਤਵਾਰ ਨੂੰ ਕਿਹਾ ਸੀ 10 ਚੋਂ 6 ਲੋਕ, ਪਰ ਬਿੱਟਾ ਜੀ ਮੈਨੂੰ ਲੱਗਦਾ ਕਿ 10 ਚੋਂ ਕੋਈ 2 ਕੁ ਲੋਕ ਹੀ ਹਸਪਤਾਲ ਚੋਂ ਮੁੜੇ ਨੇ ਜੀ।
ਹਾਂਜੀ ਬਿਲਕੁਲ, ਇਹ ਗੱਲ ਤਾਂ ਉਹਨਾਂ ਦੀ ਠੀਕ ਹੈਗੀ ਹੈ ਕਿ ਜਿਹੜਾ ਹੈਗਾ ਵੈਕਸੀਨ ਜਿਹੜੀ ਹੈਗੀ ਹੈ ਟੀਕਾਕਰਨ ਦੇ ਨਾਮ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਦੋਂ ਪਹਿਲੀ ਡੋਜ਼ ਲਵਾਈ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ, ਤੇ ਦੂਜੀ ਡੋਜ਼ ਦੇ ਵਿੱਚ ਜਦੋਂ ਉਹਨਾਂ ਨੂੰ ਬੁਖਾਰ ਚੜਿਆ ਜਾਂ ਉਹਨਾਂ ਨੂੰ ਥੋੜੀ ਥਕਾਵਟ ਹੋਈ ਤਾਂ ਉਹ ਮੈਸੇਜ ਕਾਫੀ ਸਪਰੈਡ ਹੋਇਆ ਕਿ ਟੀਕਾ ਜਿਹੜਾ ਹੈਗਾ ਇਹ ਤੋਂ ਅਵਾਇਡ ਕੀਤਾ ਜਾਵੇ। ਇਸੇ ਕਰਕੇ ਹੁਣ ਤੱਕ ਇੰਡੀਆ ਦੇ ਵਿੱਚ 58 ਕਰੋੜ ਜਿਹੜੇ ਇੰਜੈਕਸ਼ਨ ਵੈਕਸੀਨ ਲੱਗੀ ਹੈ, ਜਿਹੜੀ ਸੈਕਿੰਡ ਡੋਜ਼ ਵੀ ਹੈ ਉਹਦੀ ਗਿਣਤੀ ਬਹੁਤ ਘੱਟ ਹੈਗੀ ਹੈ। ਲੇਕਿਨ ਹੁਣ ਜਿਹੜੀ ਕੋਰੋਨਾ ਮਹਾਮਾਰੀ ਤੋਂ ਨਿਪਟਣ ਦੇ ਲਈ ਜਿਹੜੀ ਵਿਸ਼ਵ ਪੱਧਰ ਦੇ ਉੱਤੇ ਅਸਮਾਨਤਾ ਜਿਹੜੀ ਨਜ਼ਰ ਆ ਰਹੀ ਹੈ, ਕਈ ਦੇਸ਼ਾਂ ਦੇ ਲੋਕ ਹੈ ਜਿਹੜੇ ਉਹ ਵੈਕਸੀਨ ਤੋਂ ਵਾਂਝੇ ਨੇ, ਔਰ ਉੱਥੇ ਜਿਹੜੇ ਸਾਧਨ ਭਾਵੇਂ ਉਹਨਾਂ ਕੋਲ ਸੰਪੰਨ ਦੇਸ਼ ਹੈ ਲੇਕਿਨ ਉਹਨਾਂ ਨੇ ਤੀਜੀ ਜਿਹੜੀ ਖੁਰਾਕ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਔਰ ਇਸੇ ਸੰਦਰਭ ਦੇ ਵਿਚ ਰਾਜਨੀਤਿਕ ਪਾਰਟੀਆਂ ਤਾਂ ਆਪਣੀਆਂ ਰੈਲੀਆਂ ਕਰਨ ਤੇ ਲੱਗੀਆਂ ਹੋਈਆਂ, ਕੋਈ ਮਾਸਕ ਨਹੀਂ ਪਹਿਨ ਰਿਹਾ, ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖ ਰਿਹਾ ਤੇ ਬਹੁਤ ਸਾਰੇ ਲੋਕ ਤਾਂ ਇਹੀ ਕਹਿ ਰਹੇ ਆ ਕਿ ਕੋਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਤੇ ਇਹ ਇਸ ਤਰ੍ਹਾਂ ਸਰਕਾਰ ਹੈ ਜਿਹੜੀ ਇਹਨੂੰ ਗੁੰਮਰਾਹ ਕਰ ਰਹੀ ਹੈ ਜਾਂ ਸਰਕਾਰ ਇਸ ਤਰ੍ਹਾਂ ਦਾ ਇੱਕ ਹਊਆ ਖੜਾ ਕਰ ਰਹੀ ਹੈ। ਸਰਕਾਰ ਖੁਦ ਵੀ ਪਿੱਛੇ ਜਿਹੜਾ ਉਹਨਾਂ ਨੇ ਇਕੱਠ ਕੀਤਾ ਹੁਣ ਵੀ ਜਿਹੜੇ ਇਕੱਠ ਕਰ ਰਹੇ ਨੇ ਉਹਦੇ ਵਿਚ ਵੀ ਕੋਈ ਬਹੁਤੀ ਸਖਤੀ ਨਹੀਂ ਵਰਤੀ ਜਾ ਰਹੀ, ਲੇਕਿਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਅਸੀਂ ਦੇਖ ਰਹੇ ਹਾਂ ਜਿਹੜੇ ਕਮਜ਼ੋਰ ਆਮਦਨ ਵਾਲੇ ਦੇਸ਼ ਹੈ ਉਹਨਾਂ ਦੇ ਵਿਚ 100 ਵਿਅਕਤੀਆਂ ਦੇ ਵਿਚ ਸਿਰਫ 1.5 ਵਿਅਕਤੀ ਨੂੰ ਹੀ ਡੋਜ਼ ਦਿੱਤੀ ਜਾ ਚੁੱਕੀ ਹੈ। ਜਿਹੜਾ WHO ਹੈ ਜਿਹੜਾ ਬੂਸਟਰ ਡੋਜ਼ ਦੇਣ ਤੇ ਵੀ ਕੰਮ ਕਰ ਰਿਹਾ ਉਹ ਕਹਿ ਰਿਹਾ ਵੀ ਸਤੰਬਰ ਦੇ ਅੰਤ ਤੱਕ ਜਿਹੜੇ ਇਹਨੂੰ ਘੱਟ ਤੋਂ ਘੱਟ 10% ਆਬਾਦੀ ਨੂੰ ਜਿਹੜੀ ਵੈਕਸੀਨ ਲਗਾ ਦਿੱਤੀ ਜਾਵੇ। ਜਿਹੜੇ ਅਮੀਰ ਦੇਸ਼ ਨੇ ਉਹਨਾਂ ਦੇ ਵਿਚ 100 ਲੋਕਾਂ ਦੇ ਵਿਚ ਹੁਣ ਤੱਕ ਟੀਕੇ ਦੀ ਕਰੀਬ 100 ਡੋਜ਼ ਦਿੱਤੀ ਜਾ ਚੁੱਕੀ ਹੈ, ਜਦਕਿ ਜਿਹੜੇ ਗਰੀਬ ਦੇਸ਼ ਨੇ ਉਹਨਾਂ ਦੇ ਵਿਚ ਇੰਨੀ ਜ਼ਿਆਦਾ ਨਹੀਂ। ਔਰ ਇਹ ਉਦੋਂ ਮੈਸੇਜ ਆ ਰਿਹਾ ਹੈ ਜਦੋਂ ਅਮਰੀਕਾ, ਇਜ਼ਰਾਈਲ, ਬ੍ਰਿਟੇਨ ਤੇ ਹੰਗਰੀ ਦੇ ਨਾਲ ਦੁਨੀਆਂ ਦੇ ਕਈ ਦੇਸ਼ ਜਿਹੜੇ ਆਪਣੀ ਜਨਤਾ ਨੂੰ ਕੋਵਿਡ-19 ਦੀ ਜਿਹੜੀ ਰੋਕੂ ਜਿਹੜਾ ਟੀਕਾ ਬੂਸਟਰ ਡੋਜ਼ ਦੇਣ ਦੀ ਤਿਆਰੀ ਕਰ ਰਹੇ ਹੋ ਤੇ ਉਹ ਐਲਾਨ ਵੀ ਕਰ ਚੁੱਕੇ ਹੈ। ਔਰ ਇਸ ਤੋਂ ਪਹਿਲਾਂ ਅਮਰੀਕਾ ਦੀ ਵਿਚ ਵੀ ਵੈਕਸੀਨ ਦੀ ਜਿਹੜੀ ਤੀਜੀ ਖੁਰਾਕ ਦਾ ਜਿਹੜਾ ਬੂਸਟਰ ਡੋਜ਼ ਦੇਣ ਦਾ ਫੈਸਲਾ ਕੀਤਾ ਗਿਆ, ਲੇਕਿਨ ਬਹੁਤ ਸਾਰੇ ਸਾਡੇ ਕੋਲ ਸਾਧਨ ਵੀ ਘੱਟ ਨੇ, ਡਾਕਟਰ ਵੀ ਘੱਟ ਨੇ, ਹਾਸਪਿਟਲ ਵੀ ਘੱਟ ਨੇ ਤੇ ਸਰਕਾਰ ਕੋਲ ਵੀ ਇੰਨਾ ਅਮਲਾ ਫੈਲਾ ਨਹੀਂ, ਇੰਨਾ ਪ੍ਰਬੰਧ ਨਹੀਂ ਗਾ ਤੇ ਆਮ ਬੰਦਾ ਜਿਹੜਾ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਜਾਣ ਤੋਂ ਵੈਸੇ ਆਪਣੀ ਬਿਮਾਰੀ ਲਈ ਵੀ ਜਾਣ ਤੋਂ ਗੁਰੇਜ਼ ਕਰਦਾ ਤਾਂ ਕੋਰੋਨਾ ਨੂੰ ਤਾਂ ਉਹ ਬਿਮਾਰੀ ਸਮਝਦਾ ਹੀ ਨੀ ਗਾ। ਸੋ ਇਸ ਕਰਕੇ ਵੀ ਦਿੱਕਤ ਹੈਗੀ ਹੈ। ਔਰ ਜਿਨ੍ਹਾਂ ਬੰਦਿਆਂ ਨੇ ਘਰਾਂ ਦੇ ਵਿਚ ਆਪਣਾ ਓੜ ਪੋੜ ਕੀਤਾ ਉਹਨਾਂ ਦੀ ਜਾਨ ਤਾਂ ਬਚ ਗਈ, ਲੇਕਿਨ ਜਿਹੜੇ ਹਾਸਪਿਟਲ ਚਲੇ ਗਏ ਦੁੱਖ ਦੀ ਗੱਲ ਹੈ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਚਲਾ ਗਿਆ ਘਰੋਂ ਤੇ ਉਹਨਾਂ ਦੀ ਛਿੱਲ ਵੀ ਲਾ ਲਈ ਗਈ, ਆਰਥਿਕ ਤੌਰ ਤੇ ਵੀ ਉਹਨਾਂ ਦਾ ਕਾਫੀ ਜਿਹੜਾ ਨੁਕਸਾਨ ਹੋਇਆ।
ਜੀ ਜੀ ਬਿਲਕੁਲ। ਤੇ ਬਾਕੀ ਰਾਠੌਰ ਸਾਹਿਬ ਇੱਕ ਵਾਰ ਦੁਬਾਰਾ ਜੁੜੇ ਨੇ, ਕਹਿੰਦੇ ਟੀਕਾਕਰਨ ਬਾਰੇ ਸਰਕਾਰਾਂ ਕਹਿ ਰਹੀਆਂ ਨੇ ਕਿ ਭਾਰਤ ਚ ਟੀਕਾ ਉਪਲਬਧ ਹੈ ਕਿ ਪਲਾਨ ਨੇ ਸਰਕਾਰਾਂ ਦੇ, ਕਿਉਂਕਿ ਟੀਕਾ ਤਾਂ ਹੁਣ ਹਰ 6 ਮਹੀਨਿਆਂ ਬਾਅਦ ਲੱਗਿਆ ਕਰਨਾ।
ਦੇਖੋ ਬਹੁਤ ਸਾਰੀਆਂ ਗੱਲਾਂ ਇੱਥੇ ਪੰਜਾਬ ਚ ਇੰਡੀਆ ਚ ਸੁਣਦੇ ਆ ਕਿ ਆਬਾਦੀ ਕੰਟਰੋਲ ਕਰਨ ਦੇ ਲਈ ਇੱਕੋ ਇੱਕ ਤਰੀਕਾ ਹੈ, ਉਹ ਹੈਗਾ ਕਿ ਕਿਸੇ ਤਰੀਕੇ ਨਾਲ ਸਰਕਾਰ ਇੱਕ ਟੀਕਾਕਰਨ ਕਰੇ। ਹੁਣ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੈ ਜਿਹੜਾ ਕੋਰੋਨਾ ਨਾਮ ਦਾ ਜਿਹੜਾ ਟੀਕਾ ਵੈਕਸੀਨ ਹੈ ਜਿਹੜੀ, ਚਾਹੇ ਉਹ ਮਡਰੋਨਾ ਹੈ, ਚਾਹੇ ਸਪੂਤਨਿਕ ਹੈ, ਚਾਹੇ ਆਪਣਾ ਕੋਵਾਸ਼ੀਲਡ ਹੈ, ਕੋਵੈਕਸੀਨ ਹੈ, ਵੀ ਇਹ ਇੱਕ ਤਰੀਕਾ ਇੱਕ ਬਹਾਨਾ ਹੈਗਾ ਲੋਕਾਂ ਦੇ ਇਹ ਪਾਪੂਲੇਸ਼ਨ ਕੰਟਰੋਲ ਕਰਨ ਦੇ। ਇਸੇ ਕਰਕੇ ਉਹਨਾਂ ਨੇ ਆਖਿਆ ਕਿ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਦੇ ਟੀਕਾਕਰਨ ਕੀਤਾ ਜਾਵੇ। ਹੁਣ ਇਹ ਗੱਲ ਸਪਰੈਡ ਵੀ ਹੋ ਰਹੀ ਹੈ, ਬਹੁਤ ਸਾਰੇ ਲੋਕ ਇਹਦੇ ਤੇ ਡਿਸਕਸ ਵੀ ਕਰ ਰਹੇ ਨੇ, ਬਹੁਤ ਸਾਰੇ ਲੋਕ ਦੱਸ ਵੀ ਰਹੇ ਨੇ ਔਰ ਉਹ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਇਸ ਪ੍ਰੋਸੈਸ ਚ ਸਾਨੂੰ ਲੰਘਾਉਣਾ ਚਾਹੁੰਦੀ ਹੈ। ਸਰਕਾਰ ਇਹਦੇ ਬਾਰੇ ਹਾਲੇ ਤੱਕ ਪੂਰੀ ਤਰ੍ਹਾਂ ਸਫਾਈ ਨਹੀਂ ਦੇ ਸਕੀ, ਲੇਕਿਨ ਜਿਹੜਾ ਤੁਸੀਂ ਐਡਵਾਈਜ਼ਰੀ ਪੜ੍ਹੋ ਜਿਹੜੀ ਵੈਕਸੀਨ ਦੀ, ਤਾਂ ਉਹਦੇ ਚ ਸਾਫ਼ ਤੌਰ ਤੇ ਇਹ ਲਿਖਿਆ ਕਿ ਸਰਕਾਰ ਇਹ ਗੱਲ ਦੀ ਜ਼ਿੰਮੇਵਾਰੀ ਨਹੀਂ ਲੈਂਦੀ ਕਿ ਵਾਕਈ ਇਹਦੇ ਨਾਲ ਕੋਰੋਨਾ ਠੀਕ ਹੋ ਜਾਏਗਾ, ਔਰ ਉਹਦੇ ਚ ਇਹ ਵੀ ਲਿਖਿਆ ਹੋਇਆ ਵੀ ਕੋਰੋਨਾ ਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ, ਇਸ ਗੱਲ ਦੀ ਗਰੰਟੀ ਵੀ ਨਹੀਂ ਲੈਂਦੀ। RTI ਦੇ ਵਿਚ ਵੀ ਇਹ ਜਵਾਬ ਹੈ ਜਿਹੜਾ ਉਹ ਮੰਗਿਆ ਗਿਆ ਸੀਗਾ ਔਰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਵੀ ਹੈ। ਸੋ ਇਸ ਕਰਕੇ ਇਹ ਕਾਫੀ ਡਾਊਟ ਹੈਗੇ ਨੇ, ਉਹ ਡਾਊਟ। ਦੂਜੀ ਗੱਲ ਇਹ ਹੈ ਕਿ ਸਰਕਾਰ ਦੀ ਭਰੋਸੇਯੋਗਤਾ ਜਿਹੜੀ ਹੈਗੀ ਆ ਉਹ ਘੱਟ ਰਹੀ ਹੈ, ਚਾਹੇ ਉਹ ਸੂਬਾ ਸਰਕਾਰ ਦੀ ਹੋਵੇ ਚਾਹੇ ਉਹ ਕੇਂਦਰ ਸਰਕਾਰ ਦੀ ਹੋਵੇ, ਕਿਉਂਕਿ ਹੁਣ ਤੁਸੀਂ ਦੇਖੋ ਵੀ ਆਕਸੀਜਨ ਨਾਲ ਕਿੰਨੀਆਂ ਡੈਥ ਹੋਈਆਂ ਸਾਰੇ ਸੂਬਿਆਂ ਦੇ ਵਿਚ ਤੇ ਲੋਕ ਸਭਾ ਦੇ ਵਿਚ ਕਹਿ ਦਿੱਤਾ ਗਿਆ ਵੀ ਆਕਸੀਜਨ ਨਾਲ ਤਾਂ ਕੋਈ ਡੈਥ ਹੀ ਨਹੀਂ ਹੋਈ। ਹੁਣ ਇਹ ਬੜਾ ਇੱਕ ਹਾਸੋਹੀਣੀ ਗੱਲ ਕੀਤੀ, ਇੱਕ ਮਜ਼ਾਕ ਕੀਤਾ ਉਹਨਾਂ ਵਿਅਕਤੀ ਨਾਲ ਜਿਹਨਾਂ ਦੀ ਆਕਸੀਜਨ ਦੇ ਕਰਕੇ ਜਾਨ ਚਲੀ ਗਈ। ਔਰ ਮੈਂ ਦਿੱਲੀ ਦੇ ਵਿਚ ਜਦੋਂ ਸੀ ਆਕਸੀਜਨ ਦੀਆਂ ਰਿਪੋਰਟਾਂ ਦੇਖਦਾ ਸੀ, ਆਕਸੀਜਨ ਦੇ ਸਿਲੰਡਰ ਲੋਕ ਘਰਾਂ ਦੇ ਵਿਚ ਰੱਖੇ ਹੋਏ ਸਕੂਟਰਾਂ ਤੇ ਕਾਰਾਂ ਤੇ, ਔਰ ਜਿੱਥੋਂ ਆਕਸੀਜਨ ਯੂਨਿਟ ਜਿਹੜੇ ਲੱਗੇ ਸਨ ਉਥੋਂ ਭਰਵਾ ਕੇ ਲਿਆਉਂਦੇ ਹੋਏ ਮੈਂ ਆਪਣੇ ਅੱਖਾਂ ਨਾਲ ਦੇਖਿਆ। ਲੋਕਾਂ ਨੇ ਮੁੱਲ ਲੈਣੇ ਸ਼ੁਰੂ ਕਰ ਦਿੱਤੇ, ਜਿਹੜਾ ਆਕਸੀਜਨ ਦਾ ਸਿਲੰਡਰ 4,500 ਦਾ ਸੀ ਉਹ 22-23 ਹਜ਼ਾਰ ਰੁਪਏ ਦਾ ਮਿਲਿਆ। ਸੋ ਸਰਕਾਰ ਕਹਿੰਦੀ ਹੈ ਕਿ ਆਕਸੀਜਨ ਨਾਲ ਕਿਸੇ ਦੀ ਡੈਥ ਨਹੀਂ ਹੋਈ। ਸੋ ਇਸ ਕਰਕੇ ਸਰਕਾਰ ਇਹ ਭੰਬਲ ਭੂਸੇ ਨੂੰ ਦੂਰ ਨਹੀਂ ਕਰ ਸਕੀ, ਇਸ ਕਰਕੇ ਸਰਕਾਰ ਤੋਂ ਇਸ ਕੋਰੋਨਾ ਬਿਮਾਰੀ ਕਰਕੇ ਸਰਕਾਰ ਦਾ ਜਿਹੜਾ ਵਿਸ਼ਵਾਸ ਹੈ ਉਹ ਗਵਾ ਚੁੱਕਿਆ। ਇਸੇ ਕਰਕੇ ਹੁਣ ਤੁਸੀਂ ਦੇਖੋ ਵੀ ਹਾਲੇ ਤੱਕ 58 ਕਰੋੜ ਲੋਕਾਂ ਨੇ ਵੈਕਸੀਨ ਲਵਾਈ ਹੈ, ਉਹ ਵੀ ਜੇ ਦੂਜੀ ਡੋਜ਼ ਵੀ ਲਵਾਉਂਦੇ ਆ ਤਾਂ ਵੀ ਇੰਨੀ ਘੱਟ ਗਿਣਤੀ ਜਿਹੜੀ ਬਣਦੀ।
ਅੱਛਾ ਬੇਟਾ ਸਾਹਿਬ, ਉਧਰ ਕਿਸਾਨ ਅੰਦੋਲਨ ਦੇ ਬਾਰੇ ਚ ਸੁਪਰੀਮ ਕੋਰਟ ਨੇ ਇਕ ਸੁਣਵਾਈ ਜਿਹੜੀ ਆ ਉਹ ਕਰਦੇ ਆ, ਜਾਮ ਸੜਕਾਂ ਖੋਲਣ ਦਾ ਹੱਲ ਕੇਂਦਰ ਤੇ ਸੂਬਿਆਂ ਨੂੰ ਲੱਭਣਾ ਪੈਣਾ, ਇਹ ਕਿਹਾ ਆ, ਆਦੇਸ਼ ਦਿੱਤਾ ਆ ਕਿ ਸਿਖਰਲੀ ਅਦਾਲਤ ਮੁਤਾਬਕ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਹੱਕ ਹੈ। ਯੂਪੀ ਤੇ ਹਰਿਆਣਾ ਸਰਕਾਰਾਂ ਨੇ ਵੀ ਹਲਫ਼ਨਾਮੇ ਦਿੱਤੇ ਆ, ਕੇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ 20 ਸਤੰਬਰ ਤੱਕ ਪਾ ਦਿੱਤੀ ਗਈ ਹੈ। ਇਹਦੇ ਬਾਰੇ
ਬਿਲਕੁਲ, ਕਿਉਂਕਿ ਕਿਸਾਨੀ ਅੰਦੋਲਨ ਦਾ ਜਿਹੜਾ ਲੰਬਾ ਸਮਾਂ ਕਿਸਾਨੀ ਅੰਦੋਲਨ ਨੂੰ ਹੋ ਗਿਆ, 26 ਨਵੰਬਰ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ, ਤਾਂ ਅਗਲੀ ਜਿਹੜੀ 26 ਨਵੰਬਰ ਹੈ ਉਹ ਬਿਲਕੁਲ ਨੇੜੇ ਹੈ, ਸਾਡੇ ਆਉਣ ਵਾਲੀ ਹੈ। ਕੱਲ ਵੀ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਸੀ ਕਿ 26 ਨਵੰਬਰ ਨੂੰ 1 ਸਾਲ ਜਦੋਂ ਹੋ ਜਾਣਾ ਤਾਂ ਉਦੋਂ ਅਸੀਂ ਇਸ ਮਸਲੇ ਦੇ ਉੱਤੇ ਜੋੜ ਬੈਠ ਕੇ ਮਿਲ ਬੈਠ ਕੇ ਇਸ ਤਰ੍ਹਾਂ ਦੀ ਗੱਲ ਕਰੀਏ ਕਿ ਅਸੀਂ ਸਰਕਾਰ ਤੇ ਕਿਸ ਤਰ੍ਹਾਂ ਪ੍ਰੈਸ਼ਰ ਪਾਉਣਾ, ਕਿਸ ਤਰ੍ਹਾਂ ਅਸੀਂ ਸਰਕਾਰ ਨੂੰ ਇਹ ਗੱਲ ਮਨਾਉਣੀ ਹੈ। ਸਰਕਾਰ ਜਦੋਂ ਮੰਨ ਨਹੀਂ ਰਹੀ, ਸਰਕਾਰ ਗੱਲ ਨਹੀਂ ਕਰ ਰਹੀ, ਸਰਕਾਰ ਦੇ ਮੰਤਰੀ ਲਗਾਤਾਰ ਕਹਿ ਰਹੇ ਨੇ ਕਿ ਖੇਤੀ ਬਿੱਲ ਬਹੁਤ ਚੰਗੇ ਨੇ, ਖੇਤੀ ਬਿੱਲ ਬਹੁਤ ਚੰਗੇ ਨੇ। ਪਿੱਛੇ ਰਾਜਨਾਥ ਸਿੰਘ ਤੋਂ ਕੁਛ ਉਮੀਦ ਕੀਤੀ ਗਈ ਸੀ ਕਿ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ, ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦਾ ਕੇਸ ਹੈ ਜਿਹੜਾ ਉਹ ਹੱਲ ਕਰਾਵਾਂਗਾ, ਲੇਕਿਨ ਹੁਣ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ਼, ਜਿਹੜੀ ਦਿੱਲੀ ਦੀਆਂ ਸਰਹੱਦਾਂ ਤੇ ਸੜਕਾਂ ਬੰਦ ਕਰਕੇ ਬੈਠੇ ਨੇ ਕਿਸਾਨ, ਉਹਨਾਂ ਦੀ ਵਜ੍ਹਾ ਨਾਲ ਜਿਹੜੀ ਹੋਣ ਵਾਲੀ ਪਰੇਸ਼ਾਨੀ ਦਾ ਹੱਲ ਲੱਭਣ ਦੇ ਲਈ ਕਿਹਾ, ਤਾਂ ਉਹਦੇ ਸਬੰਧੀ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਰਿਸ਼ੀਕੇਸ਼ ਰਾਏ ਦੀ ਅਦਾਲਤ ਨੇ ਕਿਹਾ ਕਿ ਕਿਸਾਨਾਂ ਦਾ ਜਿਹੜਾ ਵਿਰੋਧ ਕਰਨ ਦਾ ਉਹਨਾਂ ਦਾ ਹੱਕ ਹੈ, ਅਧਿਕਾਰ ਹੈ, ਪਰ ਅਣਮਿੱਥੇ ਸਮੇਂ ਲਈ ਆਵਾਜਾਈ ਬੰਦ ਨਹੀਂ ਕੀਤੀ ਜਾ ਸਕਦੀ। ਜਦਕਿ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਵੀ ਅਸੀਂ ਤਾਂ ਕੋਈ ਆਵਾਜਾਈ ਬੰਦ ਨਹੀਂ ਕੀਤੀ, ਬੈਰੀਅਰ ਜਿਹੜੇ ਲਾਏ ਨੇ ਉਹ ਪੁਲਿਸ ਨੇ ਲਾਏ ਨੇ, ਸੜਕ ਅਸੀਂ ਬਿਲਕੁਲ ਨਹੀਂ ਬੰਦ ਕੀਤੀ, ਅਸੀਂ ਰਸਤਾ ਦੇਣ ਨੂੰ ਤਿਆਰ ਹੈ, ਰਸਤਾ ਖੋਲਣ ਨੂੰ ਤਿਆਰ ਹੈ, ਅਸੀਂ ਜਿੱਥੇ ਬੈਠੇ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਲੇਕਿਨ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਉਹ ਸੋਲਿਸਿਟਰ ਜਨਰਲ ਨੇ ਤੁਸ਼ਾਰ ਮਹਿਤਾ, ਉਹਨਾਂ ਨੇ ਕਿਹਾ ਕਿ ਅਸੀਂ ਰਸਤਾ ਕੱਢ ਰਹੇ ਹਾਂ, ਇਹਦਾ ਕੋਈ ਹੱਲ ਲੱਭ ਰਹੇ ਹਾਂ, ਔਰ ਇਹਦਾ ਹੱਲ ਸਰਕਾਰਾਂ ਦੇ ਕੋਲ ਹੈ, ਅਦਾਲਤ ਦੇ ਕੋਲ ਨਹੀਂ। ਇੱਕ ਪਟੀਸ਼ਨ ਕਿਸੇ ਨੇ ਪਾਈ ਸੀ ਜਿਹੜੇ ਨੋਇਡਾ ਦੀ ਵਾਸੀ ਹੈ ਉਹਨੇ, ਦੂਜੇ ਪਾਸੇ ਯੂਪੀ ਸਰਕਾਰ ਨੇ ਵੀ ਆਪਣੇ ਹਲਫ਼ਨਾਮੇ ਦੇ ਵਿੱਚ ਕਿਹਾ ਕਿ ਅਸੀਂ ਕਿਸਾਨਾਂ ਨੂੰ ਸਮਝਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ, ਔਰ ਨਾਲ ਹੀ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਕਰਨ ਦੇ ਨਾਲ ਉਹਨਾਂ ਨੇ ਆਖਿਆ ਕਿ ਸੜਕਾਂ ਰੋਕ ਕੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਔਰ ਕਿਸਾਨ ਤਾਂ ਇਹ ਕਹਿੰਦੇ ਆ ਕਿ ਅਸੀਂ ਤਾਂ ਸੜਕਾਂ ਰੋਕੀਆਂ ਹੀ ਨਹੀਂ ਗਈਆਂ, ਅਸੀਂ ਤਾਂ ਬਿਲਕੁਲ ਨਹੀਂ ਕਿਸੇ ਨੂੰ ਪਰੇਸ਼ਾਨ ਕਰ ਰਹੇ, ਸਾਡੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਹੀਂ ਹੋ ਰਹੀ, ਪਰ ਹੁਣ ਇਹ ਹੱਥ ਚ ਸਰਕਾਰ ਦੇ ਹੈਗਾ ਹੱਥ, ਆ ਗੱਲ ਹੈਗੀ ਹੈ। 20 ਸਤੰਬਰ ਤੱਕ ਇਹਦੀ ਸੁਣਵਾਈ ਜਿਹੜੀ ਹੈਗੀ ਅੱਗੇ ਪਾ ਦਿੱਤੀ ਗਈ ਹੈ, ਔਰ ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਕਿ ਪ੍ਰਦਰਸ਼ਨ ਜਾਰੀ ਰਹੇ, ਕਿਸੇ ਨੂੰ ਕਿਸੇ ਤਰੀਕੇ ਨਾਲ ਕੋਈ ਤੰਗ ਪਰੇਸ਼ਾਨੀ ਨਾ ਹੋਵੇ, ਜਿਹਦੇ ਚ ਲੋਕ ਸ਼ਾਮਿਲ ਹੋਣ। ਲੇਕਿਨ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ, ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਟੇਬਲ ਟਾਕ, ਜਦੋਂ ਪ੍ਰਧਾਨ ਮੰਤਰੀ ਖੇਤੀ ਮੰਤਰੀ ਇਹ ਕਹਿੰਦੇ ਆ ਕਿ ਕਿਸਾਨ ਤਾਂ ਸਾਡੇ ਤੋਂ ਇੱਕ ਕਾਲ ਦੀ ਦੂਰੀ ਤੇ ਨੇ, ਉਹ ਕਾਲ ਦੱਸਣ, ਉਹ ਨੰਬਰ ਦੱਸ ਦੇਣ, ਉਹਨਾਂ ਨਾਲ ਗੱਲ ਕਰ ਲੈਣ। ਹੁਣ ਕੱਲ ਵੀ ਪੰਜਾਬ ਦੇ ਵਿੱਚ ਸਟੇਟ ਕਮੇਟੀ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਗੰਨੇ ਦਾ ਭਾਅ ਹੈਗਾ ਉਹ ਤੁਸੀਂ ਘੱਟੋ ਘੱਟ 400 ਰੁਪਇਆ ਕਰੋ, 420 ਰੁਪਏ ਜਾਂ 460 ਰੁਪਏ ਕਰੋ, ਜਦਕਿ ਹਰਿਆਣੇ ਦੇ ਵਿੱਚ ਜਿਹੜਾ ਭਾਅ ਹੈਗਾ ਉਹ ਪੰਜਾਬ ਦੇ ਭਾਅ ਨਾਲੋਂ ਬਹੁਤ ਜ਼ਿਆਦਾ ਹੈਗਾ, 325 ਰੁਪਏ ਪੰਜਾਬ ਦੇ ਵਿੱਚ ਭਾਅ ਹੈ ਤੇ 388 ਰੁਪਏ ਜਿਹੜਾ ਹਰਿਆਣੇ ਦੇ ਵਿੱਚ ਭਾਅ ਹੈ। ਤਾਂ ਖੰਡ ਮਿੱਲਾਂ ਦੇ ਮਾਲਕ ਨੇ ਉਹ ਜ਼ਿਆਦਾਤਰ ਜਿਹੜੇ ਰਾਜਨੀਤਿਕ ਲੋਕ ਨੇ ਉਹ ਰੇਟ ਵਧਾਉਣਾ ਨਹੀਂ ਚਾਹੁੰਦੇ, ਸਰਕਾਰ ਉਹਨਾਂ ਤੇ ਦਬਾਅ ਨਹੀਂ ਪਾਉਣਾ ਚਾਹੁੰਦੀ, ਉਹ ਕਹਿੰਦੇ ਜੀ ਇੰਡਸਟਰੀ ਨਾ ਇੱਥੇ ਸ਼ਿਫਟ ਹੋ ਜਾਵੇ। ਸੋ ਕੱਲ ਪਰਸੋਂ ਵੀ ਮੀਟਿੰਗ ਹੁੰਦੀ ਜਿਹੜੀ ਹੈ ਉਹ ਬਹੁਤੀ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ, ਕੱਲ ਵੀ ਮੀਟਿੰਗ ਹੁੰਦੀ ਰਹੀ ਤੇ ਅੱਜ ਉਹਨਾਂ ਨੇ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ, ਜਲੰਧਰ ਦੀਆਂ ਜਥੇਬੰਦੀਆਂ ਨੇ ਸਾਫ਼ ਤੌਰ ਤੇ ਆਖਿਆ ਕਿ ਜੇ ਤੁਸੀਂ ਸਾਡਾ ਹੱਲ ਨਾ ਕੀਤਾ ਤਾਂ ਅਸੀਂ ਸਾਰੇ ਜਿਹੜੇ ਨੇ ਨੈਸ਼ਨਲ ਹਾਈਵੇ ਨੂੰ ਜਿਹੜੇ ਰਸਤੇ ਜਾਂਦੇ ਨੇ ਜਾਂ ਜਿਹੜੇ ਟੋਲ ਵਾਲੀਆਂ ਰੋਡ ਨੇ ਉਹ ਅਸੀਂ ਬੰਦ ਕਰ ਦਿਆਂਗੇ, ਤੁਸੀਂ ਇਸ ਤਰ੍ਹਾਂ ਨਾ ਕਰੋ। ਹੁਣ ਸਰਕਾਰ ਨੇ ਸੋਚਣਾ ਕਿ ਜਦੋਂ ਇਲੈਕਸ਼ਨ ਈਅਰ ਹੈਗਾ ਤਾਂ ਉਦੋਂ ਇਲੈਕਸ਼ਨ ਈਅਰ ਦੇ ਵਿੱਚ ਅਸੀਂ ਕਿਵੇਂ ਦੇਖਣਾ। ਦੂਜੇ ਪਾਸੇ ਇਹ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਹੋ ਰਿਹਾ, ਪਿੰਡਾਂ ਦੇ ਵਿੱਚ ਬੋਰਡ ਲੱਗ ਚੁੱਕੇ ਨੇ ਕਿ ਤੁਸੀਂ ਇੱਥੇ ਸਾਡੇ ਪਿੰਡਾਂ ਦੇ ਵਿੱਚ ਨਾ ਆਓ। ਉਸ ਸਮੇਂ ਸਰਕਾਰ ਨੂੰ ਹੁਣ ਇਸ ਗੱਲ ਤੇ ਗੌਰ ਕਰਨਾ ਪਏਗਾ ਤੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਨੇ ਜਿਨ੍ਹਾਂ ਦੀਆਂ ਖੰਡ ਮਿੱਲਾਂ ਨੇ ਉਹਨਾਂ ਨੂੰ ਵੀ ਕਿਸਾਨਾਂ ਬਾਰੇ ਸੋਚਣਾ ਪਏਗਾ ਕਿ ਨਿਰਾਪੁਰਾ ਤੁਸੀਂ ਮੁਨਾਫਾ ਨਹੀਂ ਲੈ ਸਕਦੇ, ਕਿਸਾਨ ਨੂੰ ਵੀ ਕੁਝ ਨਾ ਕੁਝ ਦੇਣਾ ਪੈਣਾ ਜਿਹੜਾ ਹੱਡ ਭੰਨ ਵੀ ਮਿਹਨਤ ਕਰਦਾ। ਉਹਨਾਂ ਨੇ ਆਖਿਆ ਕਿ 400 ਰੁਪਈਏ ਤੱਕ ਜੇ ਸਾਨੂੰ ਗੰਨੇ ਦਾ ਭਾਅ ਮਿਲਦਾ ਤਾਂ ਫਿਰ ਸਾਨੂੰ ਕੁਝ ਫਾਇਦਾ ਹੁੰਦਾ, ਫਿਰ ਸਾਨੂੰ ਵਿਆਜ ਦੇ ਪੈਸੇ ਵੀ ਕੁਝ ਬਚਦੇ ਨੇ। ਲੇਕਿਨ ਪੰਜਾਬ ਦੇ ਵਿੱਚ ਹੁਣ ਕਣਕ ਝੋਨਾ ਹੀ ਬਦਲ ਹੈਗਾ, ਓਹਦਾ ਬਦਲ ਹੈਗਾ ਆਪਣਾ ਕਮਾਦ ਗੰਨਾ
ਜੀ।
ਲੇਕਿਨ ਸਹਿਕਾਰੀ ਜਿਹੜੀਆਂ ਮਿੱਲਾਂ ਨੇ ਜਾਂ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹਨਾਂ ਦੇ ਕੋਲ ਕਰੋੜਾਂ ਰੁਪਏ ਦਾ ਕਿਸਾਨਾਂ ਦੀ ਫਸਲ ਦਾ ਜਿਹੜਾ ਬਕਾਇਆ ਹੈਗਾ ਉਹ ਵੀ ਜੇ ਮੰਨ ਲਓ ਮੈਂ ਇਸ ਵਾਰੀ ਗੰਨਾ ਬੀਜਿਆ ਤਾਂ ਮੈਨੂੰ ਇਹਦੀ ਪੇਮੈਂਟ ਅਗਲੇ ਸੀਜ਼ਨ ਦੇ ਵਿੱਚ ਜਾ ਕੇ ਮਿਲਣੀ ਹੈ ਤੇ ਕਿਸਾਨ ਨੇ ਆਪਣੇ ਖਰਚੇ ਵੀ ਕਰਨੇ ਹੈ, ਵਿਆਜ ਵੀ ਭਰਨਾ, ਫੀਸਾਂ ਵੀ ਭਰਨੀਆਂ, ਘਰ ਵੀ ਚਲਾਉਣਾ, ਤਾਂ ਇਹ ਦਿੱਕਤਾਂ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈ ਰਿਹਾ
ਜੀ। ਜੀ ਅੱਛਾ, ਇੱਧਰ ਬਿੱਟਾ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਹਲਚਲ ਜਿਹੀ ਮਚੀ ਹੋਈ ਹੈ, ਜਦੋਂ ਆਪਣੇ ਨਵਜੋਤ ਸਿੱਧੂ ਕੋਈ ਬਿਆਨ ਦੇ ਦਿੰਦੇ ਆ ਜਾਂ ਇੱਧਰੋਂ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਮੇਰੇ ਮੂੰਹ ਚੋਂ ਅਮਰਿੰਦਰ ਗਿੱਲ ਨਿਕਲਣ ਲੱਗਾ ਸੀ, ਖੈਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਵੱਲੋਂ ਵੀ ਕਈ ਵਾਰ ਜਿਹੜੀ ਸਵਾਲ ਤਲਬੀ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਕਹਿੰਦੇ ਦੋਵੇਂ ਸਲਾਹਕਾਰ ਜਿਹੜੇ ਆ ਉਹ ਤਲਬ ਕਰ ਦਿੱਤੇ ਗਏ ਆ, ਤੇ ਉਧਰ ਪਟਿਆਲਾ ਰਿਹਾਇਸ਼ ਤੇ ਕਈ ਘੰਟੇ ਡਾਕਟਰ ਗਰਗ ਤੇ ਮਾਲੀ ਦੇ ਨਾਲ ਕਹਿੰਦੇ ਚਰਚਾ ਵੀ ਉਨ੍ਹਾਂ ਨੇ ਕੀਤੀ ਹੈ, ਮੁੱਖ ਮੰਤਰੀ ਦੀ ਤਾੜਨਾ ਦੇ ਮਗਰੋਂ ਉਨ੍ਹਾਂ ਨੇ ਇਹ ਕਦਮ ਚੁੱਕਿਆ, ਇਹਦੇ ਬਾਰੇ ਕੀ ਕਹੋਗੇ?
ਹਾਂਜੀ ਬਿਲਕੁਲ, ਜਿਹੜਾ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਉਹਨਾਂ ਦੀਆਂ ਟਿੱਪਣੀਆਂ ਦਾ ਮਾਮਲਾ ਜਿਹੜਾ ਕਾਫੀ ਗਰਮਾਇਆ
ਜੀ,
ਔਰ ਹਾਈਕਮਾਨ ਨੇ ਸਿੱਧੂ ਤੋਂ ਜਵਾਬ ਮੰਗਿਆ ਤੇ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ, ਔਰ ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਨੇ ਖੁਦ ਹੀ ਇਹ ਸਲਾਹਕਾਰ ਨਿਯੁਕਤ ਕੀਤੇ ਔਰ ਇਨ੍ਹਾਂ ਦੀ ਬਿਆਨਬਾਜ਼ੀ ਦਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ
ਜੀ।
ਤੇ ਇਸੇ ਸਬੰਧੀ ਰਾਵਤ ਵੀ ਚੰਡੀਗੜ੍ਹ ਪਹੁੰਚ ਰਹੇ ਨੇ ਆਪਣੇ ਪੱਧਰ ਤੇ, ਉਹ ਇਸ ਦੀ ਜਾਂਚ ਵੀ ਕਰਨਗੇ, ਔਰ ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜੇ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਏਗੀ
ਜੀ।
ਲੇਕਿਨ ਸਿੱਧੂ ਉਨ੍ਹਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ ਮਾਲਵਿੰਦਰ ਸਿੰਘ ਤੇ ਪਿਆਰੇ ਲਾਲ ਦੇ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਲਾਹਕਾਰਾਂ ਦੇ ਬਿਆਨਾਂ ਨੂੰ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ
ਜੀ।
ਇਸੇ ਸੰਦਰਭ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਜਿਹੜੇ ਕਰੀਬੀ ਵਿਧਾਇਕ ਨੇ ਤੇ ਇੱਕ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ, ਉਨ੍ਹਾਂ ਨੇ ਵੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ ਕਿ ਪਾਰਟੀ ਦਾ ਜਿਹੜਾ ਨੁਕਸਾਨ ਹੋ ਰਿਹਾ
ਜੀ,
ਔਰ ਇਹ ਸਲਾਹਕਾਰਾਂ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਨੇ ਵੀ ਜਿੱਥੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਹ ਸਲਾਹ ਸਿਰਫ ਪੰਜਾਬ ਦੇ ਪ੍ਰਧਾਨ ਤੱਕ ਸੀਮਿਤ ਰੱਖੀ ਜਾਣੀ ਚਾਹੀਦੀ ਹੈ
ਜੀ।
ਲੇਕਿਨ ਪਿਛਲੇ ਦਿਨੀ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਜਲਦ ਹੀ ਜਿਹੜਾ ਸਿੱਧੂ ਹੈ ਉਹ ਦਿੱਲੀ ਜਾਣਗੇ, ਸਲਾਹਕਾਰਾਂ ਦੀ ਬਿਆਨਬਾਜ਼ੀ ਤੋਂ ਜਿਹੜਾ ਵਿਵਾਦ ਖੜਾ ਹੋਇਆ ਔਰ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਜਿਹੜੀ ਸੁਭਾਵਿਕ ਤੌਰ ਤੇ ਹੈ ਕਿ ਮੁਸੀਬਤ ਵਧਣੀ ਹੈ
ਜੀ।
ਜਿਹੜੇ ਦੋ ਸਲਾਹਕਾਰ ਨੇ ਗਰਗ ਤੇ ਮਾਲੀ, ਉਹਨਾਂ ਦੀ ਬਿਆਨਬਾਜ਼ੀ ਦੇ ਨਾਲ ਜਿੱਥੇ ਕਾਂਗਰਸ ਦੇ ਵਿੱਚ ਪਾਰਟੀ ਜਿਹੜੀ ਹੈ ਕਾਫ਼ੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ
ਜੀ,
ਉੱਥੇ ਜਿਹੜਾ ਮਾਲਵਿੰਦਰ ਮਾਲੀ ਹੈ ਉਹ ਕਹਿੰਦੇ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਜੰਮੂ ਕਸ਼ਮੀਰ ਦੇ ਬਾਰੇ ਦੇ ਵਿੱਚ ਜਿਹੜੀ ਟਿੱਪਣੀ ਪੋਸਟ ਕੀਤੀ ਗਈ ਸੀ
ਜੀ,
ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਪੋਸਟ ਜਿਹੜੀ ਹੈ ਇਹ ਮੇਰੀ ਹੈ ਤੇ ਔਰ ਪੁਰਾਣੀ ਹੈ, ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਦੀ ਲਿਖੀ ਹੋਈ ਹੈ
ਜੀ।
ਔਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਅਸੀਂ ਵਿਕਾਸ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ ਹੈ, ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਅਸੀਂ ਤਾਰੀਫ਼ ਕਰਦੇ ਹਾਂ, ਜੇਕਰ ਬੁਰਾ ਕੰਮ ਕਰਦੀ ਹੈ ਤੇ ਅਸੀਂ ਆਲੋਚਨਾ ਕਰਦੇ ਹਾਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਿਰ ਜਿਹੜਾ ਚੜਿਆ ਕਰਜ਼ਾ ਹੈ, ਸੂਬੇ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ, ਮਾਫੀਆ ਸੂਬੇ ਹੈ, ਉਸੇ ਸਬੰਧੀ ਚਰਚਾ ਹੋਈ ਹੈ
ਜੀ।
ਲੇਕਿਨ ਹੁਣ ਤਿਵਾੜੀ ਵੀ ਜਿਹੜੇ ਮਨੀਸ਼ ਤਿਵਾੜੀ ਉਹ ਕਹਿ ਰਹੇ ਕਿ ਕਾਂਗਰਸ ਇਸ ਮਾਮਲੇ ਤੇ ਮੰਥਨ ਕਰੇ ਕਿ ਜਿਹੜੇ ਲੋਕ ਜੰਮੂ ਕਸ਼ਮੀਰ ਨੂੰ ਭਾਰਤ ਦਾ ਅੰਗ ਨਹੀਂ ਮੰਨਦੇ, ਜਿਨ੍ਹਾਂ ਦਾ ਝੁਕਾਅ ਦੂਜੇ ਸਾਡੇ ਦੇਸ਼ਾਂ ਵੱਲ ਹੈ, ਕਿ ਜੇ ਉਹ ਲੋਕ ਪੰਜਾਬ ਕਾਂਗਰਸ ਦਾ ਹਿੱਸਾ ਹੋ ਸਕਦੇ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੇ ਸਿੱਧੂ ਦੇ ਸਲਾਹਕਾਰ ਹੈ ਇਹਨਾਂ ਦੀ ਹਰਕਤ ਦੇ ਲਈ ਭਾਰਤ ਲਈ ਆਪਣਾ ਜਿਹੜਾ ਖੂਨ ਵਹਾਉਣ ਵਾਲਿਆਂ ਦੇ ਲਈ ਮਜ਼ਾਕ ਉਡਾਉਣ ਵਰਗੀ ਗੱਲ ਹੋਏਗੀ। ਉਹਨਾਂ ਨੇ ਆਖਿਆ ਕਿ ਐਸੇ ਲੋਕ ਪੰਜਾਬ ਕਾਂਗਰਸ ਦਾ ਹਿੱਸਾ ਨਹੀਂ ਹੋ ਸਕਦੇ। ਹੁਣ ਨਵਜੋਤ ਸਿੰਘ ਸਿੱਧੂ ਦੇ ਬਾਰੇ ਦੇ ਵਿੱਚ ਸਾਫ਼ ਤੌਰ ਤੇ ਜਦੋਂ ਦਿੱਲੀ ਉਹਨਾਂ ਨੂੰ ਤਲਬ ਕੀਤਾ ਜਾਏਗਾ, ਤੇ ਦੂਜੇ ਪਾਸੇ ਹਰੀਸ਼ ਰਾਵਤ ਕਹਿ ਰਹੇ ਹੈ ਕਿ ਇਹ ਸਲਾਹਕਾਰ ਅਸੀਂ ਨਿਯੁਕਤ ਨਹੀਂ ਕੀਤੇ, ਨਵਜੋਤ ਸਿੰਘ ਸਿੱਧੂ ਨੇ ਨਿਯੁਕਤ ਕੀਤੇ ਹੈ, ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਘੇਰਨ ਦੀ ਜਿਹੜੀ ਰਣਨੀਤੀ ਹੈ ਉਹ ਬਣ ਚੁੱਕੀ ਹੈ
ਜੀ। ਤੇ ਉਧਰ ਸੁਮੇਧ ਸੈਣੀ ਹੋਰਾਂ ਦੇ ਬਾਰੇ ਕੋਈ ਅਪਡੇਟ ਹੈ ਤੁਹਾਡੇ ਕੋਲ?
ਹਾਂਜੀ, ਵਿਜੀਲੈਂਸ ਦੁਬਾਰਾ ਇੱਕ ਨਵਾਂ ਕੇਸ ਦਾਇਰ ਕਰ ਰਹੀ ਹੈ। ਵਿਜੀਲੈਂਸ ਦੀ ਕਾਫੀ ਝਾੜਜੰਮ ਕੀਤੀ ਗਈ ਸੀ ਹਾਈਕੋਰਟ ਵੱਲੋਂ, ਤਾਂ ਹੁਣ ਵਿਜੀਲੈਂਸ ਇੱਕ ਨਵਾਂ ਕੇਸ, ਕਿਉਂਕਿ ਕਾਫੀ ਉਹਨਾਂ ਦੇ ਖਿਲਾਫ਼ ਕੇਸ ਨੇ, ਕਰਪਸ਼ਨ ਦਾ ਕੇਸ ਹੈ, ਬਰਗਾੜੀ ਵਾਲੀ ਮੁੱਦੇ ਦਾ ਕੇਸ ਹੈ, ਜਿਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਹਾਈਕੋਰਟ ਦੇ ਫੈਸਲੇ ਨੂੰ ਰੱਦ ਕਰਾਉਣ ਲਈ ਇੱਕ ਜਿਹੜੀ ਅਪੀਲ ਹੈ, ਜਿਹਦਾ 7 ਦਸੰਬਰ ਲਈ ਨੋਟਿਸ ਜਾਰੀ ਕੀਤਾ, ਉਹ ਦਾਇਰ ਕੀਤੀ ਗਈ ਹੈ
ਜੀ।
ਔਰ ਉਹਨਾਂ ਦੇ ਖਿਲਾਫ਼ ਦੋ ਕੇਸ ਹੋਰ ਨੇ, ਉਹ ਪ੍ਰਦੀਪ ਸਿੰਘ ਵਿਰਕ ਜਿਹੜੇ ਨੇ ਐਡਵੋਕੇਟ, ਉਹ ਵੀ ਲੱਗੇ ਹੋਏ ਨੇ, ਵਿਜੀਲੈਂਸ ਆਪਣੀ ਥਾਂ ਤੇ ਲੱਗੀ ਹੋਈ ਹੈ
ਜੀ।
ਮੁਲਤਾਨੀ ਕਤਲ ਕਾਂਡ ਹੈਗਾ ਔਰ ਇਸ ਤੋਂ ਇਲਾਵਾ ਦੋ ਕੇਸ ਹੋਰ ਹੈਗੇ ਨੇ, ਚਾਰ ਕੇਸ ਦੇ ਸੰਬੰਧ ਵਿਚ ਵਿਜੀਲੈਂਸ ਹੁਣ ਨਵੇਂ ਸਿਰੋਂ ਇਕ ਰਿਟ ਦਾਖਲ ਕਰੇਗੀ ਉਹਨਾਂ ਦੇ ਖਿਲਾਫ਼ ਜਿਹੜੀ ਨਵੀਂ ਕਾਰਵਾਈ ਹਾਈ ਕੋਰਟ ਦੇਖੋ ਕੀ ਕਰਦਾ
ਜੀ।
ਪਰ ਹਾਈ ਕੋਰਟ ਨੇ ਜਿਹੜਾ ਫੈਸਲਾ ਕੀਤਾ ਅੱਧੀ ਰਾਤ ਨੂੰ ਉਹਨੂੰ ਜ਼ਮਾਨਤ ਦੇ ਦੇਣੀ, ਆਮ ਬੰਦਾ ਤਾਂ ਇਹ ਸੋਚਦਾ ਕਿ ਆਮ ਬੰਦੇ ਨੂੰ ਤਾਂ ਛੇ ਛੇ ਮਹੀਨੇ ਸੱਤ ਸੱਤ ਮਹੀਨੇ ਲੱਗ ਜਾਂਦੇ ਉਹ ਜੇਲ੍ਹਾਂ ਚ ਬੈਠਾ ਰਹਿੰਦਾ ਤੇ ਅੱਧੀ ਰਾਤ ਤੱਕ ਉਹ ਡੇਢ ਵਜੇ ਢਾਈ ਵਜੇ ਤੱਕ ਉਹ ਆਪਣੇ ਘਰ ਪਹੁੰਚ ਗਿਆ। ਇਹ ਡਬਲ ਸਟੈਂਡਰਡ ਕਿਤੇ ਨਾ ਕਿਤੇ ਜ਼ਰੂਰ ਹੈਗਾ। ਕਹਿੰਦੇ ਹੁੰਦੇ ਆ ਕਿ ਗਰੀਬ ਦੀ ਜਿਹੜੀ ਇੱਜ਼ਤ ਹੈ ਉਹ ਪੈਸੇ ਦੀ ਚਾਦਰ ਨਾਲ ਢੱਕ ਦਿੱਤੀ ਜਾਂਦੀ ਹੈ। ਜਦੋਂ ਕਿਸੇ ਗਰੀਬ ਤੇ ਕੋਈ ਵਿਪਤਾ ਪੈਂਦੀ ਹੈ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਇੰਨੇ ਪੈਸੇ ਲੈ ਲਓ, ਇੰਨਾ ਸਮਝੌਤਾ ਕਰ ਲਓ। ਇਹਦਾ ਮਤਲਬ ਕੀ ਹੈ ਕਿ ਅਮੀਰਾਂ ਲਈ ਜਿਹੜਾ ਕਾਨੂੰਨ ਹੈ ਉਹ ਹੋਰ ਹੈ, ਗਰੀਬਾਂ ਲਈ ਕਾਨੂੰਨ ਹੈ ਜਿਹੜਾ ਉਹ ਹੋਰ ਹੈ।
ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਆਪਾਂ ਅਫਗਾਨਿਸਤਾਨ ਤੋਂ ਸਾਂਝੀ ਕਰਨੀ ਚਾਹਵਾਂਗੇ। ਵਿਦੇਸ਼ੀ ਫੌਜਾਂ ਦੀ ਅਫਗਾਨਿਸਤਾਨ ਚੋਂ 31 ਤੱਕ ਵਾਪਸੀ ਹੋਵੇ, ਤਾਲਿਬਾਨ ਨੇ ਇਹ ਨਵਾਂ ਫਰਮਾਨ ਜਿਹੜਾ ਆ ਉਹ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਮੁਲਕ ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ ਨਹੀਂ ਵਧਾਈ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ। ਤੇ ਪੰਜਸ਼ੀਰ ਚ ਤਾਲਿਬਾਨ ਖਿਲਾਫ ਹਜ਼ਾਰਾਂ ਲੜਾਕੇ ਜਿਹੜੇ ਆ ਉਹ ਜੁੜੇ ਆ ਤੇ ਤਾਲਿਬਾਨ ਨੂੰ ਵਾਰਤਾ ਦਾ ਸੱਦਾ ਜਿਹੜਾ ਆ ਉਹ ਵੀ ਦਿੱਤਾ ਜਾ ਚੁੱਕਿਆ ਆ। ਇਸ ਵੇਲੇ ਕੀ ਹਾਲਾਤ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਸਿੱਖ ਜਾਂ ਹਿੰਦੂ ਹੈ ਉਹ ਅਫਗਾਨਿਸਤਾਨ ਤੋਂ ਭਾਰਤ ਦੇ ਵਿਚ ਵੀ ਵਾਪਸ ਪਰਤੇ ਆ, ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿਚ ਜਿਹੜੀ ਵਾਪਸੀ ਹੈ ਉਹ ਹੋਈ ਆ। ਇਵਨ ਆਸਟ੍ਰੇਲੀਆ ਦੇ ਵਿਚ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਜਿਹੜਾ ਵਿਸ਼ਵਾਸ ਹੈ ਦਵਾਇਆ ਆ ਕਿ ਉਥੋਂ ਆਉਣ ਵਾਲੇ ਜਿਹੜੇ ਰਿਫਿਊਜੀ ਹੋਏ ਉਨ੍ਹਾਂ ਨੂੰ ਸ਼ਰਨ ਜਿਹੜੀ ਆ ਜ਼ਰੂਰ ਆਸਟ੍ਰੇਲੀਆ ਦੇ ਵਿਚ ਵੀ ਦਿੱਤੀ ਜਾਊਗੀ ਪਹਿਲ ਦੇ ਆਧਾਰ ਤੇ। ਜੀ
ਬਿਲਕੁਲ, ਇਹ ਕਿਹਾ ਤਾਂ ਜਾ ਰਿਹਾ ਪਰ ਉਨੀ ਮਦਦ ਜਿੰਨੀ ਬਾਕੀ ਦੇਸ਼ਾਂ ਨੂੰ ਕਰਨੀ ਚਾਹੀਦੀ ਉਹ ਨਹੀਂ ਮਿਲ ਰਹੀ
ਜੀ।
ਕੱਲ ਵੀ ਸ਼ਾਮ ਨੂੰ ਮੇਰੀ ਗੱਲ ਹੋਈ ਸੀ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਪਾਵਨ ਸਰੂਪ ਆ ਰਹੇ ਨੇ ਔਰ ਸਿੱਖ ਭਾਈਚਾਰੇ ਦੇ ਮੈਂਬਰ ਆ ਉਹ ਵੀ ਆ ਰਹੇ ਨੇ, ਕਿਉਂਕਿ ਕੱਲ ਦੀ ਇੱਕ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੈ ਉਹ ਉਹਨਾਂ ਦੇ ਸਿਰਾਂ ਦੇ ਉੱਤੇ ਇੱਕ ਅਟੈਚੀਆਂ ਦੇ ਵਿੱਚ ਉਹਨਾਂ ਨੇ ਸਤਿਕਾਰ ਦੇ ਨਾਲ ਵੇਟ ਕਰਕੇ ਖੜੇ ਨੇ, ਨੰਗੇ ਪੈਰੀ ਖੜੇ ਨੇ ਉਹ ਤਾਂ ਉਹਨਾਂ ਨੂੰ 46 ਅਫਗਾਨ ਸਿੱਖ ਹੈ ਜਿਹੜੇ ਉਹ ਜਲਦ ਹੀ ਭਾਰਤ ਆਉਣ ਦੀ ਉਹਨਾਂ ਦੀ ਸੰਭਾਵਨਾ ਹੈਗੀ ਹੈ। ਅੱਜ ਭਾਰਤੀ ਏਅਰਫੋਰਸ ਦੇ ਜਹਾਜ਼ ਜਿਹੜੇ ਆ ਉੱਥੋਂ ਚੱਲੇ ਹੋਏ ਨੇ, ਲੇਕਿਨ ਉੱਥੋਂ ਜਿਹੜੇ ਆਏ ਨੇ ਮੈਂਬਰ ਪਾਰਲੀਮੈਂਟ ਦੋ ਅਨਾਰਕਲੀ ਤੇ ਅਫਗਾਨ ਮੈਂਬਰ ਪਾਰਲੀਮੈਂਟ ਜਿਹੜਾ ਸਭ ਕੁਛ ਆਪਣਾ ਲੁਟਾ ਕੇ ਆ ਚੁੱਕੇ ਨੇ, ਜਿਨ੍ਹਾਂ ਦੇ ਬਹੁਤ ਦਰਦਨਾਕ ਜਿਨ੍ਹਾਂ ਦੇ ਹਾਲਾਤ ਨੇ। ਉਹਨਾਂ ਨੇ ਸਾਫ ਤੌਰ ਤੇ ਆਖਿਆ ਕਿ ਜਿਹੜੇ ਗੁਰੂ ਘਰ ਨੇ ਉੱਥੇ ਉਹਨਾਂ ਤੋਂ ਲੈ ਕੇ ਤੇ ਕਾਬਲ ਹਵਾਈ ਅੱਡੇ ਤੱਕ 10 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਉੱਥੇ ਤਾਲਿਬਾਨ ਲੜਾਕਿਆਂ ਨੇ ਨਾਕੇ ਵੀ ਲਾਏ ਹੋਏ ਨੇ ਤੇ ਉੱਥੋਂ ਤੱਕ ਜਾਣਾ ਵੀ ਬੜਾ ਔਖਾ ਹੈਗਾ। ਇੱਕ ਉਹ ਕਹਿੰਦੇ ਸਾਡੇ ਨਾਲ ਬਜ਼ੁਰਗ ਨੇ, ਸਾਡੇ ਨਾਲ ਬੱਚੇ ਨੇ, ਸਾਡੇ ਨਾਲ ਬੀਬੀਆਂ ਨੇ, ਤਾਂ ਇੱਕ ਤਾਂ ਲੇਡੀ ਹੈ ਜਿਹਦੇ ਪਰਸੋਂ ਹੀ ਬੱਚਾ ਹੋਇਆ, ਉਹਦੀ ਹਾਲਤ ਵੀ ਕੋਈ ਬਹੁਤੀ ਚੰਗੀ ਨੀਗੀ, ਨਵੇਂ ਜੰਮੇ ਬੱਚੇ ਵੀ ਸ਼ਾਮਲ ਹੈ ਜਿਹਦਾ ਕੱਲ ਜਨਮ ਹੋਇਆ। ਔਰ ਯੂਨਾਈਟਿਡ ਸਿੱਖ ਜਿਹੜੀ ਸੰਸਥਾ ਹੈ ਉਹਨੇ ਇੱਕ ਜਿਹੜਾ ਮੀਡੀਆ ਬਿਆਨ ਦਿੱਤਾ ਹੈ ਕਿ ਜਿਹੜਾ 10 ਕਿਲੋਮੀਟਰ ਦੀ ਦੂਰੀ ਦਾ ਬਚਾਅ ਕਰਨ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੈਗੀ ਹੈ ਕਿ ਕਾਬਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਿਹੜੇ ਚੈੱਕ ਪੁਆਇੰਟ ਲੱਗੇ ਨੇ ਔਰ ਕੁਝ ਅਫਗਾਨ ਘੱਟ ਗਿਣਤੀ ਮੈਂਬਰਾਂ ਨੇ ਵੀ ਪਿਛਲੇ ਹਫ਼ਤੇ ਇਹ ਯਾਤਰਾ ਕਰਨ ਦੀ ਜਿਹੜੀ ਅਸਫਲ ਕੋਸ਼ਿਸ਼ ਕੀਤੀ ਸੀ ਔਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਕਿਹਾ ਸੀਗਾ ਕਿ ਜਿਹੜੇ ਗੁਰੂ ਘਰ ਦੇ ਵਿੱਚ ਸ਼ਰਨ ਲੈ ਰਹੇ ਨੇ ਕਾਬਲ ਦੇ ਨੇੜੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਭਾਰਤ ਲਿਆਂਦਾ ਜਾ ਸਕੇਗਾ ਔਰ ਜਿੰਨੀ ਮਦਦ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ, ਲੇਕਿਨ 146 ਭਾਰਤੀਆਂ ਨੇ ਰਾਹਤ ਦਾ ਜਿਹੜਾ ਸਾਹ ਲਿਆ ਕਿਉਂਕਿ ਕਾਬਲ ਤੋਂ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਉਹਦੇ ਲਈ ਦਿੱਲੀ ਸਰਕਾਰ ਨੇ ਨੋਡਲ ਅਫਸਰ ਵੀ ਨਿਯੁਕਤ ਕੀਤਾ, ਉਹਨਾਂ ਦੇ ਕੋਰੋਨਾ ਪਾਜ਼ੇਟਿਵ ਟੈਸਟ ਵੀ ਪਾਏ ਗਏ ਨੇ ਔਰ ਦੋ ਸਿੱਖ ਅਫਗਾਨ ਮੈਂਬਰ ਪਾਰਲੀਮੈਂਟ ਐਤਵਾਰ ਨੂੰ ਜਿਹੜੇ ਕੱਢੇ ਗਏ ਨੇ ਉਥੋਂ ਔਰ 107 ਭਾਰਤੀ ਨਾਗਰਿਕ ਨੇ, 23 ਭਾਰਤੀ ਅਫਗਾਨ ਸਿੱਖ ਹੈ ਉਹ ਜਿਹੜੇ ਭਾਰਤੀ ਹਵਾਈ ਫੌਜ ਦੇ ਜਹਾਜ਼ ਵਿਚ ਸਵਾਰ ਹੋ ਕੇ ਆਏ ਨੇ। ਜਿੰਨਾ ਇੰਡੀਆ ਨੇ ਐਫਰਟ ਕੀਤੀ ਹੈ ਮੇਰੇ ਖਿਆਲ ਉਨੀ ਐਫਰਟ ਕਿਸੇ ਹੋਰ ਨੇ ਨਹੀਂ ਕੀਤੀ ਹਾਲੇ ਤੱਕ, ਇਸ ਕਰਕੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਸੰਬੰਧੀ ਉਹਨਾਂ ਨੇ ਅਫਗਾਨ ਸਿੱਖਾਂ ਨੇ ਵੀ ਕਿਹਾ ਕਿ ਸਾਡਾ ਦੂਜਾ ਘਰ ਹੈ ਜਿਹੜਾ ਉਹ ਇੰਡੀਆ ਹੈਗਾ, ਉਹਨਾਂ ਨੇ ਕਿਹਾ ਕਿ ਅਸੀਂ ਸਭ ਕੁਝ ਲੁਟਾ ਕੇ ਆਏ ਹਾਂ ਤੇ ਜੇ ਉੱਥੋਂ ਦਾ ਮਾਹੌਲ ਚੰਗਾ ਹੋਇਆ ਤਾਂ ਅਸੀਂ ਵਾਪਸ ਜ਼ਰੂਰ ਜਾਵਾਂਗੇ, ਲੇਕਿਨ ਦੂਜੇ ਪਾਸੇ ਜਿਹੜਾ NRC ਕੇਂਦਰ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਅਸੀਂ NRC ਜਿਹੜਾ ਲਿਆਂਦਾ ਸੀਗਾ ਉਹ ਵੀ ਇਸੇ ਕਰਕੇ ਲਿਆਂਦਾ ਸੀ ਤੇ ਅਜਿਹੇ ਲੋਕਾਂ ਨੂੰ NRC ਦਾ ਜਿਹੜਾ ਫਾਇਦਾ ਹੋਏਗਾ। ਸਰਕਾਰ ਆਪਣੀ ਪਬਲਿਸਿਟੀ ਵਿੱਚ ਵੀ ਲੱਗੀ ਹੋਈ ਹੈ ਤੇ ਸਰਕਾਰ ਇਹਨਾਂ ਦਾ ਜਿਹੜਾ ਹੈ ਸਹਿਯੋਗ ਦੇਣ ਦੇ ਲਈ ਵੀ ਯਤਨ ਕਰ ਰਹੀ ਹੈ।
ਜੀ ਜੀ ਸੋ ਬੇਟਾ ਸਾਹਿਬ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਹੁਣ ਹੋਰ ਨਹੀਂ ਬਚਿਆ, ਪਰ ਜਾਣ ਤੋਂ ਪਹਿਲਾਂ ਤੁਸੀਂ ਕੋਈ ਖਾਸ ਖਬਰ ਦੇ ਉੱਤੇ ਕੋਈ ਖਾਸ ਟਿੱਪਣੀ ਜਿਹੜੀ ਆ ਉਹ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਹਾਂਜੀ, ਪਰਸੋਂ 26 ਅਗਸਤ ਨੂੰ ਸਰਵ ਪਾਰਟੀ ਮੀਟਿੰਗ ਸੱਦੀ ਹੈ ਕੇਂਦਰ ਨੇ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ। ਸਿਆਸੀ ਹਾਲਾਤਾਂ ਦੇ ਸਬੰਧੀ ਜਾਣਕਾਰੀ ਦੇਣੀ ਹੈ ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਕਾਫੀ ਟੇਕਾ ਟਿੱਪਣੀ ਕਰ ਰਹੀਆਂ ਸਨ ਉਹਨਾਂ ਨੂੰ ਜਵਾਬ ਦੇਣਾ। ਇਸੇ ਸੰਬੰਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੀ ਉਹਦੇ ਵਿਚ ਆ ਰਹੀ ਹੈ ਔਰ ਕੱਲ ਕਾਬਲ ਹਵਾਈ ਅੱਡੇ ਤੇ ਜਿਹੜੀ ਗੋਲੀ ਚੱਲੀ ਹੈ ਅਫਗਾਨ ਫੌਜ ਦਾ ਇੱਕ ਜਵਾਨ ਹਲਾਕ ਹੋਇਆ ਉਹ ਵੀ ਇੱਕ ਚਰਚਾ ਦਾ ਵਿਸ਼ਾ ਹੈਗਾ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਕੱਲ ਹੋ ਚੁੱਕੀਆਂ ਪਰਸੋਂ ਹੋ ਚੁੱਕੀਆਂ ਔਰ ਉਹਦਾ ਜਿਹੜਾ ਨਤੀਜਾ ਹੈਗਾ ਉਹ ਕੱਲ 25 ਅਗਸਤ ਨੂੰ ਆਉਣਾ ਔਰ ਕੋਰੋਨਾ ਕਰਕੇ ਤੈਅ ਸਮੇਂ ਤੋਂ 4 ਮਹੀਨੇ ਪਛੜ ਕੇ ਜਿਹੜੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਉਹਦੇ ਚ ਹੈਰਾਨੀਜਨਕ ਪੋਲਿੰਗ ਇਹ ਹੋਈ ਕਿ ਸਿਰਫ 25 ਤੋਂ ਲੈ ਕੇ 35% ਤੱਕ ਹੀ ਪੋਲਿੰਗ ਹੋ ਸਕੀ ਔਰ ਉਹਦੇ ਨਾਲ ਹੁਣ ਅਕਾਲੀ ਦਲ ਰਿਵਾਈਵ ਕਰਦਾ ਦੁਬਾਰਾ ਆਉਂਦਾ ਜਾਂ ਸਰਨਾ ਪਾਰਟੀ ਦੀ ਕਾਲ ਚੱਲਦੀ ਹੈ ਜਾਂ ਜਾਗੋ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਕਿਤਾਬ ਹੈ ਉਹ ਲੋਕ ਪੜ੍ਹਦੇ ਨੇ, ਸਿੱਖ ਸੰਗਤ ਪੜ੍ਹਦੀ ਹੈ, ਤਾਂ ਉਹ ਦੇਖਣਾ ਹੋਏਗਾ। 4 ਸਾਲਾਂ ਬਾਅਦ ਇਹ ਚੋਣਾਂ ਹੁੰਦੀਆਂ, 46 ਮੈਂਬਰ ਚੋਣਾਂ ਦੇ ਰਾਹੀਂ ਚੁਣੇ ਜਾਂਦੇ ਨੇ, 125 ਕਰੋੜ ਰੁਪਏ ਦਾ ਬਜਟ ਹੈ, ਇਤਿਹਾਸਕ ਦਿੱਲੀ ਦੇ ਗੁਰੂ ਘਰ ਔਰ ਜਿਹੜੀਆਂ ਸਿੱਖਿਆ ਸੰਸਥਾਵਾਂ ਤੇ ਇੱਕ ਜਿਹੜਾ ਕਾਲਜ ਹੈਗਾ, 2 ਜਿਹੜੇ ਮੈਡੀਕਲ ਕਾਲਜ ਹੈਗੇ ਨੇ ਉਹਨਾਂ ਦਾ ਕੰਮ ਕਾਜ ਉਹਦਾ ਪ੍ਰਬੰਧ ਹੈ ਉਹ ਦਿੱਲੀ ਗੁਰਦੁਆਰਾ ਕਮੇਟੀ ਦੇਖਦੀ ਹੈ
ਜੀ। ਖੈਰ, ਕੱਲ ਜਿਹੜਾ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਕਾਫੀ ਕੁਛ ਸਾਫ਼ ਹੋ ਜਾਣਾ ਤੇ ਇਹ ਸਾਰੀਆਂ ਖ਼ਬਰਾਂ ਜਿਹੜੀਆਂ ਉਹਨਾਂ ਦੀ ਸਾਂਝ ਬਣਾਉਣ ਦੇ ਲਈ ਬੇਟਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਵੇਰੇ ਤੜਕੇ ਅਸੀਂ ਉਠਾਉਂਦੇ ਹਾਂ ਔਰ ਤੁਸੀਂ ਸਾਡੇ ਨਾਲ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਵੀ ਸਾਂਝੀ ਕਰਦੇ ਹੋ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸ਼ੁਕਰੀਆ
ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੇਰਾ ਦਿਨ ਵੱਡਾ ਕਰ ਦਿੱਤਾ ਅੱਜ, ਕਿਉਂਕਿ ਪਹਿਲਾਂ ਤਾਂ ਲੇਟ ਉੱਠੋ ਤਾਂ ਤੁਸੀਂ ਦਿਨ ਤੁਹਾਡਾ ਛੋਟਾ ਹੋ ਜਾਂਦਾ। ਮੈਨੂੰ ਕਿਸੇ ਸਿਆਣੇ ਨੇ ਕਿਹਾ ਸੀਗਾ ਵੀ ਦਿਨ ਵੱਡਾ ਛੋਟਾ ਕਰਨਾ ਤੁਹਾਡੇ ਹੱਥ ਚ, ਉਹ ਅੱਜ ਦਾ ਦਿਨ ਤੁਸੀਂ ਮੇਰਾ ਵੱਡਾ ਕਰ ਦਿੱਤਾ।
ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਬੇਟਾ ਸਾਹਿਬ, ਤੁਹਾਡਾ ਦਿਨ ਵਧੀਆ ਰਹੇ ਜੀ। ਤੇ ਲੋ ਦੋਸਤੋ, ਤੁਹਾਡੇ ਤੋਂ ਵੀ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਖਤਮ ਹੋ ਚੁੱਕਿਆ ਤੇ ਅੱਗੇ ਪ੍ਰੋਗਰਾਮ ਹੋਰ ਬਹੁਤ ਸਾਰੇ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ, ਪਰ ਲਹਿਰਾਂ ਯਾਨੀ ਸਾਡਾ ਅੱਜ ਦਾ ਮਾਰਨਿੰਗ ਸ਼ੋ ਜਿਹੜਾ ਉਹ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ, ਪਰ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਮੈਸੇਜਸ ਹੋਰ ਵੀ ਪਹੁੰਚੇ ਹੋਏ ਮੇਰੇ ਕੋਲ, ਮੈਂ ਉਹ ਜਾਂਦੀ ਜਾਂਦੀ ਜ਼ਰੂਰ ਸਾਂਝੇ ਕਰ ਦਿੰਦੀ ਹਾਂ। ਕਹਿੰਦੇ ਬਚਿੱਤਰ ਹੋਰੀ ਬਚਿੱਤਰ ਸਾਡੇ ਨਾਲ ਦੁਬਾਰਾ ਜੁੜੇ ਨੇ, ਕਹਿੰਦੇ ਗੁਰਜੀਤ ਸਿੰਘ ਮੇਰਾ ਭਤੀਜਾ ਜੋ ਸਾਡੇ ਤਾਏ ਚਾਚੇ ਦੇ 7 ਘਰਾਂ ਚੋਂ ਪਹਿਲਾਂ ਇੱਕ ਬੱਚਾ ਆਸਟ੍ਰੇਲੀਆ ਚ ਪੜ੍ਹਨ ਲਈ ਗਿਆ ਏ, ਉਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜ਼ਰੂਰ ਬੁਲਾ ਦਿਓ ਭੈਣ ਜੀ। ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਂਝ ਬਣਾਈ ਹੈ ਤੇ ਗੁਰਜੀਤ ਜੀ ਸਾਡੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਰੇਡੀਓ ਦੇ ਜ਼ਰੀਏ, ਇਸ ਮਾਧਿਅਮ ਦੇ ਜ਼ਰੀਏ ਜ਼ਰੂਰ ਬੁਲਾਉਂਦੇ ਹਾਂ ਔਰ ਤੁਹਾਡੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਜ਼ਰੂਰ ਕਰਦੇ ਹਾਂ। ਤੇ ਇੱਦਾਂ ਹੀ ਰਠੌਰ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਦੁਬਾਰਾ ਤੇ ਕਹਿੰਦੇ ਭਾਰਤ ਚ ਟੀਕਾ ਉਪਲਬਧ ਹੈ। ਬਿਲਕੁਲ ਜੀ, ਔਰ ਇਹੀ ਚੀਜ਼ ਹੈ ਕਿ ਸਾਰੇ ਹੀ ਦੇਸ਼ਾਂ ਦੇ ਵਿਚ ਇਸ ਵੇਲੇ ਟੀਕਾਕਰਨ ਦੇ ਉੱਤੇ ਕਾਫੀ ਜ਼ੋਰ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਾਂ ਕਿ ਅਸੀਂ ਜਲਦ ਤੋਂ ਜਲਦ ਇਹ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦੇ ਵਿੱਚੋਂ ਬਾਹਰ ਆਈਏ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜੁੜੇ ਨੇ, ਕਹਿੰਦੇ ਸਰਾਣਿਆਂ ਗੱਦਿਆਂ ਦੇ ਗਲਾਫ ਮੈਂ ਬਦਲ ਦਿੰਦਾ, ਲਾਂਡਰੀ ਪਤਨੀ ਸਾਹਿਬਾਂ ਕਰ ਦਿੰਦੀ ਹੈ, ਕੱਪੜਿਆਂ ਦੀ ਸਾਂਭ ਸੰਭਾਲ ਬੇਟਾ ਸਨਵੀਰ ਕਰ ਦਿੰਦਾ, ਬਸ ਕਹਿੰਦੇ ਰਲ ਮਿਲ ਕੇ ਗ੍ਰਸਤੀ ਜੀਵਨ ਦੀ ਗੱਡੀ ਚਲਾ ਰਹੇ ਹਾਂ। ਤੇ ਇਹ ਗ੍ਰਸਤੀ ਜੀਵਨ ਦੀ ਵੈਸੇ ਗੱਡੀ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਚਲਾ ਰਹੇ ਹੋ ਕਿਉਂਕਿ ਆਪਸ ਦੇ ਵਿੱਚ ਵੰਡ ਵਡਾ ਕੇ ਜਦੋਂ ਤੁਸੀਂ ਜ਼ਿੰਮੇਵਾਰੀਆਂ ਤੇ ਪਿਆਰ ਹੈ ਨਾ, ਥੋੜੀ ਥੋੜੀ ਲੜਾਈ ਵੀ ਵੰਡ ਹੁੰਦੀ ਰਹਿੰਦੀ ਹੈ। ਤੇ ਇਹ ਇਹੀ ਅਸਲ ਦੇ ਵਿੱਚ ਇੱਕ ਸਫਲ ਗ੍ਰਸਤ ਜੀਵਨ ਦਾ ਜਿਹੜਾ ਰੂਪ ਹੁੰਦਾ ਜਿਹਨੂੰ ਵੇਖ ਕੇ ਜਾਂ ਉਦਾਹਰਣ ਜਿਹੜੀ ਆ ਇਹ ਇੱਕ ਖਾਸ ਮਿਸਾਲ ਬਣਦੀ ਹੈ। ਤੇ ਇਸ ਕਰਕੇ ਬਹੁਤ ਵਧੀਆ ਜੀ, ਬਹੁਤ ਸੋਹਣੀ ਸਾਂਝ ਤੁਸੀਂ ਸਾਡੇ ਨਾਲ ਅੱਜ ਪਾਈ ਹੈ। ਤੇ ਦੋਸਤੋ, ਇਸੇ ਤਰ੍ਹਾਂ ਸਾਂਝ ਜ਼ਰੂਰ ਪਾਇਆ ਕਰੋ ਆਪਣੇ ਵਿਚਾਰਾਂ ਦੀ, ਇਹ ਛੋਟੀਆਂ ਛੋਟੀਆਂ ਅਹਿਸਾਸਾਂ ਦੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਹੁਣ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਪਾਵਾਂਗੀ, ਪਰ ਜਿਹੜੇ ਵੀ ਦੋਸਤ ਅੱਜ ਸਾਡੇ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਨਾਲ ਦੋਸਤੋ, ਅੱਜ ਦੇ ਸ਼ਬਦ ਦੀ ਜੇ ਗੱਲ ਕਰਾਂ ਤੇ ਅੱਜ ਦਾ ਜਿਹੜਾ ਸ਼ਬਦ ਹੈ ਉਹ ਜਿਹੜਾ ਹਾਸਾ ਹੈ ਉਹ ਤਾਂ ਇੱਕ ਪਾਸੇ ਰਹਿ ਗਿਆ, ਮੇਰਾ ਉਹ ਇਕੱਲੀ ਦਾ ਸ਼ਬਦ ਸੀ, ਪਰ ਤੁਹਾਡਾ ਸਾਰਿਆਂ ਦਾ ਜਿਹੜਾ ਇੱਕ ਸਾਂਝਾ ਸ਼ਬਦ ਸੀ ਉਹ ਸਾਰਿਆਂ ਦਾ ਸ਼ਬਦ ਸੀ ਬਣਾਉਣਾ। ਸੋ ਬਣਾਉਣਾ ਇਹਦਾ ਮਤਲਬ ਆ ਕਿ ਅਸੀਂ ਕੰਸਟਰਕਟਿਵ ਆ, ਅਸੀਂ ਬਣਾਉਣ ਦੇ ਵਿੱਚ ਯਕੀਨ ਰੱਖਣ ਵਾਲੇ ਆ, ਹਨਾ। ਤੇ ਇਹ ਸ਼ਬਦ ਜਿਹੜਾ ਆ ਅੱਜ ਦਾ ਸ਼ਬਦ ਬਾਹਰ ਨਿਕਲਿਆ ਆ ਤੁਹਾਡੀ ਸਾਰੀ ਗੱਲਬਾਤ ਦੇ ਵਿੱਚੋਂ। ਤੇ ਅੱਜ ਦਾ ਜਿਹੜਾ ਵਰਡ ਆਫ ਦਾ ਡੇ, ਅੱਜ ਦਾ ਵਰਡ ਆਫ ਦਾ ਲਹਿਰਾਂ ਜਿਹੜਾ ਮੈਂ ਅੱਜ ਕੱਢਣਾ ਚਾਹੂੰਗੀ ਸ਼ਬਦ ਉਹ ਹੈਗਾ ਬਣਾਉਣਾ। ਸੋ ਸਾਰਿਆਂ ਨੇ ਹੀ ਇਹ ਸ਼ਬਦ ਜਿਹੜਾ ਆ ਉਹ ਵਰਤਿਆ, ਚਾਹੇ ਕਿਸੇ ਨੇ ਚਾਹ ਬਣਾਉਣੀ ਸੀ, ਚਾਹੇ ਕਿਸੇ ਨੇ ਸਬਜ਼ੀ ਬਣਾਉਣੀ ਸੀ, ਚਾਹੇ ਕਿਸੇ ਨੇ ਕੁਛ ਵੀ ਬਣਾਉਣ ਦੀ ਗੱਲ ਕੀਤੀ ਆ, ਤੇ ਉਹਦੇ ਵਿੱਚੋਂ ਬਣਾਉਣ ਦੇ ਵਿੱਚੋਂ ਬਣਾਉਣਾ ਸ਼ਬਦ ਨਿਕਲਿਆ। ਬਣਾਉਣਾ ਮੀਨ ਅਸੀਂ ਕੁਛ ਵੀ ਬਣਾਉਂਦੇ ਆ ਜਦੋਂ ਕੰਸਟਰਕਟਿਵ ਕੁਛ ਵੀ ਕਰਦੇ ਆ, ਹਾਂ। ਤੇ ਇਹ ਸ਼ਬਦ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਆ ਤੇ ਸਾਡੇ ਜੀਵਨ ਜਾਂਚ ਦੇ ਨਾਲ, ਸਾਡੇ ਸਭਿਆਚਾਰ ਦੇ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ। ਸੋ ਅੱਜ ਦਾ ਸ਼ਬਦ ਮੈਂ ਕਹਾਂਗੀ ਸਾਡੇ ਲਈ ਰਿਹਾ ਬਣਾਉਣਾ। ਤੇ ਲਓ ਫਿਰ ਅਗਲੇ ਹਫਤੇ ਫਿਰ ਇਸੇ ਤਰ੍ਹਾਂ ਸ਼ਬਦਾਂ ਦੀ ਜਿਹੜੀ ਸਾਂਝ ਆ ਉਹ ਵੀ ਪਾਵਾਂਗੇ, ਹੋਰ ਵੀ ਸਾਰੇ ਸਿਲਸਿਲੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਅੱਜ ਦਾ ਦਿਨ ਖੂਬਸੂਰਤ ਰਹੇ, ਸੁੱਖਾਂ ਲੱਦਾ ਰਹੇ, ਇਹ ਅਰਦਾਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਆਪਣੀ ਫੀਡਬੈਕ ਦੇਣਾ ਨਾ ਭੁੱਲਿਆ ਕਰੋ। ਸਾਨੂੰ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਤੁਹਾਡੇ ਸੁਝਾਵਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ। ਪ੍ਰੋਗਰਾਮ 'ਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਪਰ ਹੁਣ ਮੈਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਬਹੁਤ ਪਿਆਰ ਭਰੀ ਇਸ ਗੱਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।